ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾਮ,
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਚ, ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸਿੱਧੀ ਸਮੇਂ ਸਵੇਰੇ 9 ਵਜੇ।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿਚ ਤੁਹਾਡਾ ਹਾਰਦਿਕ ਸਵਾਗਤ ਹੈ ਜੀ। ਜੀ ਆਇਆਂ ਨੂੰ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਸ਼ਾਮਲ ਹਾਂ ਕੌਫ ਸਾਰਬਰ ਸਟੂਡੀਓ ਤੋਂ। ਕੀ ਹਾਲ ਚਾਲ ਹੈ ਜੀ? ਦਿਨ ਸ਼ਨਿਚਰਵਾਰ ਚੜ ਚੁੱਕਾ ਜੀ ਆਸਟ੍ਰੇਲੀਆ ਦੇ ਵਿਚ, ਤੇ ਇਸ ਵੇਲੇ 9:02 ਹੋ ਚੁੱਕੇ ਨੇ ਈਸਟਰਨ ਆਸਟ੍ਰੇਲੀਅਨ ਸਟੈਂਡਰਡ ਸਮੇਂ ਦੇ ਮੁਤਾਬਿਕ। ਔਰ ਮੱਧਵਰਤੀ ਆਸਟ੍ਰੇਲੀਆ, ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ਐਡਲੇਡ ਦੇ ਵਿਚ 8:32 ਹੈ, ਔਰ ਪੱਛਮੀ ਆਸਟ੍ਰੇਲੀਆ ਦੀ ਰਾਜਧਾਨੀ ਪਰਥ ਦੇ ਵਿਚ 7:02 ਹੈ। ਤੜਕਾ ਹੋਣ ਨੂੰ ਆ ਚੁੱਕਾ, ਹੋ ਗਿਆ ਵੈਸੇ, 4:32 ਭਾਰਤ ਦੇ ਵਿਚ, ਤੇ ਲੰਡਨ ਦੇ ਵਿਚ 2 ਮਿੰਟ ਉੱਤੇ ਹੋ ਚੁੱਕੇ ਨੇ ਅੱਧੀ ਰਾਤ ਤੋਂ। ਤੇ ਅੱਜ ਦਾ ਹੀ ਦਿਨ ਚੜ ਚੁੱਕਾ ਸ਼ਨਿਚਰਵਾਰ, ਪਰ ਸ਼ੁੱਕਰਵਾਰ ਚੱਲ ਰਿਹਾ ਜੀ ਨਿਊਯਾਰਕ ਦੇ ਵਿਚ, ਲਾਸ ਏਂਜਲਿਸ ਦੇ ਵਿਚ ਦੁਪਹਿਰਾਂ ਅਤੇ ਸ਼ਾਮਾਂ। ਸੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ, ਆਓ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸੋ ਪ੍ਰੋਗਰਾਮ ਦੇ ਵਿਚ ਬਹੁਤ ਸਾਰੇ ਸੱਜਣ ਪਹਿਲਾਂ ਹੀ ਸ਼ਾਮਲ ਹੁੰਦੇ ਨੇ, ਤੇ ਉਨ੍ਹਾਂ ਦਾ ਵੀ ਸਵਾਗਤ ਕਰਦੇ ਆਂ। ਸੱਤੀ ਸਿੰਘ ਵੀ ਆ ਗਏ ਨੇ, ਰਮਨਜੀਤ ਜੰਦੋੜੀਆ ਵੀ, ਤੇ ਦਵਿੰਦਰ ਸ਼ਰਮਾ ਵੀ ਪ੍ਰੋਗਰਾਮ ਚ ਆ ਗਏ ਨੇ, ਮਲਕੀਤ ਬਗਿਆਣਾ ਹੁਣੀ। ਸੋ ਸਾਰਿਆਂ ਦਾ ਸਵਾਗਤ ਹੈ, ਤੇ ਸਾਡੇ ਨਾਲ ਸੰਪਰਕ ਕਰਨ ਦਾ ਪਤਾ ਹੈ ਜੀ request@harmanradio.com ਈਮੇਲ ਪਤਾ, ਔਰ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ। ਤੇ ਸਾਨੂੰ ਸੁਣਨ ਦਾ ਤਰੀਕਾ ਤੁਹਾਨੂੰ ਪਤਾ ਹੀ ਹੈ, ਤੁਸੀਂ ਸੁਣ ਹੀ ਰਹੇ ਹੋ, ਤੇ ਤੁਸੀਂ ਵਾਈਫਾਈ ਰੇਡੀਓ ਸੈਟਸ ਤੇ ਵੀ ਸੁਣ ਸਕਦੇ ਹੋ, ਟੈਲੀਫੋਨਾਂ ਦੇ ਵਿਚ ਹਰ ਐਪ ਦੇ ਵਿਚ ਅਸੀਂ ਅਵੇਲੇਬਲ ਹਾਂ, ਟਿਊਨ ਇਨ, ਤੇ ਕਿਸੇ ਵੀ ਤਰੀਕੇ ਨਾਲ ਫੋਨ ਕਰਕੇ ਵੀ ਤੁਸੀਂ ਸਾਨੂੰ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ harmanradio.com ਦੇ ਉੱਤੋਂ ਲੈ ਸਕਦੇ ਹੋ, ਤੇ ਸੰਪਰਕ ਕਰਨ ਦਾ ਪਤਾ ਤੁਹਾਨੂੰ ਦੱਸ ਹੀ ਚੁੱਕੇ ਹਾਂ। ਤੇ ਨਾਲ ਦੀ ਨਾਲ ਦਲਜੀਤ ਢਿੱਲੋਂ ਵੀ ਆ ਗਏ ਨੇ, ਸਾਰੇ ਸੱਜਣਾਂ ਦਾ ਸਵਾਗਤ ਹੈ ਜੀ ਜਿਹੜੇ ਅੱਜ ਦੇ ਸਵੇਰ ਸਾਡੇ ਨਾਲ ਜੁੜੇ ਨੇ ਦਿਨ ਸ਼ਨਿਚਰਵਾਰ। ਸੋ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਲ ਹੋਣਗੇ ਅੱਜ, ਤੇ ਅਸੀਂ ਬਹੁਤ ਸਾਰੀਆਂ ਗੱਲਾਂ, ਬਹੁਤ ਸਾਰੇ ਮਸਲਿਆਂ ਤੇ ਵਿਚਾਰ ਚਰਚਾ ਕਰਾਂਗੇ, ਤੁਹਾਡੇ ਦਿਲ ਦੀਆਂ ਗੱਲਾਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਤੇ ਵੀਕਐਂਡ ਦਾ ਪ੍ਰੋਗਰਾਮ ਹੈ, ਕੱਲ ਨੂੰ ਮਿੰਟੂ ਬਰਾੜ ਹੋਣੀ ਆਉਣਗੇ, ਤੇ ਸੰਗਤਾਰ ਹੋਣਾਂ ਨਾਲ ਕੋਸ਼ਿਸ਼ ਕਰ ਰਹੇ ਹਾਂ ਰਾਤ ਦੀ ਕਿ ਕਿਸ ਤਰ੍ਹਾਂ ਗੱਲਬਾਤ ਹੋ ਸਕੇ, ਉਹ ਵੀ ਚਾਹੁੰਦੇ ਨੇ ਗੱਲਬਾਤ ਕਰਨੀ। ਅਗਰ ਸਾਰਾ ਕੁਝ ਸੈਟਿੰਗ ਸਹੀ ਬੈਠੀ ਤਾਂ ਹੋ ਸਕਦਾ ਸੀ ਸੰਗਤਾਰ ਹੋਣਾਂ ਨਾਲ ਵੀ ਗੱਲਬਾਤ ਕਰਾਈਏ। ਸੁਖਪ੍ਰੀਤ ਹੁਣੀ ਸ਼ਾਇਦ ਉਧਰ ਕਰ ਰਹੇ ਨੇ ਗੱਲਬਾਤ, ਜਗਤਾਰ ਭਾਜੀ ਵੀ ਪ੍ਰੋਗਰਾਮ ਦੇ ਵਿਚ ਆ ਗਏ ਨੇ, ਤੇ ਉਨ੍ਹਾਂ ਨੇ ਇਕ ਬੜੀ ਖੂਬਸੂਰਤ ਫੋਟੋ ਭੇਜੀ ਆ। ਉਹ ਸਵੇਰੇ ਅਕਸਰ ਸੈਰ ਤੇ ਜਾਂਦੇ ਹੁੰਦੇ ਨੇ, ਨੇਚਰ ਲਵਰ ਨੇ, ਕੁਦਰਤ ਨੂੰ ਪਿਆਰ ਕਰਦੇ ਨੇ, ਆਪਣੀ ਸਿਹਤ ਦਾ ਖਿਆਲ ਰੱਖਦੇ ਨੇ, ਤੇ ਉਨ੍ਹਾਂ ਨੇ ਸਵੇਰੇ ਸਵੇਰ ਦੀ ਮੇਰਾ ਖਿਆਲ ਫੋਟੋ ਭੇਜੀ ਆ, ਤੇ ਉੱਚੀ ਥਾਂ ਤੋਂ ਖਿੱਚੀ ਹੋਈ ਆ, ਤੇ ਵੈਸੇ ਇਹ ਖਿੱਚਦੇ ਰਹਿੰਦੇ ਨੇ, ਫੋਟੋ ਆਉਂਦੇ ਜਾਂਦੇ ਨੇ, ਤੇ ਉਨ੍ਹਾਂ ਤੇ ਵਿਚਾਰ ਲਿਖ ਕੇ ਭੇਜਦੇ ਨੇ, ਮੈਂ ਛੇਤੀ ਸਾਂਝਾ ਕਰਾਂਗਾ ਤੁਹਾਡੇ ਨਾਲ। ਵਿਚਾਰ ਇਸ ਤਰ੍ਹਾਂ ਕਿ ਇਕ ਮੋਮਬੱਤੀ ਦਾ ਚਾਨਣ ਇਨਸਾਨ ਲਈ ਚਾਹੇ ਕਾਫੀ ਨਾ ਹੋਵੇ, ਪਰ ਅਗਲਾ ਕਦਮ ਪੁੱਟਣ ਦੇ ਲਈ ਕਾਫੀ ਹੈ। ਸ਼ੁਭ ਸਵੇਰ ਦੋਸਤੋ, ਟੁੱਟੀ ਗਏ, ਬਹੁਤ ਵਧੀਆ ਵਿਚਾਰ ਹੈ ਜੀ। ਜਿਹੜਾ ਚਾਨਣ ਹੈ ਨਾ, ਥੋੜਾ ਜਿਹਾ ਓਟ ਆਸਰਾ ਕਿਸੇ ਨੂੰ ਮਿਲ ਜਾਵੇ ਤਾਂ ਉਹਦੇ ਨਾਲ ਦੀ ਕੋਈ ਰੀਸ ਨਹੀਂ ਹੈਗੀ। ਅਸੀਂ ਅਕਸਰ ਆਪਣੇ ਜਿਹੜੇ ਦੁੱਖ ਨੇ ਆਪਣੇ ਸੁੱਖ ਨੇ ਉਹਨਾਂ ਦੇ ਵਿਚ ਰੁੱਝੇ ਰਹਿੰਦੇ ਹਾਂ। ਕਦੇ ਸੁੱਖ ਆ ਜਾਂਦਾ, ਕਦੇ ਦੁੱਖ ਆ ਜਾਂਦਾ, ਤੇ ਜਦੋਂ ਦੁੱਖ ਆਉਂਦਾ ਤਾਂ ਫਿਰ ਸਾਨੂੰ ਰੱਬ ਚੇਤੇ ਆਉਣ ਲੱਗ ਜਾਂਦਾ। ਅਸੀਂ ਭੱਜਦੇ ਹਾਂ, ਮੰਨਤਾਂ ਮੰਗਦੇ ਹਾਂ, ਡਾਕਟਰਾਂ ਦੇ ਜਾਂਦੇ ਹਾਂ, ਅਰਦਾਸਾਂ ਕਰਦੇ ਹਾਂ ਕਿ ਸਾਡਾ ਦੁੱਖ ਦੂਰ ਹੋ ਜਾਵੇ, ਪਰ ਜਦੋਂ ਉਹ ਦੂਰ ਹੋ ਜਾਂਦਾ ਫਿਰ ਸਾਨੂੰ ਸਾਰਾ ਕੁਝ ਭੁੱਲ ਜਾਂਦਾ। ਅਸਲ ਦੇ ਵਿਚ ਹੋਣਾ ਦੂਸਰੀ ਤਰ੍ਹਾਂ ਚਾਹੀਦਾ ਕਿ ਜਿਹੜਾ ਸੁੱਖ ਹੈ, ਸੁੱਖ ਦੇ ਵਿਚ ਸਾਨੂੰ ਤਿਆਰ ਰਹਿਣਾ ਚਾਹੀਦਾ ਕਿ ਦੁੱਖ ਨੂੰ ਕਿੱਦਾਂ ਹੈਂਡਲ ਕਰਨਾ ਹੈ। ਤੇ ਸਵੇਰੇ ਹੀ ਮੇਰੀ ਗੱਲਬਾਤ ਇਕ ਹੋਰ ਵਿਸ਼ੇ ਤੇ ਵੀ ਹੋ ਰਹੀ ਸੀ ਕਿ ਅਮੀਰ ਕੌਣ ਹੈ ਤੇ ਗਰੀਬ ਕੌਣ ਹੈ, ਰਾਜਾ ਕੌਣ ਹੈ ਤੇ ਭਿਖਾਰੀ ਕੌਣ ਹੈ। ਤੇ ਮੈਨੂੰ ਮਨਪ੍ਰੀਤ ਹੁਣੀ ਗੱਲ ਸੁਣਾ ਰਹੇ ਸੀ, ਸ਼ਾਇਦ ਸੰਤ ਮਸਕੀਨ ਉਹਨਾਂ ਨੇ ਕਿਤੇ ਸੁਣਾਈ ਸੀ ਆਪਣੇ ਵਿਆਖਿਆਵਾਂ ਦੇ ਵਿਚ, ਕਿ ਇਕ ਫਕੀਰ ਹੁੰਦਾ, ਉਸ ਦੇ ਘਰ ਚੋਰੀ ਕਰਨ ਆ ਜਾਂਦਾ ਚੋਰ, ਤੇ ਉਹ ਫਕੀਰੀ ਹਾਲਤ ਚ ਹੁੰਦਾ। ਉਹ ਸੋਚਿਆ ਕਿ ਚਲੋ ਅੱਜ ਇੱਥੇ ਹੀ ਫਕੀਰ ਦੇ ਦੇਖਦੇ ਆ, ਕਿ ਕਈਆਂ ਨੂੰ ਹੁੰਦਾ ਨਾ ਵੀ ਫਕੀਰਾਂ ਕੋਲ ਬਹੁਤ ਮਾਇਆ ਹੁੰਦੀ ਹੈ, ਕਈ ਵਾਰੀ ਏਦਾਂ ਲੱਗਦਾ ਹੁੰਦਾ ਕਿ ਨਾ ਇਹ ਲੁਕੋ ਕੇ ਰੱਖਦੇ ਨੇ। ਖੈਰ ਉਹ ਆਉਂਦਾ, ਉਹਨੂੰ ਕੁਛ ਨੀ ਲੱਭਦਾ, ਤੇ ਫਕੀਰ ਨੂੰ ਪਤਾ ਹੁੰਦਾ ਆਪਣੀ ਭਗਤੀ ਬੰਦਨਾ ਚ ਲੱਗਿਆ ਹੁੰਦਾ, ਤੇ ਉਹ ਦੇਖਦਾ ਕਿ ਚੋਰ ਆਪਣੀ ਟਰਾਈ ਕਰ ਰਿਹਾ ਤੇ ਉਹਨੂੰ ਕੁਛ ਨੀ ਮਿਲਿਆ ਤੇ ਜਾਣ ਲੱਗਾ, ਤੇ ਫਕੀਰ ਉਸਨੂੰ ਹਨੇਰੇ ਦੇ ਵਿਚੋਂ ਬਾਹਰ ਆ ਕੇ ਚਾਨਣ ਦੇ ਵਿਚ ਥੋੜਾ ਜਿਹਾ ਆਵਾਜ਼ ਮਾਰਦਾ ਕਿ ਇਧਰ ਆ, ਤੇ ਉਹ ਚੋਰ ਕਹਿੰਦਾ ਲਓ ਜੀ ਮੈਂ ਤਾਂ ਫੜਿਆ ਗਿਆ। ਪਰ ਉਹ ਚੋਰ ਨੂੰ ਕਹਿੰਦਾ ਕਿ ਤੈਨੂੰ ਇੱਥੋਂ ਕੁਛ ਨੀ ਮਿਲਿਆ, ਮੇਰੇ ਕੋਲ ਕੁਛ ਨੀ ਹੈਗਾ, ਜਿੰਨਾ ਕੁ ਵੀ ਮੇਰੀ ਲੋੜ ਹੈ ਮੈਨੂੰ ਉਹ ਮਿਲ ਜਾਂਦਾ ਆ, ਤੇ ਇਸ ਤਰ੍ਹਾਂ ਕਰ ਵੀ ਤੈਨੂੰ ਮਾਯੂਸੀ ਹੋਊਗੀ, ਤੂੰ ਬਾਅਦ ਦੇ ਵਿਚ ਮੈਨੂੰ ਵਾਧੂਆ ਦੇਵੇਗਾ, ਤੂੰ ਮੇਰੇ ਕੋਲ ਇਕ ਕੰਬਲੀ ਆ, ਸਰਦੀਆਂ ਦੇ ਦਿਨ ਨੇ ਤੇ ਤੂੰ ਏਦਾਂ ਕਰ ਕੰਬਲੀ ਲੈ ਜਾ, ਤੇ ਤੇਰੇ ਕੋਲ ਹੈ ਨੀ ਐਵੀਂ ਠੰਡ ਲੱਗੇਗੀ ਤੈਨੂੰ, ਤੂੰ ਆਹ ਲੈ ਜਾ। ਤੇ ਉਹਨੇ ਕੰਬਲੀ ਉਹਦੇ ਉਪਰ ਦੇਣ ਦੀ ਕੋਸ਼ਿਸ਼ ਕੀਤੀ ਤਾਂ ਚੋਰ ਫਕੀਰ ਦੇ ਪੈਰਾਂ ਦੇ ਵਿਚ ਡਿੱਗ ਪਿਆ ਤੇ ਕਹਿਣ ਲੱਗਾ ਵੀ ਫਕੀਰ ਜੀ ਵਿਚ ਚੋਰੀਆਂ ਤਾਂ ਮੈਂ ਬਹੁਤ ਕੀਤੀਆਂ, ਵੱਡੇ ਵੱਡੇ ਘਰਾਂ ਚ ਕੀਤੀਆਂ, ਪਰ ਏਡਾ ਰੱਜਿਆ ਪੁੱਜਿਆ ਰਾਜੇ ਦੇ ਘਰ ਮੈਂ ਪਹਿਲੀ ਵਾਰੀ ਆਇਆ ਕਿ ਜਿੱਥੋਂ ਮੈਨੂੰ ਉਹ ਖੁਦ ਕੁਛ ਨਾ ਕੁਛ ਦੇ ਰਿਹਾ। ਸੋ ਜਿਹੜੀ ਅਮੀਰੀ ਗਰੀਬੀ ਆ ਇਹ ਸਾਡੇ ਆਪਣੇ ਬਣਾਏ ਹੋਏ ਮਾਪ ਨੇ, ਤੇ ਅਮੀਰ ਕੌਣ ਹੈ ਗਰੀਬ ਕੌਣ ਹੈ, ਅਸਲ ਦੇ ਵਿਚ ਜਿਹੜਾ ਖੁਸ਼ ਹੈ ਉਹ ਅਮੀਰ ਹੈ ਆਪਣੇ ਅੰਦਰ, ਪਰ ਉਹਦਾ ਜਿਹੜਾ ਹਿਰਦਾ ਹੈ ਉਹ ਗਰੀਬੀ ਵਾਲਾ, ਉਸ ਦੇ ਗਰੀਬੀ ਭਾਵ ਮਤਲਬ ਉਹ ਹਰ ਬੰਦੇ ਨਾਲ ਜੁੜਦਾ ਆ। ਗੁਰਬਾਣੀ ਦੇ ਵਿਚ ਵੀ ਕਿਹਾ ਕਿ ਹਿਰਦੇ ਗਰੀਬੀ ਦੇ, ਕਿ ਗਰਾਊਂਡ ਲੈਵਲ ਦੀ ਜਿਹੜੀ ਸੋਚ ਆ ਉਹ ਚਾਹੀਦੀ ਆ ਬੰਦੇ ਦੇ ਅੰਦਰ। ਜਿਹੜੇ ਆ ਬਾਹਰ ਦੁਨਿਆਵੀ ਸਾਜੋ ਸਮਾਨ ਅਸੀਂ ਚੱਕੀ ਫਿਰਦੇ ਆ, ਅਟੈਚਮੈਂਟਾਂ ਚੱਕੀ ਫਿਰਦੇ ਆ, ਇਨ੍ਹਾਂ ਦਾ ਬਹੁਤਾ ਕੋਈ ਮਤਲਬ ਇੰਨੀ ਅਹਿਮੀਅਤ ਨਹੀਂ ਜਿੰਨੀ ਅਸੀਂ ਦੇ ਦੇਈਦੀ ਆ। ਸੋ ਇਕ ਗੀਤ ਮੈਂ ਤੁਹਾਡੇ ਲਈ ਸਿਲੈਕਟ ਕੀਤਾ ਅੱਜ ਸਵੇਰ ਦੀ ਸ਼ੁਰੂਆਤ ਦੇ ਲਈ। ਅਰਦਾਸ ਫਿਲਮ ਸਾਰਿਆਂ ਨੇ ਦੇਖੀ ਹੋਣੀ ਆ, ਤੇ ਅਕਸਰ ਸਾਡੀ ਜਿਹੜੀ ਸੋਚ ਵੀ ਹੈ ਤੇ ਕਾਫੀ ਚਿੰਤਨ ਵੀ ਹੁੰਦਾ ਅਰਦਾਸ ਬਾਰੇ ਕਿ ਅਰਦਾਸ ਕਰਨੀ ਕਿਹੜੇ ਅੱਗੇ ਆ। ਅਰਦਾਸ ਅਸੀਂ ਜਦੋਂ ਬੰਦੇ ਦੇ ਅੱਗੇ ਕਰਦੇ ਹਾਂ ਤਾਂ ਉਹ ਸਾਨੂੰ ਦੁਨਿਆਵੀ ਚੀਜ਼ਾਂ ਹੀ ਦੇ ਸਕਦਾ, ਇਸ ਤੋਂ ਵੱਧ ਹੋਰ ਕੁਛ ਨਹੀਂ ਦੇ ਸਕਦਾ। ਪਰ ਇਸ ਕਾਲ ਚੱਕਰ ਤੋਂ ਬਾਹਰ ਇਕ ਅਕਾਲ ਪੁਰਖ ਬੈਠਾ ਹੈ ਜਿਹਦੇ ਉੱਤੇ ਕਾਲ ਜਾਂ ਸਮੇਂ ਦਾ ਜਾਂ ਮਾਇਆ ਦਾ ਕੋਈ ਅਸਰ ਨਹੀਂ ਹੈਗਾ। ਸੋ ਉਹ ਹੀ ਦਾਤਾ ਆ, ਉਸ ਨੇ ਸਾਰੀ ਕ੍ਰੀਏਸ਼ਨ ਬਣਾਈ ਹੋਈ ਆ। ਸੋ ਅਰਦਾਸ ਉਹਦੇ ਅੱਗੇ ਹੀ ਕਰਨੀ ਬਣਦੀ ਆ। ਸੋ ਆਓ ਸੁਣਦੇ ਹਾਂ ਨਛੱਤਰ ਗਿੱਲ ਦੀ ਖੂਬਸੂਰਤ ਆਵਾਜ਼ ਦੇ ਵਿਚ ਅਰਦਾਸ ਫਿਲਮ ਦੇ ਵਿਚੋਂ ਇਹ ਖੂਬਸੂਰਤ ਗੀਤ।
ਚਾਰੇ ਪਾਸੇ ਦਿਸਣ ਹਨੇਰੇ ਤੇ ਚਾਨਣ ਚੜਦਾ ਨਹੀਂ, ਘਰ ਦਿਲ ਤੇ ਪਾਇਆ ਦੁੱਖਾਂ ਨੇ, ਸੁੱਖ ਘਰ ਵਿੱਚ ਵੜਦਾ ਨਹੀਂ, ਸੁਣਿਆ ਤੂੰ ਐ ਬਖਸ਼ਣ ਹਾਰਾ ਸਾਨੂੰ ਬਖਸ਼ ਦਿਓ, ਤੇਰੇ ਲੜ ਲੱਗ ਕੇ ਤਾਂ ਬੰਦਾ ਡੁੱਬ ਕੇ ਹੜਦਾ ਨਹੀਂ, ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ, ਦੁੱਖ ਜ਼ਿੰਦਗੀ ਤੇ ਭਾਰੇ ਸਭ ਪਾਸਿਆਂ ਤੋਂ ਹਾਰੇ, ਦਾਤਾ ਜੀ ਮੇਰ ਕਰੋ, ਦਾਤਾ ਜੀ ਨੇ ਹੁਣੀਏ ਦਰਦ ਵੱਲੇ ਹਾਸੇ ਖੰਭ ਲਾ ਕੇ ਉੱਡ ਗਏ ਰਹਿ ਗਏ ਗਮ ਪੱਲੇ ਸੀਨੇ ਦੇ ਵਿੱਚ ਉੱਠਦੇ ਨੇ ਹੁਣੀਏ ਦਰਦ ਵੱਲੇ ਹਾਸੇ ਖੰਭ ਲਾ ਕੇ ਉੱਡ ਗਏ ਰਹਿ ਗਏ ਗਮ ਪੱਲੇ ਕਿਤੋਂ ਦੇ ਤੋਂ ਦਰਸ਼ ਦੀਦਾਰੇ ਦਾਤਾ ਜੀ ਮੇਰ ਕਰੋ ਦਾਤਾ ਜੀ
ਦਾਤਾ ਜੀ ਮੇਹਰ ਕਰੋ ਇਹ ਖੂਬਸੂਰਤ ਗੀਤ ਨਛੱਤਰ ਗਿੱਲ ਦੀ ਆਵਾਜ਼ ਦੇ ਵਿਚ ਸੁਣ ਰਹੇ ਸੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿਚ ਦਿਲ ਵਾਲੀ ਗੱਲ ਦੇ ਸੋ ਸਾਰਿਆਂ ਦਾ ਸਵਾਗਤ ਹੈ ਬਹੁਤ ਸਾਰੇ ਸੱਜਣ ਮਿੱਤਰ ਜੁੜ ਰਹੇ ਨੇ ਦਵਿੰਦਰ ਸ਼ਰਮਾ ਹੁਣੀ ਜੁੜੇ ਨੇ ਤੇ ਉਨ੍ਹਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਇਕ ਗੀਤ ਸੁਣਨਾ ਚਾਹੁੰਦੇ ਨੇ ਨਿੱਕਾ ਜੈਲਦਾਰ ਦੇ ਵਿਚ ਮੈਂ ਕੋਸ਼ਿਸ਼ ਕਰਾਂਗਾ ਜੀ ਇਹ ਗੀਤ ਮੇਰੇ ਡਾਟਾਬੇਸ ਚ ਹੋਇਆ ਤਾਂ ਜ਼ਰੂਰ ਆਪਾਂ ਸੁਣਾਂਗੇ ਬੜੀ ਵਧੀਆ ਫਿਲਮ ਹੈ ਤੇ ਰਵੀ ਰਾਠੌਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਉਨ੍ਹਾਂ ਨੇ ਕਈ ਚੁਟਕਲੇ ਫੋਟੋਆਂ ਭੇਜੀਆਂ ਨੇ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਜਿੱਦਾਂ ਹੀ ਟਾਈਮ ਲੱਗੇਗਾ ਤਾਂ ਜ਼ਰੂਰ ਇਹ ਸਾਂਝੇ ਕੀਤੇ ਜਾਣਗੇ ਸਰ ਮੁਹੱਬਤ ਹੋਣੀ ਵੀ ਜੁੜ ਗਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਕਹਿੰਦੇ ਜਿਹਨੂੰ ਵੀ ਸਵੇਰੇ ਅਰਲੀ ਉੱਠਣ ਚ ਪ੍ਰੋਬਲਮ ਆਉਂਦੀ ਆ ਉਹ ਆਪਣਾ ਅਲਾਰਮ ਦੀ ਟੋਨ ਜਿਹੜੀ ਆ ਲਵ ਚਾਰਜਰ ਸੌਂਗ ਤੇ ਲਾ ਲਵੇ ਗਾਰੰਟੀ ਹੈ ਕਿ ਤੁਸੀਂ 15 ਮਿੰਟ ਪਹਿਲਾਂ ਹੀ ਉੱਠ ਜਾਓਗੇ ਤਾਂ ਕਿ ਤੁਹਾਨੂੰ ਗੀਤ ਨਾ ਸੁਣਨਾ ਪਵੇਗਾ ਜੀ ਬਿਲਕੁਲ ਬੜੇ ਚੁਟਕਲੇ ਬਣ ਰਹੇ ਨੇ ਤੇ ਇਹ ਸਾਰੇ ਸਾਂਝੇ ਕਰਾਂਗੇ ਅੱਜ ਤੇ ਸਾਡੇ ਨਾਲ ਚਾਲ ਹੁਣੀ ਵੀ ਜੁੜੇ ਨੇ ਤੇ ਉਨ੍ਹਾਂ ਨੇ ਸਾਰਿਆਂ ਨੂੰ ਫਤਿਹ ਬੁਲਾਈ ਆ ਸਤਿ ਸ੍ਰੀ ਅਕਾਲ ਬੁਲਾਈ ਆ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਦਬ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭ ਨੇ ਤਾਹੀ ਤਾਂ ਭਾਉ ਕਿਹਾ ਕਾੜਾ ਜੀਓ ਇਸ ਸ਼ਬਦ ਦੇ ਨਾਲ ਉਨ੍ਹਾਂ ਨੇ ਸਾਂਝ ਪਾਈ ਆ ਸਾਡੇ ਨਾਲ ਦਲਜੀਤ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਉਨ੍ਹਾਂ ਨੇ ਤੇ ਫਤਿਹ ਜੀ ਤੇ ਆਤਮ ਚੀਨੇ ਭੈ ਨਿਰੰਕਾਰੀ ਇਨ੍ਹਾਂ ਨੇ ਸ਼ਬਦ ਦੀ ਸਾਂਝ ਪਾਈ ਆ ਬਹੁਤ ਬਹੁਤ ਧੰਨਵਾਦ ਜੀ ਸੱਤੀ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਰਮਨਜੀਤ ਜੰਦੋੜੀਆ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਉਨ੍ਹਾਂ ਨੇ ਕਵਿਤਾ ਭੇਜੀ ਆ ਜੀ ਢੱਡਰੀਆਂ ਵਾਲਿਆਂ ਦੀ ਆਵਾਜ਼ ਦੇ ਵਿਚ ਤੇ ਇਹ ਦੇਖੋ ਜੀ ਇਹ ਮੈਂ ਡਾਊਨਲੋਡ ਕਰਨੀ ਪੈਣੀ ਆ ਮੈਨੂੰ ਤਾਂ ਚਲਾ ਸਕਦਾ ਤੇ ਵੈਸੇ ਇਹ ਕਾਫੀ ਲੰਬੀ ਵੀ ਆ ਤੇ ਮੈਂ ਕੋਸ਼ਿਸ਼ ਕਰਾਂਗਾ ਇਹਨੂੰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿਚ ਸ਼ਾਮਲ ਕਰਨ ਦੀ ਲੱਕੀ ਖਰੜਾ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਜੀ ਲੱਕੀ ਜੀ ਸੋ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਹੁਣ ਚੱਲਦੇ ਹਾਂ ਜੀ ਕੇਨਜ਼ ਜਿੱਥੇ ਮੌਸਮ ਦੀ ਜਾਣਕਾਰੀ ਤੋਂ ਆਪਾਂ ਸਾਂਝ ਪਾਉਣੀ ਸ਼ੁਰੂ ਕਰਦੇ ਹਾਂ ਇਸ ਵੇਲੇ ਅੱਜ ਉੱਥੇ 29 ਡਿਗਰੀ ਤਾਪਮਾਨ ਰਹੇਗਾ ਦਿਨ ਸਾਫ਼ ਰਹੇਗਾ ਬ੍ਰਿਸਬੇਨ ਦੇ ਵਿਚ 24 ਡਿਗਰੀ ਰਹੇਗਾ ਔਰ ਬ੍ਰਿਸਬੇਨ ਦੇ ਵਿਚ ਟੂਰਨਾਮੈਂਟ ਆ ਰਿਹਾ ਜੀ 30 ਸਪਟੰਬਰ ਨੂੰ ਉਸਦੀ ਵੀ ਜਾਣਕਾਰੀ ਤੁਹਾਨੂੰ ਦੇਣੀ ਹੈ ਤੇ 24 ਡਿਗਰੀ ਅੱਜ ਤਾਪਮਾਨ ਰਹੇਗਾ ਕੌਫ ਸਰਵਰ ਦੇ ਵਿਚ ਦਿਨ ਬੜਾ ਸਟੇਬਲ ਖੂਬਸੂਰਤ ਧੁੱਪ ਖਿੜੀ ਹੋਈ ਆ 6 ਤੋਂ ਲੈ ਕੇ 21 ਡਿਗਰੀ ਸਿਡਨੀ ਦੇ ਵਿਚ 9 ਤੋਂ ਲੈ ਕੇ 19 ਡਿਗਰੀ ਠੰਡ ਕੱਲ ਨੂੰ ਮੌਸਮ ਹੈ ਤੇ ਜਿੱਦਾਂ ਜਿੱਦਾਂ ਸਾਊਥ ਵੱਲ ਨੂੰ ਜਾਂਦੇ ਹਾਂ ਕੈਨਬਰਾ ਦੇ ਵਿਚ -1 ਤੋਂ 15 ਮੈਲਬਰਨ ਦੇ ਵਿਚ 8 ਤੋਂ 15 ਤੇ ਬੱਦਲਵਾਈ ਘਣੀ ਛਾਈ ਰਹੇਗੀ ਐਡਲਡ ਦੇ ਵਿਚ 6 ਤੋਂ 16। ਸੋ ਕਾਫੀ ਬਰਫਬਾਰੀ ਵੀ ਹੋਈ ਆ ਕਈ ਇਲਾਕਿਆਂ ਦੇ ਵਿਚ, ਰਿਕਾਰਡ ਤੋੜ ਬਰਫ ਪਈ ਆ, ਉਸ ਦੀ ਆਪਾਂ ਜਾਣਕਾਰੀ ਥੋੜੀ ਦੇਰ ਬਾਅਦ ਲੈਣੇ ਆ। ਪਰਥ ਦੇ ਵਿਚ ਸ਼ਾਵਰ ਹੋ ਸਕਦੇ ਨੇ 23 ਡਿਗਰੀ ਤਾਪਮਾਨ, ਔਰ ਸੁੱਕਾ ਮੌਸਮ 35 ਡਿਗਰੀ ਦੇ ਨਾਲ ਡਾਰਵਿਨ ਦੇ ਵਿਚ ਆ। ਤੇ ਆਸਟ੍ਰੇਲੀਆ ਦਾ ਜਿਹੜਾ ਵੈਦਰ ਹੈ ਉਸ ਦੇ ਵਿਚ ਬਹੁਤ ਜ਼ਿਆਦਾ ਬਰਫ ਪਈ ਆ ਜੀ, ਆਸਟ੍ਰੇਲੀਅਨ ਐਲਪਸ ਦੇ ਵਿਚ, ਜਾਣੀ ਕਿ ਬਰਫੀਲੇ ਜਿਹੜੇ ਮਾਊਂਟੇਨ ਜਾਂ ਪਹਾੜ ਨੇ। ਤੇ ਖਾਸ ਕਰਕੇ ਇਸ ਦਾ ਫਾਇਦਾ ਜਿਹੜਾ ਸਨੋਈ ਹਾਈਡਰੋ ਸਕੀਮ ਜਿਹੜੀ ਨਿਊ ਸਾਊਥ ਵੇਲਜ਼ ਵਿਚ ਨੇ ਉਸ ਨੂੰ ਕਾਫੀ ਫਾਇਦਾ ਹੋਏਗਾ, ਕਿਉਂਕਿ 233 ਸੈਂਟੀਮੀਟਰ ਬਰਫ ਪੈ ਚੁੱਕੀ ਹੈ ਬੁੱਧਵਾਰ ਤੱਕ, ਤੇ ਇਹ ਪਿਛਲੇ 17 ਸਾਲਾਂ ਦੇ ਵਿਚ ਸਾਰਿਆਂ ਨਾਲੋਂ ਵੱਧ ਹੈ। ਤੇ ਇਸ ਵੇਲੇ ਜਿਹੜੀ ਇਸ ਇਲਾਕੇ ਦੀ ਸਨੋ ਹੈ ਉਹ 2.5 ਮੀਟਰ ਜੰਮੀ ਹੋਈ ਹੈ। ਸੋ ਕਾਫੀ ਵਧੀਆ ਨਿਊਜ਼ ਹੈ, ਆਉਣ ਵਾਲੇ ਸਮੇਂ ਦੇ ਵਿਚ ਇਰੀਗੇਸ਼ਨ ਜਾਂ ਐਗਰੀਕਲਚਰ ਵਾਸਤੇ ਵੀ ਵਧੀਆ ਨਿਊਜ਼ ਹੈ। ਤੇ ਵੈਦਰ ਦੇ ਨਾਲ ਸੰਬੰਧਿਤ ਹੋਰ ਖ਼ਬਰਾਂ ਇਹ ਹੈ ਕਿ ਤਸਮੇਨੀਆ ਦੇ ਵਿਚ ਵੀ ਬਰਫ਼ ਪਈ ਹੈ, ਤੁਸੀਂ ਫੋਟੋਆਂ ਦੇਖੀਆਂ ਹੋਣੀਆਂ, ਹੋਬਰਟ ਦੇ ਵਿਚ ਵੀ ਪਈ ਆ। ਤੇ ਜਿਹੜੀ ਇੰਡੀਆ ਦੇ ਵਿਚ ਮੀਂਹ ਪੈ ਰਹੇ ਨੇ, ਸਾਊਥ ਈਸਟ ਏਸ਼ੀਆ ਦੇ ਵਿਚ ਮੀਂਹ ਪੈ ਰਹੇ ਨੇ, ਉਨ੍ਹਾਂ ਦੇ ਵਿਚ ਤਕਰੀਬਨ 40 ਮਿਲੀਅਨ ਲੋਕ ਪ੍ਰਭਾਵਿਤ ਹੋਏ ਨੇ ਭਾਰਤ, ਬੰਗਲਾਦੇਸ਼ ਤੇ ਨੇਪਾਲ ਦੇ ਵਿਚ, ਇਹ ਤਾਜ਼ੇ ਅੰਕੜੇ ਨੇ। ਤੇ ਮੌਸਮ ਆਪਣਾ ਕਹਿਰ ਢਾ ਰਿਹਾ ਆ ਅਮਰੀਕਾ ਦੇ ਵਿਚ ਵੀ, ਜਿਹੜੀਆਂ ਕਿਊਬਾ ਦੇ ਵਿਚ ਇਸ ਵੇਲੇ ਸਮੁੰਦਰੀ ਤੂਫਾਨ ਵਰਤ ਰਿਹਾ, ਤੇ ਉਹ ਮਿਆਮੀ ਵੱਲ ਨੂੰ ਜਾਣ ਦੀ ਸੰਭਾਵਨਾ ਬਣਦੀ ਜਾ ਰਹੀ ਹੈ। ਤੇ ਅਮਰੀਕਾ ਪੂਰੀ ਤਿਆਰੀ ਕਰ ਰਿਹਾ, ਡੋਨਲਡ ਟਰੰਪ ਦਾ ਬਿਆਨ ਵੀ ਅੱਜ ਸਵੇਰੇ ਆਇਆ ਸੀ ਕਿ ਇਹ ਸਾਰਿਆਂ ਨਾਲੋਂ ਵੱਧ ਖਤਰਨਾਕ ਹੁਣ ਤੱਕ ਸਮੁੰਦਰੀ ਤੂਫਾਨ ਹੋ ਸਕਦਾ, ਜਿਸ ਨਾਲ ਬਹੁਤ ਵੱਡਾ ਨੁਕਸਾਨ ਹੋਣ ਦਾ ਖਦਸ਼ਾ ਹੈ। ਤੇ ਕੱਲ ਮੈਕਸੀਕੋ ਦੀ ਕੋਸਟ ਦੇ ਉੱਤੇ ਸੁਨਾਮੀ ਵਾਰਨਿੰਗ ਦਿੱਤੀ ਗਈ ਸੀ, ਤੇ ਉੱਥੇ ਵੀ ਪਿਛਲੇ 100 ਸਾਲ ਦੇ ਵਿਚ ਸਭ ਤੋਂ ਖਤਰਨਾਕ ਭੂਚਾਲ ਜਿਹੜਾ ਸਮੁੰਦਰ ਦੇ ਵਿਚ ਮਾਪਿਆ ਗਿਆ 8 ਤੋਂ ਉਪਰ, ਤੇ ਇਸ ਦੇ ਨਾਲ ਸੁਨਾਮੀ ਵਾਰਨਿੰਗ ਵੀ ਦਿੱਤੀ ਗਈ ਹੈ। ਫਿਲਹਾਲ 40 ਬੰਦਿਆਂ ਦੇ ਮਰਨ ਦੀ ਖ਼ਬਰ ਛਪੀ ਹੈ। ਤੇ ਕੁਦਰਤੀ ਜਿਹੜੇ ਪ੍ਰਕੋਪ ਨੇ ਉਹ ਸ਼ੁਰੂ ਹੋ ਚੁੱਕੇ ਨੇ, ਸਪਰਿੰਗ ਜਿੱਦਾਂ ਹੀ ਆਉਂਦਾ ਆ ਤੇ ਉਧਰ ਆਟਮ ਸ਼ੁਰੂ ਹੋ ਰਿਹਾ, ਸੋ ਇਹ ਪਾਸਾ ਪਲਟ ਰਹੀ ਹੈ ਕੁਦਰਤ, ਸੋ ਇਹ ਹਰੇਕ ਸਾਲ ਹੁੰਦਾ। ਤੇ ਇਸ ਦੇ ਬਾਰੇ ਥੋੜੀ ਜਿਹੀ ਹੋਰ ਗੱਲ ਕਰਾਂਗੇ ਜਦੋਂ ਅਮਰੀਕ ਸਿੰਘ ਫਲੋਰਾ ਆਉਣਗੇ, ਪਰ ਚਲਦੇ ਹਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਜਿੱਥੇ ਇਸ ਵੇਲੇ 25 ਡਿਗਰੀ ਤਾਪਮਾਨ ਹੈ ਔਰ ਦਿਨਾਂ ਨੂੰ ਅੱਜ 35 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਸੱਜਣ ਮਿੱਤਰ ਹੋਰ ਬਹੁਤ ਸਾਡੇ ਨਾਲ ਜੁੜ ਰਹੇ ਨੇ, ਅਸ਼ਵਨੀ ਕੁਮਾਰ ਜੀ ਵੀ, ਮਹਿੰਦਰ ਸਿੰਘ ਹੰਸ, ਰਣਜੀਤ ਸਿੰਘ, ਰਵਿੰਦਰ ਸਿੰਘ ਸਿਰਨੀ ਵਾਲੇ, ਸਾਰਿਆਂ ਦੇ ਆਪਾਂ ਮੈਸੇਜ ਲੈਂਦੇ ਹਾਂ, ਪਰ ਇੱਕ ਗੀਤ ਫਰਮਾਇਸ਼ੀ ਅੱਜ ਲਾਉਣਾ ਹੈ। ਅਮਰੀਕ ਸਿੰਘ ਫਲੋਰਾ ਹੋਣਾਂ ਨੇ ਸਵੇਰੇ ਸਵੇਰੇ ਹੀ ਮੈਸੇਜ ਭੇਜਤਾ ਸੀ ਕਿ ਇਹ ਗੀਤ ਜ਼ਰੂਰ ਲਾਇਓ। ਸਸੁਰਾਲ ਫਿਲਮ ਦਾ ਗੀਤ ਤੁਹਾਨੂੰ ਸੁਣਾਉਣਾ ਹੈ, ਇਹ ਗੀਤ ਰਜਿੰਦਰ ਕੁਮਾਰ ਤੇ ਸਾਧਨਾ ਉੱਤੇ ਫਿਲਮਾਇਆ ਗਿਆ ਸੀ, ਤੇ ਆਓ ਸੁਣਦੇ ਹਾਂ ਰਫੀ ਸਾਹਿਬ ਦੀ ਆਵਾਜ਼ ਦੇ ਵਿਚ ਬਹੁਤ ਖੂਬਸੂਰਤ ਗੀਤ, ਤੇਰੀ ਪਿਆਰੀ ਪਿਆਰੀ ਸੂਰਤ ਕੋ ਕਿਸੀ ਕੀ ਨਜ਼ਰ ਨਾ ਲਗੇ।
तेरी प्यारी प्यारी सूरत को किसी की नजर ना लगे, चश्मे बद्दू। तेरी प्यारी प्यारी सूरत को किसी की नजर ना लगे, चश्मे बद्दू। मुखड़े को छुपा लो आंचल में, कहीं मेरी नजर ना लगे, चश्मे बद्दू। नजर से डरा करो, यूं न अकेले फिदा करो, सबकी नजर से डरा करो। फूल से ज्यादा नाजुक हो तुम, चाल संभल कर चला करो। जुल्फों को गिरा लो गालों पर, मौसम की नजर ना लगे, चश्मे बद्दू। तेरी प्यारी प्यारी सूरत को किसी किसी की नजर ना लगे चश्म एक झलक जो पाता है राही वहीं रुक जाता है एक झलक जो पाता है राही वहीं रुक जाता है देख के तेरा रूप सलोना चांद भी सर को झुकाता है देखा न करो तुम आईना कहीं खुद की नजर ना लगे चश्म बदू तेरी प्यारी प्यारी सूरत को किसी की नजर ना लगे चश्म बदू मुखड़े को छुपा लो आंचल में कहीं मेरी नजर ना लगे चश्म बदू
जी रोमांटिक गीत सुनिया ते मैनूं लगदा है कि अमरीक सिंह फलोरा नूं अपने जमाना याद आ रहा होगा खैर थोड़ी देर बाद आपां पुछ ही लैणा क्योंकि उन्हां ने साडे नाल ज्वाइन कर लेना ते महिंदर सिंह हंस भी कह रहे ने ब्रैम्पटन आले के वेट कर रहे हैं जी ते जदों फलोरा साहब आणगे तां गल करांगे ते बिल्कुल महिंदर सिंह जी स्वागत है तुहाडा प्रोग्राम दे विच अश्वनी कुमार ब्रिजबेन तों जुड़े ने ते बर्मा बारे पुछ रहे ने ते नाल सति श्री अकाल बुला रहे ने बर्मा बारे भी थोड़ी गल करांगे रणजीत सिंह मुद्दकी भी फतेह बुला रहे ने ते एक कबड्डी टूरनामेंट का पोस्टर सांझा कर रहे ने हांजी 10 तरीक नूं आ कल नूं अपने मेलबर्न दे विच ते अरविंदर सिंह सिडनी आले भी सति श्री अकाल बुला रहे ने सारयां नूं बहुत बहुत धन्नवाद जी जुड़े हो तुसीं प्रोग्राम च अमृत बाजवा भी साडे नाल ज्वाइन कर गए ने ते सति श्री अकाल बुला रहे ने कहिंदे भाई भाईआं दे दर्दी हुंदे भाई भाईआं दे दर्दी हुंदे आ भाई भाईआं दीआं बाहां ਉਹ ਪਿਓ ਸਿਰਾਂ ਦੇ ਤਾਜ ਮੁਹੰਮਦ ਮਾਵਾ ਠੰਡੀਆਂ ਛਾਵਾਂ ਠੀਕ ਹੈ ਜੀ ਤੇ ਅੰਮ੍ਰਿਤ ਬਾਜਵਾ ਦੇ ਲਵਲੀ ਬਾਜਵਾ ਵਿਲੇਜ ਖੈਰਾਬਾਦ ਮੈਲਬਨ ਅੱਛਾ ਠੀਕ ਹੈ ਜੀ ਮੈਲਬਨ ਤੋਂ ਸ਼ੁਕਰ ਦਾਤਿਆ ਗੀਤ ਪ੍ਰਭ ਗਿੱਲ ਧੰਨਵਾਦ ਜੀ ਤੇ ਜਸਵਿੰਦਰ ਬਾਜਵਾ ਜੀ ਸਾਡੇ ਨਾਲ ਜੁੜੇ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਹਾਂਜੀ ਹਾਂਜੀ ਉਨ੍ਹਾਂ ਦੋਨਾਂ ਦੇ ਹਾਂਜੀ ਮੈਸੇਜ ਆ ਗਏ ਜੀ ਤੇ ਬਹੁਤ ਬਹੁਤ ਧੰਨਵਾਦ ਸੋ ਪ੍ਰੋਗਰਾਮ ਦੇ ਵਿਚ ਥੋੜੀ ਹੁਣ ਆਸਟ੍ਰੇਲੀਆ ਦੇ ਦੁਨੀਆਂ ਦੀਆਂ ਖ਼ਬਰਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਨਿਊ ਸਾਊਥ ਵੇਲਸ ਦੇ ਵਿਚ ਅੱਜ ਤਕਰੀਬਨ 45 ਕੌਂਸਲਾਂ ਦੇ ਵਿਚ ਇਲੈਕਸ਼ਨ ਹੋ ਰਹੀ ਹੈ ਤੇ ਇਸ ਦੇ ਵਿਚ 1938 ਕੌਂਸਲਰ ਦੀ ਸੀਟ ਤੇ ਲਈ ਕੈਂਡੀਡੇਟ ਖੜੇ ਨੇ ਅਨੇਕਾਂ ਹੀ ਉਨ੍ਹਾਂ ਦੇ ਵਿਚ ਇਕ ਪੈਰਾਮੈਟਾ ਤੋਂ ਆਪਣੇ ਜੁਗਨਦੀਪ ਹੁਣੀ ਵੀ ਖੜੇ ਨੇ ਉਨ੍ਹਾਂ ਦੀ ਸਪੋਰਟ ਕਰਨੀ ਅਗਰ ਉਸ ਇਲਾਕੇ ਚ ਤੁਸੀਂ ਰਹਿੰਦੇ ਹੋ ਤੇ ਇਹ ਜਿਹੜੀਆਂ ਕੌਂਸਲਸ ਨੇ ਜੀ ਅੱਜ ਸਾਰੇ ਨਿਊ ਸਾਊਥ ਵੇਲਸ ਚ ਨਹੀਂ ਵੋਟਾਂ ਹੋ ਰਹੀਆਂ ਸਿਰਫ 45 ਕੌਂਸਲਾਂ ਦੇ ਵਿਚ ਹੋ ਰਹੀਆਂ ਇਕ ਮਿੰਟ ਹਾਂਜੀ 45 ਕੌਂਸਲਾਂ ਦੇ ਵਿਚ ਹੋ ਰਹੀਆਂ ਤੇ ਮੋਟੀਆਂ ਮੋਟੀਆਂ ਤੁਹਾਨੂੰ ਦੱਸ ਦਿੰਦੇ ਆ ਸਬਬ ਜਿਹੜੇ ਨੇ ਇਕ ਤਾਂ ਜਿਹੜਾ ਆਮਡੇਲ ਏਰੀਆ ਇਧਰ ਸਾਡੇ ਰੂਰਲ ਏਰੀਆ ਇਧਰ ਹੈ ਬੈਥਰਸਟ ਬੇ ਸਾਈਡ ਤੇ ਇਧਰ ਸਿਡਨੀ ਦੇ ਕਈ ਇਲਾਕੇ ਨੇ ਸੈਂਟਰਲ ਕੋਸਟ ਤੇ ਵੀ ਹੋ ਰਹੀਆਂ ਨੇ ਔਰ ਡਬੋ ਏਰੀਆ ਚ ਵੀ ਕੰਬਰਲੈਂਡ ਵੀ ਤੇ ਸਿਡਨੀ ਦੇ ਕਈ ਇਲਾਕਿਆਂ ਚ ਹੋਰਨਸ ਵੀ ਹੋ ਰਹੀਆਂ ਹੰਟਰ ਹਿੱਲ ਸੋ ਕੋਰੰਗਾਈ ਕਾਫੀ ਇਲਾਕਿਆਂ ਦੇ ਵਿਚ ਜਿਹੜੀਆਂ ਇਲੈਕਸ਼ਨ ਹੋ ਰਹੀਆਂ ਨੇ ਕੌਂਸਲ ਦੀਆਂ ਸੋ ਇਦਾਂ ਨਾ ਹੋਵੇ ਕਿ ਤੁਸੀਂ ਭੁੱਲ ਜਾਓ ਤੇ ਤੁਹਾਨੂੰ ਫਾਈਨ ਆ ਜਾਵੇ ਸੋ ਇਹ ਜਾਣਕਾਰੀ ਨੋਟ ਕਰ ਲਓ ਤੇ ਖ਼ਬਰਾਂ ਦੇ ਵਿਚ ਜਿਹੜਾ ਸਮੁੰਦਰੀ ਤੂਫਾਨ ਦੀ ਆਪਾਂ ਗੱਲ ਕਰ ਰਹੇ ਸੀ ਮੈਕਸੀਕੋ ਦੇ ਵਿਚ ਭੂਚਾਲ ਦੀ ਗੱਲ ਕਰ ਰਹੇ ਸੀ ਉਹੋ ਜੀ ਰੈਕਟਰ ਸਕੇਲ ਦੇ ਉੱਤੇ 8.2 ਮਾਪਿਆ ਗਿਆ ਉਸ ਨੂੰ ਤੇ ਇਸ ਦੇ ਨਾਲ ਸੁਨਾਮੀ ਵੇਵਸ ਵੀ ਸ਼ੁਰੂ ਹੋਈਆਂ ਨੇ ਤੇ ਹੁਣ ਤੱਕ ਜਿਹੜੀ ਖ਼ਬਰ ਆਈ ਆ ਉਸ ਦੇ ਮੁਤਾਬਕ 58 ਵਿਅਕਤੀ ਮਾਰੇ ਗਏ ਨੇ ਤੇ ਇਹ ਸਾਰਿਆਂ ਨਾਲੋਂ ਵੱਡਾ ਭੂਚਾਲ ਦੱਸਿਆ ਜਾ ਰਿਹਾ ਪਿਛਲੇ 100 ਸਾਲ ਦੇ ਵਿਚ ਤੇ ਉਧਰ ਸਿਡਨੀ ਦੇ ਵਿਚ ਇਕ ਬੜਾ ਹੀ ਖਤਰਨਾਕ ਐਕਸੀਡੈਂਟ ਹੋਇਆ ਜਿੱਥੇ ਕਾਰ ਜਿਹੜੀ ਆ ਉਹ ਉਲਟੀ ਆ ਤੇ ਉਸ ਦੇ ਨਾਲ ਉਸ ਨੂੰ ਅੱਗ ਲੱਗੀ ਸਿਡਨੀ CBD ਦੇ ਵਿਚ ਇਸ ਅੱਗ ਦੇ ਵਿਚ ਐਕਸੀਡੈਂਟ ਦੇ ਵਿਚ 3 ਵਿਅਕਤੀ ਮਾਰੇ ਗਏ ਨੇ ਤੇ ਆਸਟ੍ਰੇਲੀਆ ਦੇ ਵਿਚ ਤੁਹਾਨੂੰ ਪਤਾ ਕਿ ਸੇਮ ਸੈਕਸ ਮੈਰਿਜ ਦਾ ਇਸ਼ੂ ਵੀ ਚੱਲ ਰਿਹਾ ਤੇ ਉਸ ਦੀ ਜਿਹੜੀ ਵੋਟਿੰਗ ਹੈ ਸਰਵੇ ਆ, ਆਨਲਾਈਨ ਸਰਵੇ ਆ, ਉਹ ਆਨਲਾਈਨ ਸਰਵੇ ਨੀ, ਵੋਟ ਸਰਵੇ ਹੋ ਰਿਹਾ, ਪੋਸਟਲ ਸਰਵੇ ਹੋ ਰਿਹਾ, ਤੇ ਇਸ ਦੀ ਇਕ ਡੇਟ ਸੀਗੀ ਇੱਥੇ ਰਜਿਸਟਰ ਕਰਾਉਣ ਦੀ। ਸੋ ਸਾਰਿਆਂ ਨੂੰ ਨਹੀਂ ਆਏਗਾ, ਜਿਨ੍ਹਾਂ ਨੇ ਰਜਿਸਟਰ ਕਰਾਇਆ ਉਨ੍ਹਾਂ ਦੀ ਪੋਸਟ ਦੇ ਵਿਚ ਆਏਗਾ ਤੇ ਉਹ ਵੋਟ ਪਾਉਣਗੇ। ਹੁਣ ਖ਼ਬਰ ਇਹ ਮਿਲੀ ਆ ਕਿ ਜਿਹੜੀ ਨੋ ਵੋਟ ਆ ਉਸ ਦੀ ਜਿਹੜੀ ਸਪੋਰਟ ਆ ਉਹ ਵੱਧ ਰਹੀ ਆ, ਔਰ ਸਮਾਜ ਦੇ ਵਿਚ ਸੋਸਾਇਟੀ ਦੇ ਵਿਚ ਕਾਫ਼ੀ ਨਾ ਇਸ ਦਾ ਚਿੰਤਨ ਕੀਤਾ ਜਾ ਰਿਹਾ, ਕਿਉਂਕਿ ਪਿਛਲੇ 4-5 ਸਾਲ ਤੋਂ ਇਹ ਕਾਫ਼ੀ ਮੁੱਦਾ ਜਿਹੜਾ ਉਛਾਲਿਆ ਜਾ ਰਿਹਾ ਸੀ, ਤੇ ਕਦੇ ਕਹਿੰਦੇ ਸੀ ਇਸ ਨੂੰ ਪਾਰਲੀਮੈਂਟ ਪਾਸ ਕਰ ਦੇਵੇ, ਫਿਰ ਇਹ ਮੌਜੂਦਾ ਸਰਕਾਰ ਕਹਿੰਦੀ ਸੀ ਪਲੈਬੀਸਾਈਟ ਕਰਾਇਆ ਜਾਵੇ, ਜਾਣੀ ਕਿ ਰੈਫਰੈਂਡਮ ਕਰਾਇਆ ਜਾਵੇ ਕਿ ਹੋਣਾ ਚਾਹੀਦਾ ਜਾਂ ਨਹੀਂ, ਇਹ ਵੀ ਨਹੀਂ ਪਾਸ ਹੋਣ ਦਿੱਤਾ। ਤੇ ਹੁਣ ਪੋਸਟਲ ਵੋਟ ਦਾ ਸਰਵੇ ਜਿਹੜਾ ਹੋਇਆ ਪਾਸ ਹੋਇਆ ਆ, ਤੇ ਉਸ ਨੂੰ ਵੀ ਹਾਈਕੋਰਟ ਦੇ ਵਿਚ ਚੈਲੰਜ ਕੀਤਾ ਸੀ ਜਿਹੜੇ ਹਮਾਇਤੀਆਂ ਨੇ, ਜਿਹੜੇ ਯੈਸ ਕਰਾਉਣਾ ਚਾਹੁੰਦੇ ਆ ਵੀ ਹਾਂ ਇਕੁਅਲ ਮੈਰਿਜ ਹੋਣੀ ਚਾਹੀਦੀ ਆ, ਉਹ ਚੈਲੰਜ ਕੀਤਾ ਸੀ ਵੀ ਇੱਦਾਂ ਨਹੀਂ ਹੋ ਸਕਦੀ, ਨਹੀਂ ਹੋਣਾ ਚਾਹੀਦਾ, ਪਰ ਉਹ ਕੇਸ ਹਾਰ ਗਏ ਨੇ। ਸੋ ਇਹ ਜਿਹੜੀ ਪੋਸਟਲ ਸਰਵੇ ਆ ਇਹ ਹੁਣ ਗਾਂਹ ਤੁਰੂਗਾ। ਹੁਣ ਇਸ ਪੋਸਟਲ ਸਰਵੇ ਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਜਦੋਂ ਅਮਰੀਕ ਸਿੰਘ ਫਲੋਰਾ ਆਉਣਗੇ, ਤੇ ਕੀ ਇਸ ਦੇ ਨਤੀਜੇ ਕੀ ਨਿਕਲ ਸਕਦੇ ਨੇ, ਕਿੱਧਰ ਨੂੰ ਜਾ ਸਕਦੀ ਆ ਗੱਲ। ਤੇ ਇਹ ਸਨ ਖ਼ਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਇੰਟਰਨੈਸ਼ਨਲ ਨੈਸ਼ਨਲ ਜ਼ਰੂਰ ਕਰਾਂਗੇ, ਨੈਸ਼ਨਲ ਦੇ ਵਿਚ ਬਾਬੇ ਦੀਆਂ ਖ਼ਬਰਾਂ ਬਹੁਤ ਛਪੀਆਂ ਹੋਈਆਂ ਨੇ, ਉਹ ਵੀ ਆਪਾਂ ਗੱਲ ਕਰਨੀਆਂ। ਪਰ ਤੁਹਾਨੂੰ ਨਾ ਹੁਣ ਇੱਕ ਗੀਤ ਸੁਣਾਉਣਾ, ਬਹੁਤ ਸੋਹਣਾ ਗੀਤ ਆ, ਤੇ ਇਹ 2012 ਦੇ ਵਿਚ ਆਇਆ ਸੀ ਨਿਸ਼ਾਨ ਭੁੱਲਰ ਦਾ ਰਿਟਰਨ ਆਫ ਫੋਕ ਸਟਾਰ। ਨਿਸ਼ਾਨ ਭੁੱਲਰ ਪੂਰਾ ਫੁੱਲੀ ਟ੍ਰੇਨਡ ਮਿਊਜ਼ਿਕ ਦਾ ਸਟੂਡੈਂਟ ਆ ਪੰਜਾਬੀ ਯੂਨੀਵਰਸਿਟੀ ਦਾ, ਤੇ ਬਹੁਤ ਸੋਹਣੇ ਗੀਤ ਗਾਏ ਨੇ। ਨਾਬਰ ਫਿਲਮ ਦੇ ਵਿਚ ਇਸ ਨੇ ਫਿਲਮ ਵੀ ਬਣਾਈ, ਐਕਟਿੰਗ ਵੀ ਕੀਤੀ ਆ, ਪਰ ਆਹ ਗੀਤ ਮਿਊਜ਼ਿਕ ਦੇ ਤੌਰ ਤੇ ਫੋਕ ਦੇ ਤੌਰ ਤੇ ਬਹੁਤ ਵਧੀਆ, ਆਓ ਸੁਣਦੇ ਆ।
ਦਿਲਾਂ ਦਿਲ ਮਿਲੇ ਤਾਈਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਵੀਕਐਂਡ ਤੇ ਆਪਾਂ ਦਿਲ ਵਾਲੀ ਗੱਲ ਕਰਨੀ ਆ, ਸਾਡੀ ਤੁਹਾਡੀ ਗੱਲਬਾਤ ਜਾਰੀ ਆ। ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਨੂੰ ਦੱਸਿਆ ਸੀ ਅਮਰੀਕ ਸਿੰਘ ਫਲੋਰਾ ਸ਼ਾਮਲ ਹੁੰਦੇ ਨੇ ਸ਼ਨਿਚਰਵਾਰ ਨੂੰ। ਪਿਛਲੇ ਹਫ਼ਤੇ ਗੈਰ ਹਾਜ਼ਰ ਰਹੇ ਨੇ ਬੜੇ ਜ਼ਰੂਰੀ ਕੰਮ ਕਾਰਨ, ਤੇ ਪਰ ਅੱਜ ਸ਼ਾਮਲ ਨੇ ਤੇ ਉਨ੍ਹਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਅਮਰੀਕ ਸਿੰਘ ਜੀ, ਗੁੱਡ ਮਾਰਨਿੰਗ।
ਗੁੱਡ ਮਾਰਨਿੰਗ ਅਮਨਦੀਪ, ਮੈਂ ਦੁਨੀਆ ਦੇ ਇੱਕ ਦ ਵਰਲਡ ਸਿਟੀ ਸਿਡਨੀ ਤੋਂ ਬੋਲ ਰਿਹਾ ਹਾਂ, ਤੇ ਅੱਜ ਸਿਡਨੀ ਦਾ ਜਿਹੜਾ ਵੈਦਰ ਆ ਇਹ ਬਹੁਤ ਸੁਹਾਵਣਾ ਹੈ। ਧੁੱਪ ਬਿਲਕੁਲ ਚੜੀ ਹੋਈ ਹੈ, ਅਸਮਾਨ ਦੇ ਵਿਚ ਕੋਈ ਵੀ ਬੱਦਲ ਨਹੀਂ, ਹਲਕੀ ਹਲਕੀ ਠੰਡਕ ਪਾਈ ਜਾ ਰਹੀ ਹੈ। ਜਿਹੜੀ ਬਰਫ਼ਬਾਰੀ ਹੋਈ ਹੈ ਨਿਊ ਸਾਊਥ ਵੇਲ ਦੇ ਐਪਸ ਦੇ ਵਿਚ, ਉਥੋਂ ਹਵਾਵਾਂ ਠੰਡੀਆਂ ਇਧਰ ਆ ਰਹੀਆਂ ਹਨ, ਤੇ ਬਹੁਤ ਸੋਹਣਾ ਲੱਗ ਰਿਹਾ। ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਜੀ ਅਮਰੀਕ।
ਜੀ ਅਮਰੀਕ ਜੀ, ਬਹੁਤ ਚੰਗਾ ਲੱਗਿਆ ਤੁਹਾਡੀ ਚੜ੍ਹਦੀ ਕਲਾ ਵਿਚ ਆਵਾਜ਼ ਸੁਣ ਕੇ, ਤੇ ਚੰਗਾ ਲੱਗਦਾ ਸਾਰੇ ਦੋਸਤ ਸਾਡੇ ਨਾਲ ਜੁੜਦੇ ਨੇ, ਹੋਰ ਵੀ ਮੈਸੇਜ ਭੇਜਦੇ ਨੇ, ਸਾਰਿਆਂ ਦਾ ਅਸੀਂ ਸਵਾਗਤ ਕਰਦੇ ਆਂ। ਤੇ ਇੱਕ ਬਹੁਤ ਹੀ ਚੰਗੀ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ। ਸਾਡੇ ਬਹੁਤ ਹੀ ਨੇੜੇ ਕਰੀਬੀ ਜਾਪਾਨ ਵਾਲੇ ਪੁਸ਼ਪ ਡਡਵਾਲ ਹੋਣਾ ਦੇ ਘਰੇ ਬਹੁਤ ਖੁਸ਼ਖਬਰੀ ਆਈ ਹੈ ਕਿ ਉਹ ਕਹਿੰਦੇ ਕਿ ਮੈਂ ਪਾਪਾ ਬਣ ਗਿਆ ਜੀ, ਉਨ੍ਹਾਂ ਦੇ ਘਰੇ ਬੇਟੇ ਨੇ ਜਨਮ ਲਿਆ। ਤੇ
ਬਹੁਤ ਬਹੁਤ ਮੁਬਾਰਕਾਂ ਜੀ।
ਹਾਂਜੀ ਹਾਂਜੀ, 5 ਸਪਤੰਬਰ ਨੂੰ ਜਨਮ ਹੋਇਆ, ਤੇ ਕਹਿੰਦੇ ਨੇ ਕਿ ਆਸ਼ੀਰਵਾਦ ਤੇ ਪਿਆਰ ਜ਼ਰੂਰ ਦਿਓ, ਅਗਰ ਕੋਈ ਸੌਂਗ ਹੋਵੇ ਤਾਂ ਇਹਦੇ ਨਾਲ ਬਣਦਾ ਤਾਂ ਹੋ ਸਕੇ ਜ਼ਰੂਰ ਲਾਓ, ਤੇ ਆਪਾਂ ਜ਼ਰੂਰ ਸੌਂਗ ਲਾਵਾਂਗੇ। ਆਸ਼ੀਰਵਾਦ ਤਾਂ ਦੇਖੋ ਜੀ ਸਾਡਾ ਨਾਲ ਹੈ ਤੁਹਾਡੇ, ਕਿਉਂਕਿ ਇੱਕ ਦੂਜੇ ਦੇ ਅਸੀਂ ਨਾਲ ਹੈ। ਪਰਮਾਤਮਾ ਨੇ ਮਿਹਰ ਕਰਨੀ ਹੈ, ਅਕਾਲ ਪੁਰਖ ਨੇ ਮਿਹਰ ਕਰਨੀ ਹੈ, ਉਸ ਹਰੀ ਪਰਮਾਤਮਾ ਦੀ ਮਿਹਰ ਰਵੇ ਤਾਂ ਸਾਰੇ ਆਸ਼ੀਰਵਾਦ ਉਹਦੇ ਵਿਚ ਹੀ ਆ ਜਾਂਦੇ ਨੇ। ਪਰ ਬੜੀ ਖੁਸ਼ੀ ਹੋਈ ਆ ਕਿ ਚਲੋ ਵੇਲ ਵਧੀ ਆ ਜੀ, ਤੇ ਪੀੜੀ ਅੱਗੇ ਚੱਲੀ ਆ, ਤੇ ਤੁਹਾਨੂੰ ਮੁਬਾਰਕਾਂ, ਦੋਨਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਆਏ ਦੀਆਂ। ਤੇ ਜ਼ਰੂਰ ਨਾਮ ਵੀ ਭੇਜਣਾ, ਅਗਰ ਤੁਸੀਂ ਨਾਮ ਰੱਖ ਲਿਆ ਤਾਂ ਕੋਸ਼ਿਸ਼ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੇ ਵਿਚ ਗੀਤ ਵੀ ਲਾਈਏ ਆਪਾਂ। ਗੁਰਚਰਨ ਸਿੰਘ ਸਾਡੇ ਨਾਲ ਜੁੜੇ ਨੇ, ਤੇ ਉਨ੍ਹਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ, ਤੇ ਇੱਕ ਉਨ੍ਹਾਂ ਨੇ ਫੋਟੋ ਭੇਜੀ ਆ। ਇਹ ਫੋਟੋ ਮੈਂ ਥੋੜੀ ਦੇਰ ਬਾਅਦ ਸਾਂਝੀ ਕਰਾਂਗਾ। ਅੰਬੀਆਂ ਨੂੰ ਬੂਰ ਪਿਆ, ਅੰਬਾਂ ਨੂੰ ਬਿਲਕੁਲ ਬੂਰ ਪੈ ਚੁੱਕਾ ਅਮਰੀਕ ਜੀ, ਕਿਉਂਕਿ ਸਪਰਿੰਗ ਆ ਚੁੱਕਾ ਆਸਟ੍ਰੇਲੀਆ ਦੇ ਵਿਚ, ਤੇ ਤੁਹਾਨੂੰ ਪਤਾ ਹੀ ਆ ਕਿ ਹਰ ਪਾਸੇ ਜਿਹੜੀ ਸ੍ਰਿਸ਼ਟੀ ਆ ਮੌਲ ਰਹੀ ਆ, ਜਿਹੜੇ ਬਰਡਸ ਨੇ ਖੇਡ ਰਹੇ ਨੇ, ਫੁੱਲ ਬਣ ਰਹੇ ਨੇ, ਇੰਨੇ ਕੁ ਭੰਵਰੇ ਜਿਹੜੇ ਆ, ਜਿਹੜਾ ਕਹਿ ਲਓ ਮਧੂ ਮੱਖੀਆਂ ਨਾ, ਉਨ੍ਹਾਂ ਨੂੰ ਚਾਹ ਚੜਿਆ ਪਿਆ। ਮਤਲਬ ਅਮਰੀਕ ਸਿੰਘ ਜੀ, ਮੈਂ ਬਿਆਨ, ਮੈਂ ਇੱਕ ਨਾ ਵੀਡੀਓ ਬਣਾਈ ਸੀ ਮੈਂ ਪਰਸੋਂ, ਮੈਂ ਫੋਟੋ ਵੀ ਪਾਈ ਸੀ ਇੱਕ ਮਧੂ ਮੱਖੀ ਦੀ, ਜਾਂ ਕਹਿ ਲਓ ਕਿ ਸ਼ਹਿਦ ਵਾਲੀ ਮੱਖੀ ਦੀ, ਉਹ ਬੇਰੀ ਦੇ ਫੁੱਲ ਨੂੰ ਫੜੀ, ਉਹ ਵਿਚੋਂ ਦੇ ਰਸ ਚੂਸ ਰਹੀ ਆ, ਮੈਂ ਫੋਟੋ ਪਾਈ ਸੀ ਆਪਣੀ ਫੇਸਬੁੱਕ ਤੇ, ਤੁਸੀਂ ਦੇਖ ਸਕਦੇ ਹੋ। ਤੇ ਮਤਲਬ ਹਜ਼ਾਰਾਂ ਲੱਖਾਂ ਦੀ ਤਾਦਾਦ ਦੇ ਵਿਚ ਜਿਹੜੀ ਮਧੂ ਮੱਖੀਆਂ ਆ ਉਹ ਆਲੇ ਦੁਆਲੇ ਮਤਲਬ ਉੱਡ ਰਹੀਆਂ ਨੇ, ਰਸ ਇਕੱਠਾ ਕਰ ਰਹੀਆਂ ਨੇ, ਤੇ ਇੱਕ ਅਜੀਬ ਤਰ੍ਹਾਂ ਦਾ ਬਹੁਤ ਖੂਬਸੂਰਤ ਬਿਸਮਾਦੀ ਮਾਹੌਲ ਬਣਿਆ ਹੋਇਆ, ਹਰ ਪਾਸੇ ਅੰਬਾਂ ਨੂੰ ਬੂਰ ਪਿਆ। ਹੁਣ ਮੈਂ ਤੁਹਾਨੂੰ ਕੱਲ ਦੀ ਗੱਲ ਦੱਸਦਾ ਜੀ, ਤੁਸੀਂ ਆਲਮੋਸਟ ਸਾਰਿਆਂ ਨੇ ਦੇਖਿਆ ਹੋਣਾ ਗਾਰਡਨ ਦੀ ਸਾਡੇ ਦੀ ਫੋਟੋ ਵਗੈਰਾ, ਵੀਡੀਓ ਮੈਂ ਪਾਉਂਦਾ ਵੀ ਰਹਿੰਦਾ ਹੁੰਦਾ, ਕਿ ਇੱਕ ਪਾਸੇ ਤਾਂ ਬਲੂਬੈਰੀਆਂ ਦੇ ਫੁੱਲ ਖਿੜੇ ਹੋਏ ਨੇ ਸਾਰੀ ਕ੍ਰੋਪ ਦੇ, ਉੱਥੇ ਮਤਲਬ ਲੱਖਾਂ ਹੀ ਮਧੂ ਮੱਖੀਆਂ ਨੇ, ਤੇ ਇੱਕ ਸ਼ੈੱਡ ਦੇ ਨਾਲ 4 ਅੰਬ 5 ਅੰਬ ਨੇ, ਉਹ ਅੰਬਾਂ ਨੂੰ ਵੀ ਬੂਰ ਪਿਆ ਹੋਇਆ। ਉਹਨਾਂ ਦੀ ਤੁਹਾਨੂੰ ਪਤਾ ਅੰਬਾਂ ਦੇ ਬੂਰ ਦੀ ਮਤਲਬ ਸਮੈਲ ਦੇਖੀ ਕਿੰਨੀ ਖੂਬਸੂਰਤ ਹੁੰਦੀ ਆ, ਅੰਬਾਂ ਨਾਲੋਂ ਵੀ ਮਿੱਠੀ ਹੁੰਦੀ। ਹੁਣ ਉਹਦੇ ਨਾਲ ਹੀ 4 ਸੰਗਤਰੇ ਨੇ, ਸੰਗਤਰਿਆਂ ਦੇ ਵੀ ਐਨ ਖਿੜੇ ਪਏ ਨੇ, ਚਿੱਟੇ ਹੋਏ ਪਏ ਨੇ, ਔਰ ਉਨ੍ਹਾਂ ਦੀ ਜਿਹੜੀ ਸੰਗਤਰਿਆਂ ਦੀ ਸਮੈਲ, ਬਲੂਬੇਰੀ ਦੀ ਸਮੈਲ ਤੇ ਨਾਲ, ਬਲੂਬੇਰੀ ਦੀ ਤਾਂ ਘੱਟ ਹੁੰਦੀ ਆ ਪਰ ਅੰਬਾਂ ਦੀ ਤੇ ਸੰਗਤਰਿਆਂ ਦੀ ਜਿਹੜੀ ਨਾ ਆਪਸ ਦੇ ਵਿਚ ਸੁਗੰਧ ਮਿਕਸ ਹੋ ਕੇ, ਉਹ ਮਦਹੋਸ਼ੀ ਪੈਦਾ ਕਰ ਰਹੀਆਂ ਨੇ ਮਤਲਬ ਆਲੇ ਦੁਆਲਾ ਮਤਲਬ ਸਾਰਾ ਹੀ ਮਤਲਬ ਬਿਆਨ ਹੁਣ ਸਮੈਲ ਨੂੰ ਨੀ ਅਸੀਂ ਰੇਡੀਓ ਤੇ ਨੀ ਦੱਸ ਸਕਦੇ ਨਾ ਅਸੀਂ ਉਹਦੀ ਫੋਟੋ ਖਿੱਚ ਕੇ ਭੇਜ ਸਕਦੇ ਹਾਂ ਹਨਾ ਸੋ ਉਹ ਤਾਂ ਸਿਰਫ ਅਨੁਭਵ ਆ ਕੇ ਅਨੁਭਵ ਸੁੰਘ ਸਕਦੇ ਹਾਂ ਅਸੀਂ ਅੱਜ ਮੇਰੇ ਦੋਸਤ ਆ ਰਹੇ ਨੇ ਜੀ ਮੁਕੇਸ਼ ਹੋਣੀ ਤੇ ਉਹਨਾਂ ਨੂੰ ਉਹਨਾਂ ਨੂੰ ਨਜ਼ਾਰਾ ਇਹ ਮਿਲੂਗਾ ਤੇ ਇੱਕ ਹੋਰ ਘਰ ਦੇ ਹੇਠਾਂ ਕਾਫੀ ਉੱਥੇ ਤੁਸੀਂ ਵੀਡੀਓ ਚ ਵੀ ਦੇਖਿਆ ਹੋਣਾ ਕਿ ਤੁਲਸੀ ਲੱਗੀ ਹੋਈ ਆ ਤੇ ਤੁਲਸੀ ਦੀ ਪਤਾ ਇੰਨੀ ਖੂਬਸੂਰਤ ਸਮੈਲ ਹੈ ਤੁਲਸੀ ਦੀ ਵੀ ਮਤਲਬ ਹਰ ਪਾਸੇ ਸੁਗੰਧੀ ਫੈਲੀ ਹੋਈ ਆ ਤੇ ਇਹ ਹੈਗੀ ਸਪਰਿੰਗ ਇਹ ਹੈਗਾ ਮਤਲਬ ਜਿਹੜੀ ਹੈ ਕਿ ਬਹਾਰ ਦਾ ਮੌਸਮ ਇਹਨੂੰ ਕਹਿੰਦੇ ਆ ਕਿ ਬਹਾਰ
ਮੈਂ ਵੀ ਅਮਦੀਪ ਸਿਡਨੀ ਦੇ ਆਊਟਸਕਰਟਸ ਦੇ ਵਿਚ ਜਿਹੜੇ ਇਲਾਕੇ ਆ ਉਹਨਾਂ ਵਿਚ ਕਈ ਵਾਰੀ ਇਸ ਹਫ਼ਤੇ ਵਿਚ ਜਾਣ ਦਾ ਮੌਕਾ ਮਿਲਿਆ ਸ਼ਾਰਟ ਡਰਾਈਵ ਜਿਹਨੂੰ ਤੁਸੀਂ ਕਹਿੰਦੇ ਆ ਬਾਹਰ ਨਿਕਲ ਜਾਂਦੇ ਤੁਸੀਂ ਆਪਣੇ ਘਰ ਤੋਂ ਡਰਾਈਵ ਕਰਦੇ ਆ ਤੇ ਕਈ ਵਾਰ ਤੁਸੀਂ ਕੰਮ ਤੇ ਜਾਂਦੇ ਆ ਵੀ ਇਹ ਸੀਨ ਮਿਲਦੇ ਆ ਏਦਾਂ ਲੱਗ ਰਿਹਾ ਕਿ ਇਸ ਨਿਊ ਸਾਊਥ ਵਿਚ ਜਾਂ ਸਾਰੇ ਆਸਟ੍ਰੇਲੀਆ ਦੇ ਵਿਚ ਇਸ ਵੇਲੇ ਮੌਸਮ ਜਿਹੜਾ ਬਹੁਤ ਵਧੀਆ ਹੈ ਤੇ ਇਕ ਦੁਲਹਨ ਦੀ ਤਰ੍ਹਾਂ ਸਜਾਵਟ ਕਰਕੇ ਬੈਠੀ ਹੋਈ ਹੈ ਬਨਸਪਤੀ ਜਿਹੜੇ ਵਿਅਕਤੀ ਨਹੀਂ ਜਾਂਦੇ ਤੇ ਉਹ ਮਿਸ ਆਊਟ ਕਰਦੇ ਹਨ ਅਜਿਹੀਆਂ ਚੀਜ਼ਾਂ ਨੂੰ ਜਿਨ੍ਹਾਂ ਤੋਂ ਸਾਨੂੰ ਬਹੁਤ ਇਕ ਇੰਟਰਨਲ ਖੁਸ਼ੀ ਅਮਨਦੀਪ ਮਿਲਦੀ ਹੈ ਅਜਿਹੀਆਂ ਦ੍ਰਿਸ਼ਾਂ ਨੂੰ ਦੇਖ ਕੇ ਤੁਸੀਂ ਸਵੇਰੇ ਸਵੇਰੇ ਸੈਰ ਕਰਨ ਜਾਓ ਸਾਡੇ ਇਕ ਤੁਸੀਂ ਦੱਸਿਆ ਸੀ ਕਿ ਸਾਡੇ ਇਕ ਲਿਸਨਰਸ ਹੈ ਉਨ੍ਹਾਂ ਨੇ ਸਵੇਰੇ ਸਵੇਰੇ ਸੈਰ ਕਰਦਿਆਂ ਨੇ ਬਨਸਪਤੀ ਦੀ ਫੋਟੋ ਭੇਜੀ ਹੈ ਉਥੇ ਫੁੱਲ ਵਗੈਰਾ ਖਿੜੇ ਹੋਏ ਹਨ ਬਹੁਤ ਚੰਗਾ ਲੱਗਦਾ ਜੇ ਤੁਸੀਂ ਇਸ ਨੂੰ ਅਨੁਭਵ ਕਰੋ ਅਤੇ ਇਸ ਨੂੰ ਇੰਜੋਏ ਕਰਨ ਦੀ ਕੋਸ਼ਿਸ਼ ਕਰੋ ਅਮਨਦੀਪ ਤਾਂ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਇਸ ਤੋਂ ਤੁਹਾਨੂੰ ਕਿੰਨੀਆਂ ਇੰਟਰਨਲ ਖੁਸ਼ੀਆਂ ਮਿਲਦੀਆਂ ਜੀ ਅਮਨਦੀਪ
ਜੀ ਜਗਤਾਰ ਗਿੱਲ ਭਾਜੀ ਸਾਡੇ ਹਾਂਗਕਾਂਗ ਵਾਲੇ ਤੇ ਉਹ ਇਸ ਤਰ੍ਹਾਂ ਦੀਆਂ ਫੋਟੋਆਂ ਕਾਫੀ ਭੇਜਦੇ ਨੇ ਤੇ ਉਹ ਮੈਂ ਸ਼ੇਅਰ ਵੀ ਕਰ ਰਿਹਾ ਇਕ ਮਿੰਟ ਦੇ ਵਿਚ ਉਹ ਸ਼ੇਅਰ ਹੋ ਗਏ ਲਓ ਜੀ ਆ ਸ਼ੇਅਰ ਤੁਸੀਂ ਦੇਖ ਸਕਦੇ ਹੋ ਤੇ ਅੰਬੀਆਂ ਨੂੰ ਬੂਰ ਪਏ ਵਾਲੀ ਵੀ ਫੋਟੋ ਜਿਹੜੀ ਆਪਾਂ ਸਾਂਝੀ ਕਰਾਂਗੇ ਤੇ ਸੱਜਣ ਹੋਰ ਵੀ ਜੁੜ ਰਹੇ ਨੇ ਦਲਜੀਤ ਢਿੱਲੋਂ ਵੀ ਸਾਡੇ ਨਾਲ ਆਏ ਨੇ ਤੇ ਕਹਿੰਦੇ ਨੇ ਕਿ ਪਾਪਾ ਮੈਂ ਪਾਪਾ ਬਣ ਗਿਆ ਗੀਤ ਲਾ ਦਿਓ ਜਪਾਨ ਵਾਲਿਆਂ ਨੂੰ ਸਾਡੇ ਵੱਲੋਂ ਮੁਬਾਰਕਾਂ ਦਲਜੀਤ ਢਿੱਲੋਂ ਦੇ ਰਹੇ ਨੇ ਜੀ ਮੈਂ ਕੋਸ਼ਿਸ਼ ਕਰਦਾ ਅਗਰ ਇਹ ਗੀਤ ਹੋਇਆ ਤਾਂ ਜ਼ਰੂਰ ਲਾਵਾਂਗੇ ਕੁਲਵਿੰਦਰ ਢਿੱਲੋਂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸੁਰਗਾਂ ਦੇ ਨਜ਼ਾਰੇ ਲੈ ਰਹੇ ਹੋ ਦੇਖੋ ਜੀ ਸੁਰਗ ਤਾਂ ਹਰ ਪਾਸੇ ਆ ਗੋਲਡ ਕੋਸਟ ਵਰਗਾ ਸੁਰਗ ਕਿੱਥੇ ਹੋਣਾ ਗੋਲਡ ਕੋਸਟ ਤੋਂ ਇਹ ਸਾਨੂੰ ਸੁਰਗ ਦੱਸੇ ਜਾਂਦੇ ਆ ਸੁਰਗ ਚ ਰਹਿ ਰਹੇ ਰਹਿ ਆਪ ਰਹੇ ਆ ਸਾਰੀ ਦੁਨੀਆ ਅਮਰੀਕ ਜੀ ਗੋਲਡ ਕੋਸਟ ਨੂੰ ਜਾਂਦੀ ਹੈ ਸਵਰਗ ਸਮਝ
ਜਿੱਦਾਂ ਇੱਕ ਕਹਾਵਤ ਨਹੀਂ ਮਿਲਦੀ ਦੀਵੇ ਹੇਠ ਹਨੇਰਾ ਹੁੰਦਾ ਨਾ ਆਪਣੇ ਆਪਣੇ ਆਲੇ ਦੁਆਲੇ ਸ੍ਰਿਸ਼ਟੀ ਇੰਜੋਏ ਨਹੀਂ ਕਰਦੇ ਪਰ ਗੋਲਡ ਕੋਸਟ ਵਰਗਾ ਇਲਾਕਾ ਜਿੱਥੇ ਕਿ ਅਗਲੇ ਸਾਲ ਕਾਮਨਵੈਲਥ ਗੇਮਸ ਹੋ ਰਹੀਆਂ ਤੇ ਉਦਾਂ ਦੇ ਇਲਾਕੇ ਵਿਚ ਤੁਸੀਂ ਰਹਿੰਦੇ ਹੋ ਤੇ ਬੜੇ ਭਾਗਾਂ ਵਾਲੇ ਹੋ ਬਹੁਤ ਵਧੀਆ ਇਲਾਕਾ ਇਕ ਵਾਰੀ ਇਲਾਕਾ ਦੇਖਣ ਦਾ ਮੌਕਾ ਮਿਲਿਆ ਸੀ ਦੂਜੀ ਵਾਰ ਨਹੀਂ ਗਏ ਹਲੇ ਤੱਕ ਲੇਕਿਨ ਨੇੜਲੇ ਭਵਿੱਖ ਵਿਚ ਅਮਨਦੀਪ ਦੋਨੋਂ ਰਲ ਕੇ ਉੱਥੇ ਜਾਵਾਂਗੇ ਤੇ ਹੋ ਸਕਦਾ ਗੋਲਡ ਕੋਸਟ ਦੇ ਕਿਨਾਰੇ ਤੋਂ ਇਹ ਦਿਲ ਵਾਲੀ ਗੱਲ ਪ੍ਰੋਗਰਾਮ ਪੇਸ਼ ਕਰੀਏ ਆਊਟਡੋਰ ਤੋਂ
ਹਾਂਜੀ ਹਾਂਜੀ ਦੇਖੋ ਇਹਨਾਂ ਦਾ ਥਾਂ ਬੜਾ ਵਧੀਆ ਹੈ ਗੋਲਡ ਕੋਸਟ ਤੇ ਸਾਰੇ ਜਾਂਦੇ ਨੇ ਹੋਲੀਡੇ ਕਰਨ ਖੈਰ ਅਮਰੀਕ ਜੀ ਸਾਡੇ ਨਾਲ ਭਿੰਦਰ ਕਿਸ਼ਨਪੁਰੀਆ ਵੀ ਆ ਗਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਹਾਜ਼ਰ ਹੈ ਜੀ ਹਾਜ਼ਰ ਦੇਖੋ ਸਾਰੇ ਹੀ ਆ ਸੁਣ ਰਹੇ ਆ ਪ੍ਰੋਗਰਾਮ ਕੋਈ ਗੱਲ ਨਹੀਂ ਅਗਰ ਸਾਡੇ ਦੋਸਤ ਮਿੱਤਰ ਕੰਮ ਚ ਮਸ਼ਰੂਫ ਨੇ ਕੋਈ ਗੱਲ ਨਹੀਂ ਤੁਸੀਂ ਸੁਣ ਰਹੇ ਹੋ ਸਾਨੂੰ ਪਤਾ ਤੁਸੀਂ ਸੁਣਦੇ ਹੋ ਤੇ ਅਗਰ ਸਮਾਂ ਲੱਗੇ ਤਾਂ ਜ਼ਰੂਰ ਮਾੜਾ ਮੋਟਾ ਮੈਸੇਜ ਪਾ ਦਿਆ ਕਰੋ ਜਸੁਣੀ ਵੀ ਆ ਗਏ ਨੇ ਪ੍ਰੋਗਰਾਮ ਦੇ ਵਿਚ ਤੇ ਕਹਿੰਦੇ ਨਜ਼ਾਰੇ ਲੈ ਰਹੇ ਆ ਪ੍ਰੋਗਰਾਮ ਦੇ ਪ੍ਰੋਗਰਾਮ ਗੁੱਡ ਚੱਲਿਆ ਸੋ ਬਹੁਤ ਬਹੁਤ ਧੰਨਵਾਦ ਸੋ ਅਮਰੀਕ ਜੀ ਕੁਛ ਖ਼ਬਰਾਂ ਆਸਟ੍ਰੇਲੀਆ ਦੀਆਂ ਸਾਂਝੀਆਂ ਕੀਤੀਆਂ ਸੀ ਇਕ ਗੱਲ ਕੀਤੀ ਸੀ ਕਿ ਜਿਹੜਾ ਆਸਟ੍ਰੇਲੀਆ ਦੇ ਵਿਚ ਇਕ ਤਾਂ ਅੱਜ ਕੌਂਸਲ ਦੀਆਂ ਵੋਟਾਂ ਪੈ ਰਹੀਆਂ ਨੇ ਕਾਫੀ ਇਲਾਕਿਆਂ ਦੇ ਵਿਚ 45 ਕੌਂਸਲ ਸਿਡਨੀ ਚ ਵੀ ਪੈ ਰਹੀ ਹੈ ਤੁਹਾਡੇ
ਅਮਦੀਪ ਤੁਸੀਂ ਦੱਸਿਆ ਤਾਂ ਸਿਡਨੀ ਦੇ ਹੋ ਸਕਦਾ ਕੁਛ ਇਲਾਕਿਆਂ ਵਿਚ ਪੈ ਰਹੀਆਂ ਹੋਣ ਲੇਕਿਨ ਮੈਨੂੰ ਇਹਦੇ ਬਾਰੇ ਕੋਈ ਨੌਲੇਜ ਨਹੀਂ ਹੈ ਮੈਂ ਪੜਿਆ ਨਹੀਂ ਹੈ ਹੋ ਸਕਦਾ ਇਕ ਦੋ ਕੌਂਸਲ ਚ ਹੋ ਸਕਦਾ ਪਤਾ ਨਹੀਂ ਹੈ ਮੈਨੂੰ ਵੈਸੇ
ਮਾਫ਼ ਕਰਨਾ ਗਲੇ ਮੇ ਖਰਾਸ਼ ਤੀ ਇਸ ਕਰਕੇ ਵਿਚ ਖਾਂਸੀ ਆ ਗਈ ਤੇ ਹਾਂਜੀ ਹੋ ਜਾਂਦੀ ਹੈ ਅਸੀਂ ਵੀ ਨਾਰਮਲ ਬੰਦੇ ਹੀ ਆ ਅਸੀਂ ਕਿਹੜੇ ਬਹੁਤ ਵੱਡੇ ਰੇਡੀਓ ਆਰਟਿਸਟ ਹਾਂ ਕਿ ਸਾਨੂੰ ਆਨ ਏਅਰ ਖੰਘ ਨਹੀਂ ਆਉਣੀ ਖੈਰ ਜਿਹੜੀ ਇਕ ਹੋਰ ਪੋਸਟਲ ਸਰਵੇ ਆ ਜਿਸ ਦੀ ਚਰਚਾ ਬਹੁਤ ਜ਼ਿਆਦਾ ਹੋ ਰਹੀ ਹੈ ਆਸਟ੍ਰੇਲੀਆ ਦੇ ਵਿਚ ਉਹਦੀ ਮੈਂ ਥੋੜੀ ਭੂਮਿਕਾ ਦੱਸੀ ਵੀ ਸੀ ਮੈਂ ਦੁਬਾਰਾ ਵੀ ਦੱਸ ਦਿੰਦਾ ਕਿ ਦੁਨੀਆਂ ਦੇ ਕਈ ਇਲਾਕਿਆਂ ਚ ਕਈ ਦੇਸ਼ਾਂ ਦੇ ਵਿਚ ਜਿਹੜੀ ਹੈ ਗੇ ਮੈਰਿਜ ਜਾਂ ਕਹਿ ਲਓ ਕੋਈ ਸੇਮ ਸੈਕਸ ਮੈਰਿਜ ਉਹਨੂੰ ਕਹਿੰਦੇ ਆ ਉਹ ਕਾਨੂੰਨ ਬਣ ਚੁੱਕੀ ਆ ਪਾਸ ਹੋ ਚੁੱਕੀ ਆ ਤੇ ਆਸਟ੍ਰੇਲੀਆ ਦੇ ਵਿਚ ਇਸ ਦਾ ਕਾਫੀ ਰੌਲਾ ਪੈ ਰਿਹਾ ਹੈ ਹੁਣ ਆਸਟ੍ਰੇਲੀਆ ਦੇ ਬਾਰੇ ਦੱਸਦਾ ਕਿ ਆਸਟ੍ਰੇਲੀਆ ਕਾਫੀ ਕੰਜ਼ਰਵੇਟਿਵ ਦੇਸ਼ ਹੈ ਮਤਲਬ ਅਮਰੀਕ ਜੀ ਉਹ ਤਾਂ ਤੁਸੀਂ ਇਸ ਦੇ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਟ੍ਰੈਡੀਸ਼ਨਲ ਜਿਹੜੇ ਗੋਰੇ ਨੇ ਉਹ ਦੇਸ਼ ਹੈ ਕ੍ਰਿਸਚਨ ਦੇਸ਼ ਹੈ ਤੇ ਇਸ ਇੱਥੇ ਮਤਲਬ ਪਿਛਲੇ 5-6 ਸਾਲ ਤੋਂ ਮੁਹਿੰਮ ਚੱਲ ਰਹੀ ਹੈ ਕਿ ਇਸ ਨੂੰ ਲੀਗਲਾਈਜ਼ ਕੀਤਾ ਜਾਵੇ, ਇਸ ਨੂੰ ਪ੍ਰਮਾਣਿਤ ਕੀਤਾ ਜਾਵੇ। ਹੁਣ ਇਸ ਦਾ ਜਿਹੜੀ ਮੁਖਾਲਫਤ ਕਰ ਰਹੀ ਹੈ, ਬਹੁਤ ਵੱਡੀ ਕਮਿਊਨਿਟੀ ਮੁਖਾਲਫਤ ਵੀ ਕਰ ਰਹੀ ਹੈ, ਤੇ ਇਉਂ ਲੱਗਦਾ, ਇਉਂ ਜਾਪਦਾ ਕਿ ਹੱਕ ਵਾਲੇ ਵੀ ਬਹੁਤ ਲੋਕ ਨੇ। ਹੁਣ ਸਰਕਾਰ ਜਿਹੜੀ ਸ਼ਸ਼ੋਪੰਨ ਦੇ ਵਿਚ ਹੈ, ਅੱਜ ਤੋਂ 4 ਸਾਲ ਪਹਿਲਾਂ ਲੇਬਰ ਪਾਰਟੀ ਦੇ ਬਿਆਨ ਸੀ ਵੀ ਇਹ ਹੋ ਨਹੀਂ ਸਕਦਾ, ਪਰ ਜਦੋਂ ਉਨ੍ਹਾਂ ਨੇ ਦੇਖਿਆ ਵੀ ਇਹ ਗ੍ਰੀਨ ਪਾਰਟੀ ਦਾ ਜਿਹੜੀ ਜਾਂ ਜਿਹੜੀ ਲੈਫਟ ਹੈ ਉਹ ਤਾਂ ਉਧਰ ਹੋ ਗਏ ਨੇ, ਤਾਂ ਉਨ੍ਹਾਂ ਨੇ ਵੀ ਇਸ ਦੀ ਹਾਮੀ ਭਰਨੀ ਸ਼ੁਰੂ ਕਰਤੀ। ਪਰ ਉਹ ਓਪਰੇ ਓਪਰੇ ਮਨੋਂ ਭਰ ਰਹੇ ਨੇ, ਉਹ ਸ਼ੋਅ ਤਾਂ ਇਹ ਕਰ ਰਹੇ ਨੇ ਵੀ ਅਸੀਂ ਇਸ ਦੇ ਹੱਕ ਦੇ ਵਿਚ ਆ, ਪਰ ਉਹ ਦਿਲੋਂ ਚਾਹੁੰਦੇ ਨਹੀਂ ਹੈਗੇ। ਉਹ ਕਾਨੂੰਨ ਪਾਸ ਹੋਣ ਵੀ ਨਹੀਂ ਦੇਣਾ ਚਾਹੁੰਦੇ, ਹੁੰਦੇ ਵੀ ਆ, ਦੋਨੋਂ ਪਾਸੇ ਦੋਨੋਂ ਬੇੜੀਆਂ ਦੇ ਵਿਚ ਉਨ੍ਹਾਂ ਨੇ ਪੈਰ ਰੱਖੇ ਹੋਏ ਨੇ। ਪਰ ਇਸ ਦੇ ਕੰਟਰਾਸਟ ਜਿਹੜੀ ਕੰਜ਼ਰਵੇਟਿਵ ਪਾਰਟੀ ਆ, ਦੋਨੋਂ ਪਾਰਟੀਆਂ ਲਿਬਰਲ ਤੇ ਜਿਹੜੀ ਨੈਸ਼ਨਲ ਪਾਰਟੀ ਦੀ ਗਠਬੰਧਨ ਹੈ, ਉਹ ਡਿਕਲੇਅਰਡ ਨਾਂ ਆ ਉਨ੍ਹਾਂ ਵੱਲੋਂ, ਬਹੁਤਾਤ ਵੱਲੋਂ। ਹੁਣ ਇਸ ਦੇ ਸਬੰਧੀ ਮਤਲਬ ਜਿਹੜੇ ਜਿਹੜੀ ਹਾਂ ਪੱਖੀ ਲੌਬੀ ਹੈ, ਇਹ ਲੌਬੀ ਮੈਂ ਲੌਬੀ ਕਵਾਂਗਾ, ਇੱਕ ਗਰੁੱਪ ਬਣਿਆ ਹੋਇਆ ਜਿਹੜਾ ਕਿ ਪੁਸ਼ ਕਰ ਰਿਹਾ ਵੀ ਹਾਂ ਵੀ ਅਸੀਂ ਇਹ ਪਾਸ ਕਰਵਾਉਣਾ ਹੈ। ਠੀਕ ਹੈ, ਇਹ ਕਿਉਂ ਪਾਸ ਕਰਾਉਣਾ ਇਹਦੇ ਬਾਰੇ ਥੋੜੀ ਦੇਰ ਬਾਅਦ ਗੱਲ ਕਰਾਂਗੇ। ਵੀ ਇਹ ਜਿਹੜਾ ਕਾਨੂੰਨ ਹੈ ਅਸੀਂ ਪਾਸ ਕਰਾਉਣਾ ਹੈ ਕਿ ਸੇਮ ਬੰਦਾ ਬੰਦੇ ਨਾਲ ਵਿਆਹ ਕਰਾ ਸਕਦਾ, ਜਨਾਨੀ ਜਨਾਨੀ ਨਾਲ ਵਿਆਹ ਕਰਾ ਸਕਦੀ ਹੈ। ਠੀਕ ਹੈ,
ਗੇ ਤੇ ਲੈਸਬੀਅਨ ਆਪਸ ਵਿੱਚ ਵਿਆਹ ਕਰ ਸਕਦੇ
ਆ। ਇਹ ਮਤਲਬ ਹੁਣ ਮੈਨੂੰ ਇਹ ਨਹੀਂ ਸਮਝ ਆਉਂਦੀ, ਮਤਲਬ ਪਹਿਲਾਂ ਚਲੋ ਇੱਥੇ ਕਰ ਦਿੰਦੇ ਹਾਂ ਕਿ ਬੰਦੇ ਨੇ ਬੰਦੇ ਨਾਲ ਵਿਆਹ ਕਰਾ ਕੇ ਕਰਨਾ ਕੀ ਆ, ਇੱਥੇ ਤਾਂ ਬੰਦੇ ਨਾਲ ਤੀਹ ਬੰਦੇ ਨਾਲ ਵਿਆਹ ਕਰਾ ਕੇ ਔਖੇ ਹੋਏ ਪਏ ਨੇ,
ਹਨਾ। ਅਮਨਦੀਪ, ਇੱਥੇ ਮੈਂ ਇੱਕ ਥੋੜਾ ਐਡ ਕਰਨਾ ਚਾਹੁੰਦਾ ਹਾਂ ਕਿ ਪਹਿਲਾਂ ਮੈਂ ਇੱਥੋਂ 20 ਸਾਲ ਦੇ ਕਰੀਬ ਇੱਥੇ ਆਸਟ੍ਰੇਲੀਆ ਵਿੱਚ 21 ਸਾਲ ਹੋ ਗਏ, ਤੇ 20 ਸਾਲ ਕਰੀਬ ਪੜ੍ਹਾਉਂਦਿਆਂ ਨੂੰ ਹੋ ਗਿਆ, ਇੱਥੇ ਟੀਚਿੰਗ ਕਰਦਿਆਂ ਨੂੰ ਆਸਟ੍ਰੇਲੀਆ ਦੇ ਵਿੱਚ ਹੋ ਗਏ ਆ, ਤੇ 1-2 ਸਾਲ ਹੋਰ ਟੀਚਿੰਗ ਕਰਨੀ ਆ। ਤੇ ਉਸ ਤੋਂ ਅਮਨਦੀਪ, ਜਦੋਂ ਅਸੀਂ ਇੱਥੇ ਪੜ੍ਹਾਉਣਾ ਸ਼ੁਰੂ ਕੀਤਾ 1998 ਦੇ ਵਿੱਚ, ਇਹ ਕਾਨਸੈਪਟ ਬਹੁਤ ਘੱਟ ਹੁੰਦੀ ਸੀ, ਗੇ ਦਾ ਪਤਾ ਨੀ ਹੁੰਦਾ ਸੀ, ਗੇ ਤੇ ਲੈਸਬੀਅਨ ਕੀ ਹੁੰਦੇ, ਨਿਆਣਿਆਂ ਦਾ ਪਤਾ ਨੀ, ਬਿਲਕੁਲ ਉਹਨਾਂ ਨੂੰ ਨੌਲੇਜ ਨੀ ਹੁੰਦੀ ਸੀ ਇਹਦੀ, ਨਾ ਉਹ ਕਦੇ ਇਹਦੇ ਬਾਰੇ ਪ੍ਰਸ਼ਨ ਕਰਦੇ ਸੀ। ਲੇਕਿਨ 5-7 ਸਾਲ ਤੋਂ ਦੇਖਿਆ ਕਿ 2010 ਜਾਂ 2009 ਤੋਂ ਲੈ ਕੇ ਹੁਣ ਤੱਕ ਇਹ ਜਿਹੜੀ ਕਾਨਸੈਪਟ ਆ ਸਮਾਜ ਦੇ ਵਿੱਚ, ਈਵਨ ਲੜਕੇ ਲੜਕੀਆਂ ਦੇ ਵਿੱਚ ਵੀ ਕਾਫੀ ਫੈਲ ਰਹੀ ਆ, ਤੇ ਉਹਦੇ ਕਾਫੀ ਕੁਸ਼ਚਨ ਕਰਦੇ ਰਹਿੰਦੇ, ਤੁਹਾਨੂੰ ਪੁੱਛਦੇ ਰਹਿੰਦੇ ਇਹ ਕੀ ਆ ਉਹ ਕੀ ਆ, ਨਾ ਕਈ ਵਾਰ ਜੋਕ ਵੀ ਬਣਾਦੇ, ਤੁਹਾਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ ਬੱਚੇ, ਹਰ ਟਰਾਈ ਕਰਦੇ ਆ ਉਹ। ਇਹ ਕਾਨਸੈਪਟ ਜਿਹੜੀ ਆ 10 ਸਾਲ ਤੋਂ ਹੀ ਇੰਟਰੋਡਿਊਸ ਕੀਤੀ ਗਈ ਆ, ਤੇ ਇਹਦੇ ਵਿੱਚ ਰੈਸ਼ਨਲ ਅਮਨਦੀਪ ਕੀ ਹੋ ਸਕਦੇ, ਤੇ ਮੰਤਵ ਕੀ ਹੋ ਸਕਦੇ ਕਿ ਇਹ ਕਾਨਸੈਪਟ ਨੂੰ ਕਿਉਂ ਇੰਟਰੋਡਿਊਸ ਕੀਤਾ ਜਾ ਰਿਹਾ, ਜਿਹੜੀ ਇੱਕ ਸੇਮ ਸੈਕਸ ਮੈਰਿਜ ਜਿਹੜੀ ਕਾਨਸੈਪਟ ਆ, ਇਹਨੂੰ ਕਿਉਂ ਇਹਨੂੰ ਪ੍ਰਮੋਟ ਕਿਉਂ ਕੀਤਾ ਜਾ ਰਿਹਾ, ਇਹਦੇ ਵਿੱਚ ਕੀ ਕਾਰਨ ਆ, ਕੀ ਰੈਸ਼ਨਲ ਇਹਦੇ ਪਿੱਛੇ?
ਦੇਖੋ, ਦੋ ਵੱਡੇ ਕਾਰਨ ਹੈ। ਇੱਕ ਤਾਂ ਜਿਹੜਾ ਚਰਚ ਹੈ ਜਾਂ ਸਾਡਾ ਜਿਹੜਾ ਸਿਸਟਮ ਹੈ, ਧਾਰਮਿਕ ਸਿਸਟਮ, ਕੱਲੀ ਮੈਂ ਚਰਚ ਦੀ ਗੱਲ ਨਹੀਂ ਕਰਦਾ, ਦੁਨੀਆਂ ਦਾ ਹਰ ਧਰਮ ਜਿਹੜਾ ਆ ਉਹ ਇਹੀ ਕਹਿੰਦਾ ਕਿ ਜਿਹੜਾ ਕੁਦਰਤੀ ਕਾਨੂੰਨ ਹੈ, ਰੱਬ ਦਾ ਬਣਾਇਆ ਹੋਇਆ ਕਾਨੂੰਨ ਹੈ, ਨੈਚੁਰਲ ਕਾਨੂੰਨ ਹੈ, ਉਹ ਇਹ ਹੈ ਕਿ ਜਿਹੜੀ ਸ੍ਰਿਸ਼ਟੀ ਚੱਲਣੀ ਹੈ ਉਹ ਚੱਲਣੀ ਹੈ ਬੰਦੇ ਅਤੇ ਔਰਤ ਦੇ ਸੰਯੋਗ ਦੇ ਨਾਲ। ਠੀਕ ਹੈ, ਜਿਹੜਾ ਇਹ ਸ੍ਰਿਸ਼ਟੀ ਦਾ ਕਾਨੂੰਨ ਹੈ ਕਿ ਬੱਚਾ ਜਿਹੜਾ ਪੈਦਾ ਹੋਣਾ ਆ, ਗਾਂ ਸ੍ਰਿਸ਼ਟੀ ਚੱਲਣੀ ਆ, ਆਫ ਸਪ੍ਰਿੰਗ ਹੋਣਾ ਆ, ਉਹ ਜਾਨਵਰਾਂ ਚ ਵੀ ਇਹੀ ਕਾਨੂੰਨ ਲਾਗੂ ਹੁੰਦਾ ਆ ਤੇ ਬੰਦਿਆਂ ਚ ਵੀ ਇਹੀ ਕਾਨੂੰਨ ਲਾਗੂ ਹੁੰਦਾ, ਬਨਸਪਤੀ ਫੁੱਲਾਂ ਦੇ ਵਿਚ ਵੀ ਇਹੀ ਕਾਨੂੰਨ ਲਾਗੂ ਹੁੰਦਾ ਕਿ ਮੇਲ ਤੇ ਫੀਮੇਲ ਦੇ ਸਬੰਧ ਦੇ ਨਾਲ ਸ੍ਰਿਸ਼ਟੀ ਅੱਗੇ ਚੱਲਣੀ ਆ, ਇਹ ਕੁਦਰਤੀ ਕਾਨੂੰਨ ਹੈ। ਇਸੇ ਕਾਨੂੰਨ ਦੇ ਆਧਾਰਿਤ ਜਿਹੜਾ ਮੈਰਿਜ ਦਾ ਜਿਹੜਾ ਲਾਅ ਆ ਉਹ ਬੰਦੇ ਨੇ ਬਣਾਇਆ ਹੋਇਆ, ਮੈਰਿਜ ਦਾ ਲਾਅ ਬੰਦੇ ਨੇ ਬਣਾਇਆ ਹੋਇਆ। ਠੀਕ ਹੈ, ਵੀ ਉਹ ਕਾਨੂੰਨ ਦੇ ਅਨੁਕੂਲ ਹੈ। ਠੀਕ ਹੈ, ਉਹ ਚੱਲ ਰਿਹਾ ਹੁਣ,
ਸ੍ਰਿਸ਼ਟੀ ਦਾ ਜਿਹੜਾ ਇੱਕ ਨਿਯਮ ਹੈ ਉਹਦੇ ਅਨੁਕੂਲ, ਹਾਂ,
ਉਹ ਸ੍ਰਿਸ਼ਟੀ ਦਾ ਇੱਕ ਨਿਯਮ ਬਣਿਆ, ਰੱਬ ਨੇ ਬਣਾਇਆ ਹੋਇਆ, ਉਸ ਨਿਯਮ ਦੇ ਆਧਾਰ ਦੇ ਉੱਤੇ ਬੰਦੇ ਨੇ ਮੈਰਿਜ ਦਾ ਜਿਹੜਾ ਆ ਉਹ ਕਨਸੈਪਟ ਬਣਾਇਆ ਹੋਇਆ। ਠੀਕ ਹੈ, ਹੁਣ ਜਿਹੜਾ ਮਤਲਬ ਬੰਦੇ ਬੰਦਾ ਜਿਹੜਾ ਬੰਦੇ ਨਾਲ ਬੰਦਾ, ਔਰਤ ਨਾਲ ਔਰਤ ਜਿਹੜੀ ਹੈ, ਸ੍ਰਿਸ਼ਟੀ ਨੂੰ ਨਹੀਂ ਤੋਰ ਸਕਦੀ ਅੱਗੇ, ਉਹ ਉਹਨੂੰ ਗੈਰ ਕਾਨੂੰਨ, ਗੈਰ ਕੁਦਰਤੀ ਕਹਿੰਦੇ ਨੇ। ਠੀਕ ਹੈ, ਹੁਣ
ਗੈਰ ਕੁਦਰਤੀ,
ਹੁਣ ਪਹਿਲੀ ਗੱਲ ਤਾਂ ਇਹ ਹੈ ਵੀ ਇਸ ਸੋਸਾਇਟੀ ਦੇ ਵਿਚ, ਖਾਸ ਕਰਕੇ ਇੰਡੀਆ ਦਾ ਚਲੋ ਹੈਗਾ ਆ ਵੀ ਉੱਥੇ ਚੰਗਾ ਨਹੀਂ ਸਮਝਿਆ ਜਾਂਦਾ, ਪਰ ਵੈਸਟਰਨ ਕਲਚਰ ਦੇ ਵਿਚ ਨੋਬਡੀ ਕੇਅਰਸ। ਇੱਥੇ ਬੰਦਾ ਬੰਦੇ ਨਾਲ ਰਹੀ ਜਾਵੇ, ਤੀਵੀਂ ਤੀਵੀਂ ਨਾਲ ਰਹੀ ਜਾਵੇ, ਕੋਈ ਕੇਅਰ ਹੀ ਨਹੀਂ ਕਰਦਾ। ਰਾਈਟ, ਕੋਈ ਕੋਈ ਪ੍ਰੋਸੀਕਿਊਸ਼ਨ ਥੋੜੋ ਹੈ, ਕੋਈ ਕਿਸੇ ਨੂੰ ਇੱਟਾਂ ਮਰੋੜੇ ਥੋੜੋ ਮਾਰ ਰਿਹਾ, ਜਾਂ ਕੋਈ ਕੇਸ ਨਹੀਂ ਚੱਲ ਰਿਹਾ। ਹੁਣ ਚਰਚ ਇਹ ਕਹਿੰਦੀ ਆ, ਧਰਮ ਇਹ ਕਹਿੰਦਾ, ਲੋਕ ਇਹ ਕਹਿੰਦੇ ਆ ਵੀ ਇਹ ਜਿਹੜਾ ਗੈਰ ਕੁਦਰਤੀ ਕਾਨੂੰਨ ਹੈ, ਇਸ ਨੂੰ ਸਾਡੀ ਜਿਹੜੀ ਪਵਿੱਤਰ ਇੰਸਟੀਟਿਊਸ਼ਨ ਹੈ, ਇੱਕ ਕਾਨੂੰਨ ਬਣਾਏ ਹੋਏ ਹਜ਼ਾਰਾਂ ਸਾਲਾਂ
ਤੋਂ,
ਵਿਆਹ ਦੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਚੱਲ ਰਹੇ ਆ ਸਾਰੇ ਧਰਮਾਂ ਦੇ ਵਿਚ, ਠੀਕ ਹੈ, ਉਹਦੇ ਵਿਚ ਇਹ ਗੈਰ ਕੁਦਰਤੀ ਕਾਨੂੰਨ ਕਿਉਂ ਪਾੜ ਰਹੇ ਨੇ, ਉਹ ਕਿਉਂ ਉਹਨੂੰ ਗੰਦਲਾ ਕਰ ਰਹੇ ਨੇ, ਵਾਈ ਦੇ ਵਾਂਟ ਇਟ, ਹਨਾ, ਜਦੋਂ ਮਤਲਬ ਉਸ ਉਹਨਾਂ ਨੂੰ ਕੋਈ ਰੋਕਤਾ ਨਹੀਂ ਹੈ, ਦੇਖਣ ਲਿਵ ਐਸ ਜਿੱਦਾਂ, ਉਹਨੂੰ ਧਰਮ ਰੋਕ ਹੀ ਨਹੀਂ ਰਿਹਾ, ਪਰ ਉਹ ਕਹਿੰਦੇ ਸਾਡੇ ਕਾਨੂੰਨ ਜਿਹੜੇ ਅਸੀਂ ਮੰਨਦੇ ਹਾਂ ਉਹਨਾਂ ਨੂੰ ਗੰਦਲਾ ਕਿਉਂ ਕਰ ਰਿਹਾ। ਹੁਣ ਇਹਦੀਆਂ ਨਾ ਇੱਕ ਇੰਪਲੀਕੇਸ਼ਨ ਤੁਸੀਂ ਨੋਟ ਕਰਿਓ, ਫੋਰ ਐਗਜ਼ਾਮਪਲ ਕੱਲ ਨੂੰ ਇਹ ਕਾਨੂੰਨ ਬਣ ਜਾਂਦਾ, ਠੀਕ ਹੈ, ਹੁਣ ਪਰ ਜਿਹੜੀ ਚਰਚ ਹੈ ਜਾਂ ਧਰਮ ਹੈ ਜਾਂ ਗੁਰਦੁਆਰੇ ਜਾਂ ਸਿੱਖ ਧਰਮ ਹੈ ਮੁਸਲਮਾਨ ਧਰਮ ਇਸ ਨੂੰ ਨਹੀਂ ਮੰਨਦਾ, ਇਹ ਧੱਕੇ ਨਾਲ ਇਹ ਕਾਨਸੈਪਟ ਬਣਾ ਦਿੱਤਾ ਜਾਂਦਾ। ਹੁਣ ਕੱਲ ਨੂੰ ਇੱਕ ਮਤਲਬ ਗੇ ਕਪਲ ਗੁਰਦੁਆਰੇ ਆ ਜਾਵੇ, ਠੀਕ ਹੈ, ਗੁਰਦੁਆਰੇ ਆ ਕੇ ਭਾਈ ਸਾਹਿਬ ਨੂੰ ਕਹੇ ਮੈਂ ਤਾਂ ਵਿਆਹ ਕਰਾਉਣਾ, ਇੱਥੇ ਲਾਵਾਂ ਲੈਣੀਆਂ, ਕਾਨੂੰਨ ਕਹਿੰਦੇ ਉਹ ਕਰਾ ਸਕਦੇ ਆ, ਠੀਕ ਹੈ, ਧਰਮ ਕਹਿੰਦਾ ਨਹੀਂ। ਹੁਣ ਉਹ ਬੰਦੇ ਜਿਹੜੇ ਆ ਓਬੀਅਸਲੀ, ਜੇ ਤੁਸੀਂ ਮਤਲਬ ਜਿਹੜਾ ਭਾਈ ਸਾਹਿਬ ਆ ਉਹ ਜਵਾਬ ਦੇਣਗੇ ਇਹਨੂੰ, ਜਿਹੜੇ ਗੁਰਦੁਆਰੇ ਦੀ ਕਮੇਟੀ ਹੈ ਕਹਿੰਦੇ ਹਾਂਜੀ ਹਾਂਜੀ ਉਹ ਪੈਣਾ ਹੀ ਆ, ਇਹੀ ਤਾਂ ਪਾਉਣਾ ਆ, ਦੈਟਸ ਅ ਮੇਨ ਕਾਨਸੈਪਟ। ਇਹਦੇ ਪਿੱਛੇ ਜਿਹੜੀ ਲੋਬੀ ਕੰਮ ਕਰ ਰਹੀ ਹੈ, ਲੋਬੀ ਕੰਮ ਕਰ ਰਹੀ ਹੈ ਜਿਹੜੇ ਧਰਮ ਨੂੰ ਨਹੀਂ ਮੰਨਦੇ, ਜਿਹੜੇ ਕਹਿੰਦੇ ਆ ਅਸੀਂ ਧਰਮ ਨੂੰ ਮੰਨਦੇ ਹੀ ਨਹੀਂ, ਉਹ ਲੋਬੀ ਇਹਦੇ ਪਿੱਛੇ ਕੰਮ ਕਰ ਰਹੀ ਹੈ, ਉਹ ਫੰਡ ਕਰ ਰਹੀ ਹੈ, ਔਰ ਦੂਜੀ ਲੋਬੀ ਜਿਹੜੀ ਇਹਦੇ ਪਿੱਛੇ ਕੰਮ ਕਰ ਰਹੀ ਹੈ ਉਹ ਹੈਗੀ ਹੈ ਕਿ ਇਹ ਵੀ ਇੱਕ ਇੰਡਸਟਰੀ ਦੇ ਤੌਰ ਤੇ ਇਹਨੂੰ ਪੇਸ਼ ਕੀਤਾ ਜਾ ਰਿਹਾ, ਇਹਨਾਂ ਦੇ ਪ੍ਰੋਡਕਟ ਬਣੇ ਹੋਏ ਨੇ, ਔਰ ਉਹ ਪ੍ਰੋਡਕਟ ਜਿਹੜੇ ਨੇ ਉਹ ਪਿੱਛੋਂ ਫੰਡਿੰਗ ਹੋ ਰਹੀ ਹੈ ਇਸ ਲੋਬੀ ਦੀ। ਹੁਣ ਧਰਮ ਸੰਕਟ ਦੇਖੋ, ਇੱਥੇ ਰੌਲਾ ਪੈਣਾ ਫਿਰ ਧਰਮ ਦਾ, ਦੋ ਗਰੁੱਪ ਬਣੇ ਹੋਏ ਆਲਰੇਡੀ, ਐਕਚੁਲੀ ਉਹਨੂੰ ਫੀਡ ਕਰ ਰਿਹਾ ਇਹ ਜਿਹੜੇ ਇਹਨਾਂ ਨੂੰ ਧਰਮ ਦੇ ਵਿਚ ਵਾੜ ਕੇ। ਹੁਣ ਆਪਾਂ ਸੀਨ ਕ੍ਰੀਏਟ ਕਰ ਰਹੇ ਸੀਗੇ ਵੀ ਇੱਕ ਮਤਲਬ ਕਪਲ ਆ ਜਾਂਦਾ ਚਰਚ ਦੇ ਵਿਚ ਜਾਂ ਗੁਰਦੁਆਰੇ ਦੇ ਵਿਚ, ਹਨਾ, ਹੁਣ ਉਹ ਕਹਿੰਦੇ ਵੀ ਅਸੀਂ ਵਿਆਹ ਕਰਾਉਣਾ, ਤੇ ਪਾਦਰੀ ਜਾਂ ਭਾਈ ਸਾਹਿਬ ਜਾਂ ਕਮੇਟੀ ਕਹਿੰਦੀ ਵੀ ਨਹੀਂ ਸਾਡਾ ਧਰਮ ਦਾ ਅਲਾਓ ਨਹੀਂ ਕਰ ਰਿਹਾ, ਕਾਨੂੰਨ ਦੇਸ਼ ਦਾ ਆ ਸਾਡਾ ਤੋਂ, ਪਰ ਉਹ ਬੰਦਾ ਫਿਰ ਕੋਰਟ ਚ ਜਾਊਗਾ ਤੇ ਉੱਥੇ ਫਿਰ ਐਂਟੀ ਡਿਸਕ੍ਰਿਮੀਨੇਸ਼ਨ ਲਾਅ ਦੇ ਹੇਠਾਂ ਗੁਰਦੁਆਰੇ ਨੂੰ ਵੀ ਘੜੀਸਿਆ ਜਾਊਗਾ, ਫਾਈਨ ਵੀ ਕੀਤਾ ਜਾਊਗਾ, ਹੈਂ, ਮਸਜਿਦ ਨੂੰ ਵੀ, ਚਰਚ ਨੂੰ ਵੀ,
ਮੰਦਰ ਨੂੰ ਵੀ,
ਸਾਰੇ ਨੂੰ, ਹਾਂ ਸਾਰਿਆਂ ਨੂੰ, ਹਾਂ, ਇਹ ਘੜੀਸਿਆ ਜਾਊਗਾ। ਇਸ ਖਦਸ਼ੇ ਨੂੰ ਲੈ ਕੇ ਕਈ ਦੇਸ਼ਾਂ ਨੇ ਤਾਂ ਇਹਦੇ ਬਾਰੇ ਸੋਚਿਆ ਵੀ ਨਹੀਂ ਹੈਗਾ, ਪਰ ਆਸਟ੍ਰੇਲੀਆ ਦੇ ਵਿਚ ਇਸ ਨੂੰ ਬੜੇ ਤਹਿ ਤੱਕ ਸੋਚਿਆ ਜਾ ਰਿਹਾ ਆ, ਔਰ ਇਸ ਦੇ ਸਬੰਧੀ ਮਤਲਬ ਮੈਨੂੰ ਇਹ ਅਨਕੰਫਰਟੇਬਲ ਹੋ ਰਿਹਾ ਕਿ ਮਤਲਬ ਕੱਲ ਨੂੰ ਸਾਡੇ ਗੁਰਦੁਆਰੇ ਕੋਈ ਆ ਜਾਵੇ, ਮਤਲਬ ਮੈਂ ਹੀ ਪ੍ਰਧਾਨ ਹੋਵਾਂ, ਠੀਕ ਹੈ, ਕਾਨੂੰਨ ਦੇਸ਼ ਦਾ ਕਹਿ ਰਿਹਾ ਕਰਾ ਸਕਦੇ ਆ, ਠੀਕ ਹੈ, ਪਰ ਜੇ ਮੈਂ ਅਲਾਓ ਕਰਾਂ ਤੇ ਲੋਕੀ ਮੇਰੇ ਤੇ ਵੀ ਤੋਹਮਤ ਲਾਣਗੇ ਵੀ ਲੈ ਵੀ ਇਹ ਵੀ ਇੱਦਾਂ ਦਾ ਹੀ ਹੋਣਾ, ਠੀਕ ਹੈ, ਤੁਸੀਂ ਦੇਖੋ ਸਹੀ ਦੀਆਂ ਐਪਲੀਕੇਸ਼ਨ ਤੇ ਇੰਪਲੀਕੇਸ਼ਨ ਕੀ ਆ ਸਾਡੀ ਸੋਸਾਇਟੀ ਦੇ ਵਿਚ, ਹਨਾ।
ਅਮਨਦੀਪ ਜਿਹੜੀ ਤੁਸੀਂ ਗੱਲ ਕਹੀ ਹੈ ਨਾ, ਤੁਸੀਂ ਤਿੰਨ ਚਾਰ ਮਿੰਟ ਤੋਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਅਗਰ ਉਹਦੀ ਡਿਟੇਲ ਵਿਚ ਜਾਓ ਤਾਂ ਤੁਹਾਨੂੰ ਇੱਦਾਂ ਨੀ ਲੱਗਦਾ ਕਿ ਜਿਹੜਾ ਧਰਮ ਆ ਇਸ ਨੇ ਜਿਹੜਾ ਸੰਸਾਰ ਨੂੰ ਬੰਨਿਆ ਹੋਇਆ ਹੈ, ਜਿਹੜੇ ਵੀ ਸੰਸਾਰ ਵਿਚ ਕੰਮ ਚੱਲਦੇ ਆ, ਇੱਥੇ ਬਹੁਤ ਵਧੀਆ ਟੈਰੋਰਿਜ਼ਮ ਵੀ ਬਹੁਤ ਚੱਲਦੇ ਆ, ਬਹੁਤ ਟੈਰੋਰਿਜ਼ਮ ਹੋ ਰਿਹਾ, ਟੈਰੋਰਾਈਜ਼ ਕੀਤਾ ਜਾ ਰਿਹਾ ਇਕਾਨਮੀ ਨੂੰ, ਉਹਨਾਂ ਵਿਚ ਪਾੜੇ ਪਾਏ ਜਾ ਰਹੇ, ਲੇਕਿਨ ਜਿੱਥੋਂ ਤੱਕ ਧਰਮ ਦਾ ਸਵਾਲ ਹੈ, ਚਾਹੇ ਉਹ ਕੋਈ ਵੀ ਧਰਮ ਹੋਵੇ, ਮੁਸਲਿਮ ਧਰਮ ਹੋਵੇ, ਹਿੰਦੂ ਧਰਮ ਹੋਵੇ, ਸਿੱਖ ਧਰਮ ਹੋਵੇ, ਬੁੱਧ ਧਰਮ ਹੋਵੇ, ਜੈਨੀ ਹੋਣ, ਲੇਕਿਨ ਜੇ ਤੁਸੀਂ ਧਰਮ ਦੇ ਵਿਚ ਜਾ ਕੇ ਦੇਖੋ, ਉਹਦੀਆਂ ਸਿੱਖਿਆਵਾਂ ਦੇਖੋ, ਤਾਂ ਉਹ ਇੱਕ ਦੂਜੇ ਨੂੰ ਜੋੜਦੇ ਆ, ਕਦੇ ਵੀ ਕਿਸੇ ਧਰਮ ਨੇ ਕਿਸੇ ਨੂੰ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ, ਅਤੇ ਧਰਮ ਤੋਂ ਲੋਕ ਡਰ ਕੇ ਕਈ ਅਨੈਤਿਕ ਕੰਮ ਜਿਹੜੇ ਉਹ ਨਹੀਂ
ਕਰਦੇ,
ਉਹ ਨਹੀਂ ਕਰਦੇ ਕਿਉਂ ਡਰ ਲੱਗਦਾ ਤੁਹਾਨੂੰ, ਕਿ ਉਹ ਧਰਮ ਦੇ ਤੁਸੀਂ ਮੰਨਦੇ ਆ ਤੇ ਗੁਰੂਆਂ ਦੀਆਂ ਸਿੱਖਿਆਵਾਂ ਤੋਂ ਜਾਂ ਰਿਸ਼ੀਆਂ ਮੁਨੀਆਂ ਦੀਆਂ ਸਿੱਖਿਆਵਾਂ ਤੋਂ ਤੁਹਾਨੂੰ ਡਰ ਲੱਗਦਾ ਹੈ ਕਿ ਅਗਰ ਤੁਸੀਂ ਕੋਈ ਗਲਤ ਕੰਮ ਕੀਤਾ ਤਾਂ ਉਹ ਤੁਹਾਨੂੰ ਅੱਗੇ ਜਾ ਕੇ ਵੀ ਸਜ਼ਾ ਮਿਲਣੀ ਆ, ਲੇਕਿਨ ਇਸ ਵਿਸ਼ਵਾਸ ਨੂੰ ਤੋੜਨ ਦੇ ਲਈ ਜਿਹੜੇ ਲੋਕ ਆਸਤਿਕ ਨਾਸਤਿਕ ਆ, ਜਿਹੜੇ ਮੰਨਦੇ ਨੀ ਧਰਮ ਨੂੰ, ਉਹ ਕੋਸ਼ਿਸ਼ ਕਰ ਰਹੀ ਹੈ, ਲੋਬੀ ਕੋਸ਼ਿਸ਼ ਕਰ ਰਹੀ ਹੈ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਦੇ ਜਿਹੜੇ ਧਾਰਮਿਕ ਜਜ਼ਬਾਤ ਹੈ ਉਹਨਾਂ ਵਿਚ ਇੰਟਰਫੇਅਰ ਕਰਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਵੇ, ਤਾਂ ਕਿ ਸਮਾਜ ਜਿਹੜਾ ਸਾਰਾ ਇੱਕ ਤਰ੍ਹਾਂ ਦਾ ਟੈਰੋਰਾਈਜ਼ ਹੋ ਜਾਵੇ, ਉਹ ਧਰਮ ਤੋਂ ਪਰੇ ਚਲ ਜਾਵੇ। ਇਹੀ ਤੁਸੀਂ ਕਹਿਣਾ ਚਾਹੁੰਦੇ ਹੋ ਨਾ?
ਜੀ 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 ਬਿਲਕੁਲ, ਇਹਦੇ ਪਿੱਛੇ ਨਾ ਇੱਕ ਤਾਂ ਇੰਡਸਟਰੀ ਦਾ ਕੰਮ ਚੱਲ ਰਿਹਾ, ਦੂਜੇ ਪਾਸੇ ਜਿਹੜੇ ਜਦੋਂ ਨਾ ਇੱਕ ਕੈਂਪੇਨ ਚੱਲਦੀ ਉਹਨੂੰ ਹਾਈਜੈਕ ਕਰ ਲਿਆ ਜਾਂਦਾ ਫਿਰ ਬਾਅਦ ਦੇ ਵਿੱਚੋਂ, ਔਰ ਮੈਂ ਸਮਝਦਾ ਕਿ ਇਹ ਹੁਣ ਜਿਹੜੀ ਕੈਂਪੇਨ ਹੈ ਮੋਸਟਲੀ ਹਾਈਜੈਕ ਹੋ ਚੁੱਕੀ, ਇਹਦੇ ਵਿੱਚ ਵੱਡੇ ਵੱਡੇ ਬਿਜ਼ਨਸ ਮੈਨ ਆ ਚੁੱਕੇ ਨੇ, ਵੱਡੀਆਂ ਵੱਡੀਆਂ ਜਿਹੜੀਆਂ ਐਂਟੀ ਰਿਲੀਜਨ ਜਾਂ ਐਂਟੀ ਜਿਹੜੇ ਸਿਸਟਮ ਹੈ ਉਹਨਾਂ ਨੂੰ ਤੋੜਨ ਦੇ ਲਈ ਜਿਹੜਾ ਉਹ ਸਿਸਟਮ ਕੰਮ ਕਰ ਰਿਹਾ। ਪਰ ਇਹਦੀਆਂ ਜਿਹੜੀਆਂ ਇੰਪਲੀਕੇਸ਼ਨਸ ਹੈ, ਐਪਲੀਕੇਸ਼ਨਸ ਹੈ, ਬੜੀਆਂ ਮਤਲਬ ਘਾਤਕ ਨੇ। ਹੁਣ ਇਹਦੇ ਬਾਰੇ ਮੈਂ ਥੋੜੀ ਹੋਰ ਗੱਲ ਕਰਨਾ ਚਾਹਾਂਗਾ। ਆਸਟ੍ਰੇਲੀਆ ਦੀ ਸਰਕਾਰ ਕੀ ਕਰ ਰਹੀ ਹੈ? ਆਸਟ੍ਰੇਲੀਆ ਦੀ ਸਰਕਾਰ ਇਹ ਕਰ ਰਹੀ ਹੈ ਕਿ ਤੁਹਾਨੂੰ ਦੱਸਿਆ ਕਿ ਲੇਬਰ ਵਾਲੇ ਪਹਿਲਾਂ ਅਗੇਂਸਟ ਸੀ, ਫਿਰ ਉਹਨਾਂ ਦੇ ਹੱਕ ਦੇ ਵਿਚ ਆ, ਹੁਣ ਇਧਰ ਵੀ ਆ ਉਧਰ ਵੀ ਆ, ਜਿੱਦਣ ਨੂੰ ਦਿਲ ਕਰਦਾ ਉਧਰ ਨੂੰ ਸ਼ਿਫਟ ਕਰ ਦਿੰਦੇ ਨੇ। ਤਾਂ ਪਹਿਲਾਂ ਮਤਲਬ ਇਹਨਾਂ ਨੇ ਕਿਹਾ ਸੀ ਰੈਫਰੈਂਡਮ ਕਰਾਵਾਂਗੇ ਪਲੈਬਸਾਈਟ ਤੇ ਉਹ ਨੀ ਮੰਨੇ। ਹੁਣ ਉਸ ਤੋਂ ਪਹਿਲਾਂ ਚੱਲਦੇ ਆ, ਉਸ ਤੋਂ ਪਹਿਲਾਂ ਇਹ ਜਿਹੜੀ ਲੋਬੀ ਹੈ, ਮੈਨੂੰ ਲੱਗਦਾ ਕਿ 2-2.5 ਲੱਖ 2 ਕੁ ਲੱਖ ਬੰਦਾ ਹੋਊਗਾ ਆਸਟ੍ਰੇਲੀਆ ਦੇ ਵਿਚ, 1% ਰੱਖ ਲਓ ਤੇ ਉਹ 1% ਬੰਦੇ ਕਹਿ ਰਹੇ ਵੀ ਕਾਨੂੰਨ ਬਣਾਓ। ਹੁਣ ਕਾਨੂੰਨ ਦੇ ਲਈ ਉਹ ਕਹਿ ਰਹੇ ਨੇ ਕਿ ਤੁਸੀਂ ਪਾਰਲੀਮੈਂਟ ਦੇ ਵਿਚ ਪਾਸ ਕਰੋ, ਦੇਖੋ ਕਿ ਜਿਹੜੇ ਚੁਣ ਹੋਏ ਬੰਦੇ ਆ ਉਹ ਕਿੱਧਰ ਜਾਂਦੇ ਨੇ। ਹੁਣ ਉਹ ਕਹਿੰਦੇ ਨੇ ਰੈਫਰੈਂਡਮ ਵੀ ਨੀ ਕਰਾਉਣਾ, ਵੋਟ ਵੀ ਨੀ ਪਵਾਉਣੀ, ਪਾਰਲੀਮੈਂਟ ਵਾਲੇ MP ਕਰਕੇ ਦੇਣ ਸਾਨੂੰ ਕਾਨੂੰਨ, ਇਹ ਬਿੱਲ ਪਾਸ ਕਰਨ। ਹੁਣ MP ਕਹਿੰਦੇ ਨੇ, MPਾਂ ਨੂੰ ਪਿੱਛੋਂ ਜ਼ੋਰ ਪੈ ਰਿਹਾ। ਹੁਣ ਸਾਡੇ ਇਲੈਕਟੋਰੇਟ ਆ ਟੋਟਲੀ ਕੰਜ਼ਰਵੇਟਿਵ ਇਲੈਕਟੋਰੇਟ ਆ, ਸਾਡਾ MP ਸਾਡੇ MP ਨੂੰ ਸਾਫ਼ ਸਾਡੇ ਇਲਾਕੇ ਵਾਲਿਆਂ ਨੇ ਕਿਹਾ ਹੋਇਆ ਵੀ ਅਸੀਂ ਤੈਨੂੰ ਚੁਣ ਕੇ ਤੋਰਿਆ, ਤੂੰ ਸਾਡਾ ਨੁਮਾਇੰਦਾ ਆ, ਠੀਕ ਹੈ, ਪਰ ਸਾਡੀ ਆਹ ਸੋਚ ਹੈ, ਸਾਡੀ ਇਸ ਮੁੱਦੇ ਤੇ ਆਹ ਸੋਚ ਹੈ। ਹੁਣ MP ਆਪਣੇ ਇਲਾਕੇ ਦੇ ਅਗੇਂਸਟ ਕਿੱਦਾਂ ਜਾਊਗਾ, ਤੁਸੀਂ ਮੈਨੂੰ ਇਹ ਦੱਸੋ। ਜੇ ਇਹ ਸਾਡਾ MP ਉੱਥੇ ਜਾ ਕੇ ਵੋਟ ਪਾਉਂਦਾ ਆ, ਸਾਡਾ ਸਾਰਾ ਹੀ ਇਲਾਕਾ ਜਿਹੜਾ ਇਹਦੇ ਹੱਕ ਚ ਨਹੀਂ ਹੈਗਾ, ਤਾਂ ਤੁਹਾਡਾ ਕੀ ਖਿਆਲ ਹੈ ਅਗਲੀ ਵਾਰੀ MP ਬਣ ਜਾਊਗਾ? ਇਹ ਪ੍ਰੋਬਲਮ, ਇਹ ਪਾਰਲੀਮੈਂਟ ਦੇ ਵਿਚ ਪ੍ਰੋਬਲਮ ਆ ਚੁੱਕੀ ਹੈ ਕਿ ਮੈਜੋਰਿਟੀ ਆਫ ਆਸਟ੍ਰੇਲੀਅਨਸ ਜਿਹੜੇ ਕੰਜ਼ਰਵੇਟਿਵ ਹੈ ਉਹ ਨਹੀਂ ਚਾਹੁੰਦੇ, ਔਰ MP ਜਿਹੜੇ ਨੇ ਉਹ ਡਰਦੇ ਨੇ ਕਿ ਜੇ ਅਸੀਂ ਪਾਰਲੀਮੈਂਟ ਦੇ ਵਿਚ ਵੋਟ ਪਾਈ ਤਾਂ ਅਸੀਂ ਗਾਂ ਵਾਸਤੇ ਸਾਡੀ ਫੱਟੀ ਅੱਧਿਆਂ ਨਾਲੋਂ ਜ਼ਿਆਦਾ ਦੀ ਪੋਚ ਹੋ ਜਾਣੀ, ਚਾਹੇ ਕਿਸੇ ਵੀ ਪਾਰਟੀ ਦੇ ਹੋਣ। ਇਸ ਕਰਕੇ ਉਹ ਪਾਰਲੀਮੈਂਟ ਦੇ ਵਿਚ ਵੋਟ ਨਹੀਂ ਪਾਉਣਾ ਚਾਹੁੰਦੇ। ਪਰ ਜਿਹੜੀ ਲੋਬੀ ਹੈ ਉਹ ਚਾਹੁੰਦੀ ਹੈ ਵੀ ਪਾਰਲੀਮੈਂਟ ਦੇ ਵਿਚ ਵੋਟ ਪਾਓ। ਹੁਣ ਪਾਰਲੀਮੈਂਟ ਨੂੰ ਵੀ ਪਤਾ ਹੈ ਵੀ ਇਹ 1-2% ਹੈ ਸਾਰੇ ਆਸਟ੍ਰੇਲੀਆ ਦੇ, ਅਸੀਂ ਬਾਕੀਆਂ ਨੂੰ ਕਿਉਂ ਅਗੇਂਸਟ ਕਰਨਾ? ਸੋ ਉਨ੍ਹਾਂ ਨੇ ਕੀ ਕੀਤਾ, ਉਹ ਕਹਿੰਦੇ ਨੇ ਕਿ ਅਸੀਂ ਰੈਫਰੈਂਡਮ ਕਰਾ ਲੈਂਦੇ ਹਾਂ, ਲੋਕਾਂ ਨੂੰ ਪੁੱਛ ਲੈਂਦੇ ਵੀ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ। ਉਸ ਦੀ ਵੀ ਮੁਖਾਲਫਤ ਹੋਈ। ਉਸ ਦੀ ਮੁਖਾਲਫਤ ਕਿੱਦਾਂ ਹੋਈ ਕਿ ਲੋਅਰ ਹਾਊਸ ਚੋਂ ਪਾਸ ਹੋ ਗਿਆ, ਅਪਰ ਹਾਊਸ ਦੇ ਵਿਚ ਜਿਹੜੀ ਗ੍ਰੀਨਜ਼ ਪਾਰਟੀ ਆ ਉਨ੍ਹਾਂ ਨੇ ਪਾਸ ਨਹੀਂ ਹੋਣ ਦਿੱਤਾ। ਹੁਣ ਪਲੈਬੀਸਾਈਟ ਵੀ ਨਹੀਂ ਹੋਇਆ। ਹੁਣ ਜਿਹੜਾ ਆ ਉਹ ਤੋਂ ਬਾਅਦ ਹੱਲ ਕੱਢਿਆ ਵੀ ਇਹਦਾ ਸਰਵੇ ਕਰਾ ਲਓ, ਹੁਣ ਕਮਿਊਨਿਟੀ ਦੇ ਵਿਚ ਦੇਖ ਲਓ ਵੀ ਕਿੱਦਾਂ ਕਿੱਧਰ ਨੂੰ, ਕਿਉਂਕਿ ਪਤਾ ਤਾਂ ਸਾਰਿਆਂ ਨੂੰ ਰੂਟ ਕੌਜ਼ ਦਾ ਪਤਾ ਵੀ ਲੋਕ ਨਹੀਂ ਚਾਹੁੰਦੇ ਮੈਜੋਰਿਟੀ। ਹੁਣ ਸਰਵੇ ਦਾ ਉਨ੍ਹਾਂ ਨੇ ਕੀਤਾ ਵੀ ਪੋਸਟਲ ਰਜਿਸਟਰ ਵੋਟਾਂ ਕਰਾਓ ਆਪਣੀਆਂ ਤੇ ਉਹ ਤੁਹਾਨੂੰ ਵੋਟ ਆਊਗੀ ਲੈਟਰ ਬਾਕਸ ਦੇ ਵਿਚ, ਉਹ ਵੋਟ ਤੁਸੀਂ ਵਾਪਸ ਭੇਜਣੀ ਆ, ਉਹ ਆਪਾਂ ਗਿਣ ਕੇ ਸਰਵੇ ਕਰ ਲਾਂਗੇ ਵੀ ਕਿੰਨੇ ਹੱਕ ਦੇ ਵਿਚ ਆ ਤੇ ਕਿੰਨੇ ਇਹਦੇ ਅਗੇਂਸਟ ਆ, ਹੈਨਾ, ਲਾ ਬਣਦੇ। ਹੁਣ ਉਹ ਵੋਟਾਂ ਰਜਿਸਟਰ ਹੋ ਚੁੱਕੀਆਂ, ਹੁਣ ਨਹੀਂ ਹੋ ਰਹੀਆਂ। ਉਦੋਂ ਬਾਅਦ ਜਿਹੜੀ ਲੋਬੀ ਆ ਉਨ੍ਹਾਂ ਨੇ ਹਾਈ ਕੋਰਟ ਦੇ ਵਿਚ ਕੇਸ ਕਰ ਦਿੱਤਾ ਵੀ ਇਹ ਵੋਟ ਨਹੀਂ ਪੈਣੀ ਚਾਹੀਦੀ, ਇਹ ਸਰਵੇ ਨਹੀਂ ਹੋਣਾ ਚਾਹੀਦਾ। ਹੁਣ ਮੈਂ ਵੈਸੇ ਮੈਂ ਓਪਨਲੀ ਕਹਿੰਦਾ ਕਿ ਮੈਂ ਇਸ ਦੇ ਹੱਕ ਚ ਨਹੀਂ ਹੈਗਾ, ਪਰ ਹੁਣ ਰੌਲਾ ਇਹ ਹੈ ਵੀ ਨਾ ਤਾਂ ਉਹ ਪਬਲਿਕ ਦੀ ਰਾਏ ਪੁੱਛਣਾ ਚਾਹੁੰਦੇ ਨੇ ਕਿਸੇ ਵੀ ਤਰ੍ਹਾਂ ਨਾਲ, ਉਹ ਚਾਹੁੰਦੇ ਨੀ ਵੀ ਪਬਲਿਕ ਇਹਦੇ ਵਿਚ ਆਪਣਾ ਰਾਏ ਦੇਵੇ, ਉਹ ਚਾਹੁੰਦੇ ਨੇ ਕਿ ਅਸੀਂ ਪ੍ਰੈਸ਼ਰ ਪਾ ਕੇ ਧੱਕੇ ਨਾਲ ਪਾਸ ਕਰਾ ਲਈਏ, ਹੈਨਾ। ਇਹ ਸਾਰੇ ਆਸਟ੍ਰੇਲੀਆ ਦੇ ਜਿਹੜੇ ਇਹ ਉਨ੍ਹਾਂ ਦੇ ਅਗੇਂਸਟ ਜਾ ਰਹੀ ਹੈ, ਜਿਹੜੇ ਬੰਦੇ ਹੱਕ ਚ ਵੀ ਹੈ ਨਾ ਉਹ ਵੀ ਉਨ੍ਹਾਂ ਦੇ ਅਗੇਂਸਟ ਹੋ ਰਹੇ ਨੇ ਵੀ ਇਹ ਗਲਤ ਤਰੀਕੇ ਦੇ ਨਾਲ ਲਾ ਪਾਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਔਰ ਆਸਟ੍ਰੇਲੀਆ ਦੀ ਪਬਲਿਕ ਨੂੰ ਇਹ ਟਿੱਚ ਸਮਝਦੇ ਨੇ ਕਿ ਹੁਣ ਉਹ ਲੋਕ ਇਹ ਵੀ ਇੱਥੋਂ ਵੀ ਤੱਕ ਵੀ ਕਹਿ ਰਹੇ ਨੇ ਵੀ ਇਹ ਤਾਂ ਹੁਣ ਇੱਕ ਚੀਜ਼ ਹੈ ਵੀ ਜੇ ਇੱਕ ਚੀਜ਼ ਹਾਂ ਕਰਤੀ ਇਹਨਾਂ ਨੇ ਗਾਂਹ ਪਤਾ ਨੀ ਕਿੰਨੀਆਂ ਕਰਾਉਣੀਆਂ, ਇੱਦਾਂ ਇਹ ਤਾਂ ਇਹਨਾਂ ਦਾ ਮੂੰਹ ਖੁੱਲ ਜਾਊਗਾ ਨਾ ਫਿਰ, ਇਹ ਤਾਂ ਇਹਨਾਂ ਦਾ ਰਾਹ ਪੱਧਰਾ ਹੋ ਜਾਊਗਾ। ਇਹ ਤਾਂ ਕਹਿੰਦੇ ਏਦਾਂ ਵੀ ਧੱਕੇ ਨਾਲ ਜੋ ਮਰਜ਼ੀ ਕਰਾਈ ਜਾਈਏ, ਇਹ ਵੀ ਇੱਕ ਜਿਹੜਾ ਗਰੁੱਪ ਹੈ ਉਹ ਧੱਕੇਸ਼ਾਹੀ ਵਾਲਾ ਗਰੁੱਪ ਬਣਦਾ ਜਾ ਰਿਹਾ। ਹੁਣ ਕੱਲਾ ਇੱਥੇ ਨੀ ਰੁਕਣਾ, ਸੇਮ ਸੈਕਸ ਮੈਰਿਜ ਤੇ ਨੀ ਗੱਲ ਰੁਕਣੀ, ਉਹ ਤੋਂ ਬਾਅਦ ਇਹ ਕਹਿ ਰਹੇ ਨੇ ਵੀ ਹੁਣ ਤਾਂ ਇਹ ਕਹਿ ਰਹੇ ਨੇ ਕਿ ਬੰਦਾ ਬੰਦੇ ਨਾਲ ਜਨਾਨੀ ਜਨਾਨੀ ਨਾਲ ਵਿਆਹ ਕਰਾ ਲਵੇ, ਕੱਲ ਨੂੰ ਇਹੀ ਗਰੁੱਪ ਕਹੂਗਾ ਇੱਕ ਬੰਦਾ 4 ਜਨਾਨੀਆਂ ਨਾਲ ਵੀ ਕਰਾ ਸਕਦਾ, 5 ਨਾਲ ਵੀ ਕਰਾ ਸਕਦਾ, 1 ਜਨਾਨੀ 10 ਨਾਲ ਵੀ ਕਰਾ ਸਕਦੀ। ਜਦੋਂ ਇਹ ਰਾਸਤਾ ਹੀ ਖੋਲ ਦਿੱਤਾ ਤੁਸੀਂ, ਫਿਰ ਜੋ ਮਰਜ਼ੀ ਕਰਾ ਲਓ ਜੇ ਏਦਾਂ ਹੀ ਧੱਕੇ ਨਾਲ ਕਰਾਉਣਾ, ਸਮਝਦੇ ਨਾ ਵੀ ਇਹ ਤਾਂ ਫਿਰ ਇਹ ਤਾਂ ਇੱਕ ਰਾਹ ਖੁੱਲ ਗਿਆ, ਪ੍ਰੈਜ਼ੀਡੈਂਟ ਬਣ ਗਿਆ ਨਾ ਬਾਕੀ, ਠੀਕ ਹੈ ਨਾ। ਸੋ ਇਸ ਕਰਕੇ
ਜੀ ਪਲੈਬੀਸਾਈਟ ਜਿਹੜਾ ਇਹ ਸਰਵੇ ਹੋਇਆ ਇਹ ਨੈਗੇਟਿਵ ਟੈਰੀਟਰੀ ਵਿੱਚ ਗਿਆ ਲੋਕਾਂ ਨੇ?
ਨਹੀਂ ਨਹੀਂ, ਅਜੇ ਹੋਣਾ ਆ, ਅਜੇ ਹੋਣਾ ਆ, ਪਰ ਇਹ ਮੈਂ ਤੁਹਾਨੂੰ ਦੱਸਦਾ
ਐਵੀਡੈਂਸ ਵੀ ਇਹ ਐਵੀਡੈਂਸ ਦੇ ਤੌਰ ਤੇ ਵੀ ਯੂਜ ਕੀਤਾ ਜਾਵੇਗਾ ਸਰਕਾਰ ਦੇ ਵੱਲੋਂ। ਦੇਖੋ ਅਸੀਂ ਤਾਂ ਕਾਨੂੰਨ ਪਾਸ ਕਰਦੇ ਸੀ ਲੇਕਿਨ ਲੋਕਾਂ ਦੀ ਜਿਹੜੀ ਰਾਏ ਆ ਇਹਦੇ ਖਿਲਾਫ਼ ਆ, ਇਸ ਲਈ ਇਸ ਨੂੰ ਡਿਸਪੋਜ਼ ਆਫ ਕਰਦੇ ਆ।
ਜੀ ਹਾਂਜੀ, ਕਾਫੀ ਦੇਰ ਤੋਂ ਬਹੁਤ ਸਾਰੇ ਸੱਜਣ ਇਸ ਮੁੱਦੇ ਤੇ ਗੱਲ ਕਰਨਾ ਚਾਹੁੰਦੇ ਸੀ, ਚਲੋ ਮੈਂ ਸੋਚਿਆ ਅੱਜ ਕਰ ਲਈਏ। ਤੇ ਉਹ ਜਿਹੜਾ ਸਰਵੇ ਹੋ ਰਿਹਾ ਹੁਣ ਉਹ ਹਾਈ ਕੋਰਟ ਦੇ ਵਿਚ ਲੈ ਗਏ ਵੀ ਨਹੀਂ ਹੋਣਾ ਚਾਹੀਦਾ, ਪਰ ਹਾਈ ਕੋਰਟ ਦੇ ਵਿਚ ਉਹ ਕੇਸ ਹਾਰ ਗਏ ਵੀ ਗੌਰਮੈਂਟ ਕਰਾ ਸਕਦੀ ਆ, ਕੋਈ ਪ੍ਰੋਬਲਮ ਨਹੀਂ। ਹੁਣ ਉਹ ਕੇਸ ਜਾ ਰਿਹਾ ਤੇ ਹੁਣ ਦੋਨੋ ਧਿਰਾਂ ਜਿਹੜੀਆਂ ਨੇ ਉਹ ਟੀਵੀ ਦੇ ਉੱਤੇ ਬਹੁਤ ਵੱਡੀਆਂ ਵੱਡੀਆਂ ਐਡਸ ਦੇ ਰਹੀਆਂ, ਬਹੁਤ ਪੈਸਾ ਖਰਚ ਹੋ ਰਿਹਾ। ਚਲੋ ਜਿਹੜੇ ਨਾ ਪੱਖੀ ਆ ਉਹ ਤਾਂ ਪਤਾ ਹੀ ਆ ਵੀ ਉਹਨਾਂ ਨੂੰ ਪਿੱਛੋਂ ਚਰਚਿਸ ਜਾਂ ਧਰਮ ਜਿਹੜੇ ਗਰੁੱਪ ਨੇ ਉਹ ਫੰਡ ਕਰ ਰਹੇ ਨੇ। ਹੁਣ ਸਵਾਲ ਇਹ ਆਉਂਦਾ ਕਿ ਜਿਹੜੇ ਹਾਂ ਪੱਖੀ ਨੇ ਉਹਨਾਂ ਨੂੰ ਕੌਣ ਫੰਡ ਕਰ ਰਿਹਾ, ਇਹ ਸਵਾਲ ਮੂਹਰੇ ਆ ਰਹੇ ਨੇ। ਹੁਣ ਉਹ ਜਿਹੜੇ ਨੇ ਉਹ ਰੋਕ ਇਸ ਕਰਕੇ ਰਹੇ ਸੀ ਕਿਉਂਕਿ ਉਹ ਸਾਰਾ ਕੁਝ ਜ਼ਾਹਰ ਹੋ ਜਾਣਾ ਹੁਣ ਕਿ ਕਿਹੜੇ ਕਿਹੜੇ ਬੰਦੇ ਆ, ਕਿਹੜੀ ਕਿਹੜੀ ਕੰਪਨੀ ਆ, ਕਿਹੜੀ ਕਿਹੜੀ ਲੋਬੀਜ਼ ਆ ਜਿਹੜੀਆਂ ਇਸ ਕੈਂਪੇਨ ਨੂੰ ਫੰਡ ਕਰ ਰਹੀਆਂ ਨੇ ਪਿੱਛੋਂ। ਬਹੁਤ ਵੱਡਾ ਪੈਸਾ ਖਰਚਿਆ ਜਾ ਰਿਹਾ, ਕਿਉਂ ਖਰਚਿਆ ਜਾ ਰਿਹਾ ਇਹ ਵੀ ਪਤਾ ਲੱਗੂਗਾ। ਹੁਣ ਇੱਕ ਸਰਵੇ ਹੋਰ ਹੋਇਆ, ਇੱਕ ਪ੍ਰੀ ਪੋਲਸ ਨੀ ਹੁੰਦੀਆਂ, ਹੁਣ ਉਹਦੇ ਵਿਚ ਇਹ ਸਾਹਮਣੇ ਆਇਆ ਵੀ ਜਦੋਂ ਇਹ ਵੋਟਾਂ ਰਜਿਸਟਰ ਹੋ ਰਹੀਆਂ ਸੀ ਤਾਂ ਬਹੁਤ ਆਸਟ੍ਰੇਲੀਅਨਾਂ ਨੇ ਵੋਟਾਂ ਰਜਿਸਟਰ ਕਰਾ ਰਹੀਆਂ ਜਿਹੜੇ ਕਿ ਨਾ ਪੱਖੀ ਸਨ, ਉਹ ਕਹਿੰਦੇ ਅਸੀਂ ਕਰਾਵਾਂਗੇ। ਜਿਹੜੇ ਹਾਂ ਪੱਖੀ ਸਨ ਉਨ੍ਹਾਂ ਨੇ ਵੀ, ਸਾਰਿਆਂ ਨੇ ਨੀ ਕਰਾਈਆਂ ਕਿਉਂਕਿ ਪਹਿਲੇ ਮਿਨੋਰਟੀ ਸੀ, ਉਨ੍ਹਾਂ ਚੋਂ ਵੀ ਅੱਧਿਆਂ ਨੇ ਸੁਣਿਆ ਵੀ ਕਰਾਈਆਂ। ਹੁਣ ਉਨ੍ਹਾਂ ਨੂੰ ਪਤਾ ਹੈ ਵੀ ਇਹ ਵੋਟ ਹਾਰ ਜਾਣੀ ਆ। ਇੱਕ ਸਰਵੇ ਵੀ ਹੋਇਆ, ਉਹ ਸਰਵੇ ਵੀ ਇਹ ਕਹਿ ਰਿਹਾ ਕਿ ਜਿਹੜੀ ਨਾ ਪੱਖੀ ਵੋਟ ਬਹੁਤ ਜ਼ਿਆਦਾ ਆ ਔਰ ਇਹ ਜਿਹੜਾ ਹਾਰ ਜਾਣਾ ਆ। ਹੁਣ ਮਤਲਬ ਉਹ ਜਿਹੜਾ ਸਰਵੇ ਆ ਇਹਦੇ ਰਿਜ਼ਲਟ ਕੀ ਨਿਕਲੂਗੇ, ਜਦੋਂ ਸਰਵੇ ਦਾ ਰਿਜ਼ਲਟ ਆਊਗਾ, ਮੰਨ ਲਓ ਕਿ ਉਹ ਹਾਂ ਪੱਖੀ ਆ ਜਾਂਦਾ, ਜਦੋਂ ਹਾਂ ਪੱਖੀ ਆ ਗਿਆ ਵੀ ਹਾਂ ਕਰਾ ਲੈਣਾ ਚਾਹੀਦਾ, ਫੇਰ ਤਾਂ ਸਰਕਾਰ ਨੂੰ ਕਰਨਾ ਹੀ ਪੈਣਾ। ਉਹ ਕਹਿੰਦੇ ਫੇਰ ਤਾਂ ਉਹ ਕਹਿੰਦੇ ਠੀਕ ਆ, ਲੋਕ ਚਾਹੁੰਦੇ ਨੇ ਆ ਦੇਖੋ ਸਰਵੇ ਪਿਆ ਆ, ਇਹਦਾ ਕਾਨੂੰਨ ਬਣਾਓ। ਪਰ ਜੇ ਨਾ ਪੱਖੀ ਆਉਂਦਾ ਤਾਂ ਇਹ ਮੈਨੂੰ ਲੱਗਦਾ ਕਿ 10-15-20 ਸਾਲ ਇਹ ਇੱਥੇ ਇਹਦਾ ਕੰਮ ਖਤਮ ਹੋਣਾ ਚਾਹੀਦਾ, ਕਿਉਂਕਿ ਸਰਵੇ ਹੋਇਆ ਪ੍ਰੋਪਰ ਹੋਇਆ ਤੇ ਜਿਹੜੀ ਵੀ ਸਰਕਾਰ ਫੇਰ ਇਹ ਲਾਗੂ ਕਰਨ ਦੀ ਕੋਸ਼ਿਸ਼ ਕਰੂਗੀ, ਕੋਈ ਪਾਰਟੀ ਲਾਗੂ ਕਰਨ ਦੀ ਕੋਸ਼ਿਸ਼ ਕਰੂਗੀ, ਉਹਨੂੰ ਉਹ ਫਿਰ ਲੋਕਾਂ ਦੀ ਵਿਲ ਦੇ ਅਗੇਂਸਟ ਜਾਊਗੀ ਤੇ ਲੋਕ ਤਾਂ ਚਾਹੁੰਦੇ ਹੀ ਨਹੀਂ ਹੈਗੇ, ਸਮਝਦੇ ਨਾ। ਸੋ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਨਾ ਇਹ ਆਸਟ੍ਰੇਲੀਆ ਦੇ ਵਿਚ ਇੱਕ ਸਿਧਾਂਤਕ ਲੜਾਈ ਚੱਲ ਰਹੀ ਆ ਔਰ ਇਹਦੇ ਪਿੱਛੇ ਕਿਹੜੀਆਂ ਕਿਹੜੀਆਂ ਲੋਬੀ, ਕਿਹੜੇ ਕਿਹੜੇ ਗਰੁੱਪ ਨੇ ਉਸ ਦੇ ਉੱਤੇ ਜੋ ਅਸੀਂ ਖੁਲਾਸਾ ਕੀਤਾ ਉਹ ਸਾਡੇ ਆਪਣੇ ਵਿਚਾਰ ਹੈ, ਸਾਡੀ ਆਪਣੀ ਅੰਡਰਸਟੈਂਡਿੰਗ ਹੈ, ਜਿਹੜੇ ਕਿ ਵੱਖਰੇ ਵੱਖਰੇ ਮਟੀਰੀਅਲ ਰਿਸੋਰਸਿਸ ਤੋਂ ਅਸੀਂ ਸੁਣਦੇ ਕਰਦੇ ਦੇਖਦੇ ਆਏ ਹਾਂ ਤੇ ਉਹ ਸਾਂਝਾ ਕੀਤਾ। ਸੋ ਅਮਰੀਕ ਜੀ ਬਹੁਤ ਸਾਰੇ ਸੁਨੇਹੇ ਆਏ ਨੇ, ਆਪਾਂ ਉਹ ਵੀ ਨਾਲ ਦੀ ਨਾਲ ਲੈ ਲਈਏ ਪਹਿਲਾਂ।
ਜੀ ਅਮਨਦੀਪ, ਬਹੁਤ ਜ਼ਿਆਦਾ ਸਮਾਂ ਲੱਗ ਗਿਆ ਮੈਨੂੰ ਇਸ ਇਸ਼ੂ ਤੇ ਹੁਣ ਜਿਹੜੇ ਦੂਜੇ ਪੈਂਡਿੰਗ ਇਸ਼ੂ ਆ ਸਾਡੇ ਉਹਨਾਂ ਤੇ ਵੀ ਗੱਲ ਕਰਾਂਗੇ, ਜਿਨ੍ਹਾਂ ਦੇ ਵਿਚ ਥੋੜੀ ਜਿਹੀ ਗੱਲ ਬਾਬੇ ਦੇ ਡੇਰੇ ਦੇ ਉੱਥੇ ਵੀ ਸਰਚ ਹੋ ਰਹੀ ਹੈ ਉਹਦੀ ਵੀ ਗੱਲ ਕਰਨੀ ਹੈ, ਉਹਦੀ ਵੀ ਕਾਫੀ ਚਰਚਾ ਹੋ ਰਹੀ ਹੈ ਕਿ ਸਰਚ ਬਹੁਤ ਲੇਟ ਹੋਈ ਆ, ਉਹ ਜਿਹੜਾ ਮਾਲ ਗੋਦਾਮ ਸੀ ਉਹਨੂੰ ਟਿਕਾਣੇ ਲਾ ਲਿਆ, ਇੱਦਾਂ ਹੋਇਆ, ਬਹੁਤ ਕੁਛ ਹੋ ਰਿਹਾ ਉੱਥੇ ਵੀ। ਤੇ ਉਸ ਤੋਂ ਬਾਅਦ ਆਪਾਂ ਹੋਰ ਵੀ ਗੱਲਾਂ ਕਰਨੀਆਂ, ਥੋੜੀ ਜਿਹੀ ਕ੍ਰਿਕਟ ਦੀ ਵੀ ਗੱਲ ਕਰਾਂਗੇ ਤੇ ਪੰਜਾਬ ਵਿਚ ਅਫਸਰਸ਼ਾਹੀ ਅਮਨਦੀਪ ਇਕ ਵਾਰੀ ਫਿਰ ਸਰਕਾਰ ਤੇ ਭਾਰੀ ਹੋਈ ਜਾ ਰਹੀ ਆ ਤੇ ਖ਼ਬਰਾਂ ਇਹ ਮਿਲਣੀਆਂ ਕਿ ਅਫਸਰ ਕਹਿਣਾ ਨੀ ਮੰਨਦੇ, ਡੀਸੀ ਤਾਂ ਚਲੋ ਉਹ ਤਾਂ ਵੱਡੇ ਅਹੁਦੇ ਦਾ ਹੁੰਦਾ ਹੈ, ਕਹਿ ਰਿਹਾ ਕਿ ਤਹਿਸੀਲਦਾਰ ਨੀ ਕਹਿਣਾ ਮੰਨਦਾ ਸਰਕਾਰ ਦਾ, ਜਿਹੜੇ MLA ਉਹਨਾਂ ਦਾ ਕਹਿਣਾ ਹੀ ਨੀ ਮੰਨ ਰਿਹਾ ਤੇ ਏਦਾਂ ਦੀਆਂ ਖ਼ਬਰਾਂ ਉਹਨਾਂ ਤੇ ਵੀ ਡਿਸਕਸ਼ਨ ਥੋੜੀ ਕਰਾਂਗੇ ਤੇ ਹੋਰ ਜਿਹੜੀਆਂ ਗੱਲਾਂ ਚ ਗੱਲਾਂ ਨਿਕਲਣਗੀਆਂ ਉਹਨਾਂ ਤੇ ਵੀ ਡਿਸਕਸ ਕਰਾਂਗੇ। ਚਲੋ ਅਮਨ ਜੀ ਤੁਸੀਂ ਸਰੋਤਿਆਂ ਨੂੰ ਲਾਓ।
ਜੀ ਜੀ, ਸਰੋਤਿਆਂ ਦੇ ਵਿਚ ਦੇਖੋ ਜੀ ਸਾਡੇ ਨਾਲ ਮਧੂਸੂਦਨ ਰਾਜੂ ਸਿਡਨੀ ਤੋਂ ਜੁੜੇ ਨੇ, ਕਹਿੰਦੇ ਹਾਂਜੀ ਸਾਡੇ ਇਲਾਕੇ ਚ ਇਲੈਕਸ਼ਨ ਹੋ ਰਹੀਆਂ ਨੇ। ਜੁਝਾਰ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾਈ ਹੈ ਜੁਝਾਰ ਸਿੰਘ ਜੀ, ਸਤਿ ਸ੍ਰੀ ਅਕਾਲ। ਤੇ ਅਮਨਪ੍ਰੀਤ ਭੰਡੇਰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਵਟ ਇਜ਼ ਦ ਪ੍ਰੋਗਰੈਸ ਅਬਾਊਟ ਨਿਊ ਸਿਟੀਜ਼ਨਸ਼ਿਪ ਲਾਅ। ਥੈਂਕਸ। ਹਾਂਜੀ, ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ ਤੇ ਡੈਮੋਕ੍ਰੇਸੀ ਪੂਰੇ ਜ਼ੋਰਾਂ ਤੇ ਚੱਲ ਰਹੀ ਹੈ ਆਸਟ੍ਰੇਲੀਆ ਚ। ਹੈਰੀ ਸਿਵੀਆ ਜੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਫਤਿਹ ਤੇ ਜਸ ਹੁਣਾਂ ਨੇ ਫੋਟੋ ਭੇਜੀ ਹੈ, ਕਿਆ ਬਾਤ ਹੈ, ਫੁੱਲ ਕਿਹੜੇ ਪਏ ਨੇ ਇਨ੍ਹਾਂ ਦੇ ਵੀ ਆਲੇ ਦੁਆਲੇ ਇਲਾਕਿਆਂ ਦੇ ਵਿਚ, ਆਪਾਂ ਸਾਂਝੀ ਕਰਾਂਗੇ ਜੀ। ਤੇ ਹਾਂਜੀ ਬਿਲਕੁਲ, ਜਗਤਾਰ ਭਾਜੀ ਵੀ ਉਨ੍ਹਾਂ ਨੇ ਵੀ ਮੈਸੇਜ ਸ਼ੁਰੂ ਕੀਤਾ, ਆਪਾਂ ਬਾਅਦ ਚ ਲੈਣੇ ਕਿਉਂਕਿ ਉਹ ਦੂਜਾ ਮੁੱਦਾ ਹੈ। ਤੇ ਪਰਵਿੰਦਰ ਢਿੱਲੋਂ ਸਿਡਨੀ ਵਾਲੇ ਕਹਿੰਦੇ ਕਿ ਇਲੈਕਸ਼ਨ ਹੋ ਰਹੀਆਂ ਨੇ ਜੀ ਤੇ ਸਿਡਨੀ ਦੇ ਵਿਚ, ਤੇ ਅੱਜ ਕਹਿੰਦੇ ਕਿ ਆਈ ਐਮ ਔਨ ਮਾਰਨਿੰਗ ਵਾਕ ਵਿਦ, ਹਾਂਜੀ ਥੋੜਾ ਮੈਸੇਜ ਸਮਝ ਨਹੀਂ ਆ ਰਿਹਾ ਪਰ ਕਹਿੰਦੇ ਅੱਜ ਬਿਜ਼ੀ ਹੈ ਜੀ ਇਲੈਕਸ਼ਨ ਦੇ ਵਿਚ, ਵੈਰੀ ਗੁੱਡ ਪ੍ਰੋਗਰਾਮ ਤੇ ਬਲੂਟੁੱਥ ਲਾ ਕੇ ਪ੍ਰੋਗਰਾਮ ਸੁਣ ਰਹੇ ਨੇ। ਤੇ ਅਮਰਿਤ ਸਿੱਧੂ ਵੀ ਬਹੁਤ ਸਾਰੀਆਂ ਫੋਟੋਆਂ ਭੇਜ ਰਹੇ ਨੇ, ਆਪਾਂ ਸਾਂਝੀਆਂ ਕਰਾਂਗੇ ਥੋੜੀ ਦੇਰ ਬਾਅਦ। ਤੇ ਇਹ ਫੋਟੋਆਂ ਕਿਹੜੀਆਂ, ਇਹਦੀ ਥੋੜੀ ਡਿਟੇਲ ਵੀ ਲਿਖ ਕੇ ਭੇਜੋ ਜੀ ਅਮਰਿਤ ਸਿੱਧੂ ਜੀ। ਤੇ ਹਾਂਜੀ ਭੇਜ ਦਿੱਤੀ ਹੈ। ਤੇ ਕੋਹਲੀ ਸਾਹਿਬ ਵੀ ਜੁੜ ਗਏ ਨੇ, ਹਰਪ੍ਰੀਤ ਕੋਹਲੀ ਤੇ ਬ੍ਰਿਸਬੇਨ ਵਾਲੇ, ਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਿਮਰਜੀਤ ਸਿੰਮੀ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸ਼ੈਪਟਨ ਟੂਰਨਾਮੈਂਟ ਕਹਿੰਦੇ ਨੇ ਕਿ ਇੱਕ ਸੁਨੇਹਾ ਲਾ ਦਿਓ ਜੀ, ਸ਼ੈਪਟਨ ਟੂਰਨਾਮੈਂਟ ਅੱਜ ਹੋ ਰਿਹਾ ਜੀ, ਤੇ ਜਿਹੜੇ ਹਜੇ ਨਹੀਂ ਪਹੁੰਚੇ ਤਾਂ ਪਹੁੰਚਣ ਬਿਲਕੁਲ, ਸ਼ੈਪਟਨ ਵਾਲਿਓ ਤਿਆਰੀ ਕਰੋ, ਉੱਥੇ ਟੂਰਨਾਮੈਂਟ ਚੱਲ ਰਿਹਾ ਤੁਹਾਡੇ ਸੌਕਰ ਦਾ, ਤੇ ਜ਼ਰੂਰ ਉੱਥੇ ਵੱਧ ਚੜ ਕੇ ਪਹੁੰਚੋ। ਤੇ ਤੁਹਾਨੂੰ ਜੀ ਗੀਤ ਇੱਕ ਸੁਣਾਉਣਾ ਆ, ਤੇ ਗੀਤ ਆਪਣੇ ਜਿਹੜੇ ਜਪਾਨ ਵਾਲੇ ਮਿੱਤਰ ਨੇ, ਆਪਣੇ ਸਰੋਤੇ ਨੇ, ਸਤਿਕਾਰਯੋਗ ਮਾਣਯੋਗ, ਤੇ ਉਨ੍ਹਾਂ ਦੇ ਲਈ ਆਪਾਂ ਡੈਡੀਕੇਟ ਕਰਨਾ ਜੀ। ਤਾਂ ਗੀਤ ਆਪਾਂ ਲਾ ਦਈਏ ਜੀ, ਇੱਕ ਨਾ ਗੀਤ ਸਾਡੇ ਸਰੋਤਿਆਂ ਨੇ ਫਰਮਾਇਸ਼ ਕੀਤਾ ਸੀ, ਪਾਪਾ ਮੈਂ ਪਾਪਾ ਬਣ ਗਿਆ। ਇਹ ਨਾ ਬਾਲੀਵੁੱਡ ਹਾਂਜੀ ਅਭਿਜੀਤ ਤੇ ਸ਼ੰਕਰ ਮਹਾਦੇਵ ਦਾ ਸੀ, ਤੇ ਇਹ ਫਿਲਮ ਦਾ ਸੀ ਹਮ ਆਪਕੇ ਦਿਲ ਮੇ ਰਹਤੇ ਹੈ, ਠੀਕ ਹੈ ਜੀ। ਤੇ ਹਾਂਜੀ ਇਹ ਆਪਾਂ ਗੀਤ ਸੁਣਾਉਣਾ ਹੈ, ਤੇ ਲਓ ਆਪਾਂ ਫਿਰ ਗੀਤ ਦਾ ਆਨੰਦ ਮਾਣਦੇ ਹਾਂ, ਤੇ ਬਹੁਤ ਬਹੁਤ ਵਧਾਈਆਂ ਜੀ।
ਰੇਡੀਓ ਜਲਦ ਹਾਜ਼ਰ ਹੁੰਦਾ ਹੈ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਸੁਣਦੇ ਰਹੋ ਆਵਾਜ਼ ਦਾ ਖੂਬਸੂਰਤ ਕਾਫਲਾ, ਸ਼ਾਮਲ ਹੋਣ ਲਈ ਮੇਲ ਕਰੋ request@harmanradio.com ਤੇ।
ਐਲਈਡੀ ਬੈਟਰੀਜ਼, ਨਾਓ ਟ੍ਰੇਡਿੰਗ ਐਸ ਡੀਐਮਬੀ ਮੋਟਰ ਰਿਪੇਅਰਸ।
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨੀਕਲ, ਏਅਰ ਕੰਡੀਸ਼ਨਿੰਗ, ਐਲਪੀਜੀ ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
ਸੀਡੀ ਬੈਟਰੀਜ਼ ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
ਸਿਟੀ ਬੈਟਰੀਜ਼ ਹਫਤੇ ਦੇ 6 ਦਿਨ ਉਪਲਬਧ ਨੇ।
ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14, ਸਟੀਲ ਸਟਰੀਟ, ਬਲੈਟਾਊਨ, ਸਿਡਨੀ।
ਸਿਟੀ ਬੈਟਰੀਜ਼।
ਹਾਂ ਬਾਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT ਰੋਡ, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9880 90001। ਵੈਬਸਾਈਟ ਵਿਜ਼ਿਟ ਕਰੋ kularhospital.com।
ਗੈਲੇਕਸੀ ਮਾਈਗ੍ਰੇਸ਼ਨ, ਹਰ ਤਰ੍ਹਾਂ ਦੇ ਸਟੂਡੈਂਟ ਵੀਜ਼ਾ, TRPR, ਇੰਪਲੋਇਰ ਨੋਮੀਨੇਸ਼ਨ, 457, RSMS ਅਤੇ ਤਾਜ਼ੀਆਂ ਤਬਦੀਲੀਆਂ ਲਈ ਪ੍ਰੋਫੈਸ਼ਨਲ ਸੇਵਾਵਾਂ ਦਿੰਦੇ ਨੇ। ਗਗਨਦੀਪ ਸ਼ਰਮਾ, ਮਾਈਗ੍ਰੇਸ਼ਨ ਕੰਸਲਟੈਂਟ, ਮਾਰਾ ਏਜੰਟ ਨੰਬਰ 1575771। ਜਿਨ੍ਹਾਂ ਨੂੰ ਭਾਰਤੀਆਂ ਵੱਲੋਂ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦੀ ਖਾਸ ਜਾਣਕਾਰੀ ਹੈ। ਇਹਨਾਂ ਦਾ ਮੁੱਖ ਦਫ਼ਤਰ ਕੈਨਬਰਾ ਦੇ ਵਿੱਚ ਤੇ ਦੂਜਾ ਦਫ਼ਤਰ ਲੁਧਿਆਣਾ ਇੰਡੀਆ ਦੇ ਵਿੱਚ ਮੌਜੂਦ ਹੈ ਜੀ। ਵਾਜਿਬ ਕੀਮਤ ਦੇ ਉੱਪਰ ਕਲੀਅਰ ਤੇ ਆਨੈਸਟ ਸਲਾਹ ਦਿੰਦੇ ਨੇ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 0404185755, ਯਾਨੀ ਕਿ 04054-18755। ਤੁਸੀਂ ਈਮੇਲ ਵੀ ਕਰ ਸਕਦੇ ਹੋ galaxymigration@gmail.com ਤੇ ਜਾਂ ਫਿਰ gmigration.com.au ਦੇ ਉੱਪਰ।
ਨਾਨਕ ਬੇਕਰੀ ਡੈਂਡੀਨੋਂਗ ਮੈਲਬਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟਰੀਟ, ਡੈਂਡੀਨੋਂਗ। ਫੋਨ 0425-888-856।
ਰੋਟੀ ਹਜ਼ਮ ਨਹੀਂ ਹੁੰਦੀ? ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ, ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਨੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411-726-348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਵਜੇ ਤੋਂ ਸ਼ਾਮ 7:30 ਵਜੇ ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟਰੀਟ ਬਰੂਕਾ ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923038।
ਨਾ ਕੀ ਗੱਲ ਭਾਜੀ, ਇੰਨਾ ਵੇਟ ਲੂਸ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ। ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ, 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ, ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 04112-29631, ਜਾਂ ਵਿਜ਼ਿਟ ਕਰੋ www.healthdrops.com.au।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Tusi car banon vaste soch rahe ho, ta pehla milo Builders Negotiators nu, helping you get a sharp deal. ਸਮਾਂ ਹੀ ਪੈਸਾ ਹੈ, ਸਹੀ ਬਿਲਡਰ ਲੱਭਣ ਦੇ ਲਈ ਆਪਣਾ ਕੀਮਤੀ ਸਮਾਂ ਬਚਾਓ। ਹਰਵਿੰਦਰ ਗਰਚਾ ਜੀ ਤੁਹਾਨੂੰ ਬਿਲਕੁਲ ਸਹੀ ਸਲਾਹ ਦੇਣਗੇ, ਸਹੀ ਬਿਲਡਰ ਲੱਭਣ ਅਤੇ ਕਾਗਜ਼ ਪੱਤਰ ਕਰਨ ਦੇ ਲਈ ਵੀ ਮਦਦ ਕਰਨਗੇ। ਉਹ ਆਪ ਵੀ ਲਾਇਸੈਂਸਡ ਬਿਲਡਰ ਨੇ, ਰੀਅਲ ਅਸਟੇਟ ਦੀਆਂ ਸੁਵਿਧਾਵਾਂ ਵੀ ਦਿੰਦੇ ਨੇ। ਮੈਲਬੌਰਨ ਦੇ ਵਿੱਚ ਘਰ ਬਣਾਉਣ ਦੇ ਲਈ ਹੁਣੇ ਸੰਪਰਕ ਕਰੋ ਹਰਵਿੰਦਰ ਗਰਚਾ ਨੂੰ 04775006000 ਤੇ, ਜਾਂ ਵੈਬਸਾਈਟ ਨੋਟ ਕਰੋ negotiators.com.au।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ, ਤੇ ਅਗਰ ਤੁਸੀਂ ਲੇਟ ਜੁਆਇਨ ਕੀਤਾ ਤਾਂ ਤੁਹਾਡਾ ਸਵਾਗਤ ਹੈ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਤੋਂ, ਔਰ ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਜੁੜੇ ਹੋਏ ਨੇ। ਸੋ ਅਮਰੀਕ ਜੀ, ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਸਾਡੇ ਨਾਲ ਜੁੜੇ ਨੇ, ਆਪਾਂ ਉਨ੍ਹਾਂ ਦੇ ਸੁਨੇਹੇ ਲੈ ਲਈਏ ਪਹਿਲਾਂ।
ਜੀ ਅਮਨਦੀਪ,
ਹਾਂਜੀ, ਕਾਫੀ ਟਿੱਪਣੀਆਂ ਵੀ ਆਈਆਂ ਤੇ ਇਕ ਨਾ ਅਮਨਦੀਪ ਸਿੰਘ ਪੰਨੂ ਮੇਰੇ ਹੀ ਨਾਮ ਹੀ ਏ, ਉਨ੍ਹਾਂ ਨੇ ਫੋਟੋ ਭੇਜੀ ਆ ਤੇ ਸਰੋਂ ਦੇ ਸਾਗ ਦੀ, ਤੇ ਕਹਿੰਦੇ ਨੇ ਕਿ ਬਾਕੀ ਕਹਿੰਦੇ ਸਾਰੀ ਵਿੰਟਰ ਦੇ ਵਿਚ ਕਾਫੀ ਹੁਣ ਸਰੋਂ ਰਹੀ ਆ, ਸਾਗ ਬਥੇਰਾ ਖਾਧਾ ਤੇ ਹੁਣ ਉਹ ਨਿਸਰੀ ਪਈ ਆ। ਸੋ ਬਹੁਤ ਵਧੀਆ ਗੱਲ ਆ ਜੀ, ਅਗਰ ਤੁਸੀਂ ਗਾਰਡਨ ਮੇਨਟੇਨ ਕਰਦੇ ਹੋ ਤੇ ਹੁਣ ਵੀ ਕਈ ਸਬਜ਼ੀਆਂ ਲਾਉਣ ਦਾ ਜਿਹੜਾ ਸਮਾਂ ਆ ਚੁੱਕਾ ਉਹ ਵੀ ਤੁਸੀਂ ਲਾ ਸਕਦੇ ਹੋ। ਤੇ ਫੋਟੋਆਂ ਦੇ ਸਿਲਸਿਲੇ ਦੇ ਵਿਚ ਹੀ ਅਮਰਿਤ ਸਿੱਧੂ ਸਿਡਨੀ ਵਾਲਿਆਂ ਨੇ ਗੋਲਡ ਕੋਸਟ ਦੀਆਂ ਬਹੁਤ ਸਾਰੀਆਂ ਫੋਟੋਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਸੀ, ਉਹ ਵੀ ਮੈਂ ਸ਼ੇਅਰ ਕਰ ਰਿਹਾ। ਸੋ ਤੁਸੀਂ ਦੇਖੋ ਗੋਲਡ ਕੋਸਟ ਕਿਸ ਤਰ੍ਹਾਂ ਦਾ। ਤੇ ਜਸ ਹੁਣੀ ਵੀ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ, ਉਨ੍ਹਾਂ ਨੇ ਵੀ ਪਲੰਮ ਟਰੀਸ, ਆਲੂ ਬੁਖਾਰੇ ਦੀਆਂ ਦਰਖਤਾਂ ਦੇ ਬਾਗਾਂ ਦੀਆਂ ਫੋਟੋਆਂ ਭੇਜੀਆਂ, ਜਿਹੜੇ ਕਿ ਖਿੜੇ ਪਏ ਨੇ ਇਸ ਵੇਲੇ ਫੁੱਲਾਂ ਦੇ ਨਾਲ, ਤੇ ਅੰਬਾਂ ਨੂੰ ਬੂਰ ਪੈ ਚੁੱਕਾ। ਇਹ ਫੋਟੋ ਵੀ ਮੈਂ ਸ਼ੇਅਰ ਕਰ ਚੁੱਕਾ ਗੁਰਚਰਨ ਹੋਣਾ ਦੀ। ਤੇ ਹੋਰ ਸੱਜਣ ਮਿੱਤਰ ਜਿਹੜੇ ਜੁੜ ਰਹੇ ਨੇ, ਸੁਖਜਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਉਹ ਵੀ ਕਹਿੰਦੇ ਨੇ ਕਿ ਭਾਜੀ ਗੁੱਡੀ ਦਾ ਨਾਮ ਸਰਬ ਕੌਰ ਰੱਖਣ ਦੀ ਸੋਚ ਰਹੇ ਆ, ਤੇ ਐਡਵਾਈਸ ਦਿਓ ਕਿਵੇਂ ਲੱਗੇਗਾ, ਹੁਕਮਨਾਮਾ ਸਾਹਿਬ ਆਇਆ ਸੀ ਜੀ ਸਰਬ ਦਾ। ਹਾਂਜੀ, ਪਹਿਲਾਂ ਤਾਂ ਇਨ੍ਹਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਇਨ੍ਹਾਂ ਦੇ ਘਰ ਬੇਟੀ ਨੇ ਜਨਮ ਲਿਆ, ਤੇ ਕਹਿੰਦੇ ਨੇ ਕਿ ਮੇਰੇ ਮੰਮੀ ਡੈਡੀ ਵੀ ਆਏ ਹੋਏ ਨੇ ਤੇ ਇੰਡੀਆ ਤੋਂ, ਉਹ ਵੀ ਇੰਜੋਏ ਕਰ ਰਹੇ ਆ, ਤੇ ਸਰਬ ਕੌਰ ਇਨ੍ਹਾਂ ਨੇ ਨਾਮ ਰੱਖਣ ਦੀ ਸੋਚੀ ਆ। ਦੇਖੋ ਮੈਨੂੰ ਲੱਗਦਾ ਬਹੁਤ ਵਧੀਆ ਜੀ, ਹੈਨਾ, ਅਮਰੀਕ ਜੀ ਤੁਹਾਡਾ ਕੀ ਵਿਚਾਰ
ਹੈ? ਅਮਰੀਕ ਜੀ ਬਹੁਤ ਵਧੀਆ ਨਾਂ ਆ, ਜਿੱਦਾਂ ਪਹਿਲਾਂ ਵੀ ਤੇ ਨਾਂ ਰੱਖੇ ਜਾਂਦੇ ਜਿੱਦਾਂ ਸਰਬਜੀਤ ਕੌਰ ਆ, ਸਰਬ ਉਹਨਾਂ ਨੇ ਉਸ ਤੋਂ ਵੀ ਉਹਨੂੰ ਸ਼ਾਰਟ ਕਰਕੇ ਰੱਖਿਆ, ਉਹ ਵਧੀਆ ਲੱਗਦਾ ਸੁਣਾ, ਉਸ ਤੋਂ ਵੀ ਜਿਆਦਾ ਵਧੀਆ ਲੱਗਦਾ, ਥੋੜਾ ਸਮੇਂ ਦੇ ਨਾਲ ਵੀ ਟੁਕਦਾ ਹੈ ਨਾ ਕਿ ਇੱਕ ਤਰ੍ਹਾਂ ਦਾ ਅਲੱਗ ਨਾਂ ਆ, ਤੇ ਮੇਰੇ ਖਿਆਲ ਤੇ ਇਹਨਾਂ ਨੂੰ ਰੱਖ ਲੈਣਾ ਚਾਹੀਦਾ। ਬਹੁਤ ਵਧੀਆ ਨਾਂ ਜੀ, ਤੇ ਤੁਹਾਨੂੰ ਮੁਬਾਰਕਾਂ ਵੀ ਤੇ ਲੜਕੀ ਨੇ ਬਹੁਤ ਬਹੁਤ ਜੀ
ਜੀ ਜੀ। ਤੇ ਲੱਕੀ ਖੱਟਲਾ ਉਹਨਾਂ ਨੇ ਵੀ ਫੋਟੋ ਭੇਜੀ ਸੀ ਤੇ ਉਹਨਾਂ ਨੇ, ਹਾਂਜੀ ਇਹਦੇ ਬਾਰੇ ਗੱਲ ਕਰਨੀ ਆ, ਦੋ ਮਿੰਟ ਠਹਿਰੋ ਜੀ। ਸੁਖਵਿੰਦਰ ਸੌਂਦ ਵੀ ਸਾਡੇ ਨਾਲ ਜੁੜੇ ਨੇ ਭਾਜੀ, ਸਤਿ ਸ੍ਰੀ ਅਕਾਲ। ਤੇ ਬਾਕੀ ਜਗਤਾਰ ਗਿੱਲ ਭਾਜੀ ਦਾ ਮੈਸੇਜ ਆਪਣੇ ਕੋਲ ਹੈ, ਚਾਲ ਹੁਣ ਵੀ ਫੋਟੋਆਂ ਭੇਜ ਰਹੇ ਨੇ। ਤੇ ਹਰਮੀਤ ਚੰਨਾ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੰਮ ਤੇ ਬਿਜ਼ੀ ਆ ਜੀ, ਕਹਿੰਦੇ ਸਮੋਕੋ ਟਾਈਮ ਹੋਇਆ, ਚਾਹ ਪੀ ਰਹੇ ਨੇ। ਉਹਨਾਂ ਨੇ ਫੋਟੋ ਭੇਜੀ ਆ, ਉਹਨਾਂ ਦੇ ਫੁੱਲ ਖਿੜੇ ਹੋਏ ਨੇ, ਨੈਕਟਰਿਨ ਤੇ ਪੀਚਿਸ ਕਿਆ ਵਾ, ਸਟ੍ਰੈਪ ਕਹਿੰਦੇ ਕਰ ਰਹੇ ਆ। ਤੇ ਫੋਟੋ ਮੈਂ ਨਾ ਥੋੜੀ ਦੇਰ ਬਾਅਦ ਸ਼ੇਅਰ ਕਰਦਾ। ਤੇ ਉਹ ਤੁਹਾਡਾ ਗੀਤ ਜੀ 3 ਹਫ਼ਤੇ ਤੋਂ ਪੈਂਡਿੰਗ ਪਿਆ, ਕੋਈ ਨੀ ਤੁਸੀਂ ਸਬਰ ਕਰੋ, ਤੁਸੀਂ ਤਾਂ ਬੜੇ ਸਬਰ ਸੰਤੋਖ ਵਾਲੇ ਬੰਦੇ ਆ, 1-2 ਹਫ਼ਤੇ ਹੋਰ ਵੇਟ ਕਰੋ। ਇੰਦਰਜੀਤ ਵੀ ਸਾਡੇ ਨਾਲ ਜੁੜੇ ਨੇ। ਤੇ ਸਿੱਧੂ ਸਾਹਿਬ, ਇਸ ਚੈਪਟਰ ਦਾ ਇੱਕ ਹੀ ਪੇਜ ਸੈਂਡ ਹੋਇਆ, ਬਾਕੀ ਤੁਹਾਨੂੰ ਫੇਸਬੁੱਕ ਤੇ ਇਨਵੋਇਸ ਕਰ। ਹਾਂਜੀ ਜ਼ਰੂਰ ਭੇਜੋ ਜੀ, ਬਹੁਤ ਵਧੀਆ। ਇਨ੍ਹਾਂ ਨੇ ਇੱਕ ਚੈਪਟਰ ਸ਼ੇਅਰ ਕੀਤਾ ਸਾਡੇ ਨਾਲ ਜੀ, ਸਮਲਿੰਗੀ ਵਿਆਹ ਇੱਕ ਵਿਨਾਸ਼ਕਾਰੀ ਪ੍ਰਵਿਰਤੀ। ਤੇ ਉਹ ਕਹਿੰਦੇ ਸਰੋਤਿਆਂ ਨਾਲ ਸ਼ੇਅਰ ਕਰ ਦਿਓ। ਵੈਸੇ ਮੈਂ ਇਹ ਵਿਚਾਰ, ਇਹ ਪੇਜ ਵੀ ਸ਼ੇਅਰ ਕਰ ਦਿੰਦਾ, ਤੁਸੀਂ ਸਾਡੇ ਜੀ ਲਾਈਵ ਬਲੌਗ ਤੇ ਪੜ੍ਹ ਸਕਦੇ ਹੋ, ਥੋੜੀ ਦੇਰ ਬਾਅਦ ਮੈਂ ਸ਼ੇਅਰ ਕਰਾਂਗਾ। ਤੇ ਇੱਕ ਨਾ ਨਿਊਜ਼ ਬਣਦੀ ਜਾ ਰਹੀ ਹੈ ਅਮਰੀਕ ਜੀ, ਕਿ ਜਿਹੜੀ ਆਪਾਂ ਸਮਲਿੰਗੀ ਵਿਆਹ ਦੀ ਗੱਲ ਕਰ ਰਹੇ ਹਾਂ, ਸੇਮ ਸੈਕਸ ਮੈਰਿਜ ਦੀ ਵਿਆਹ ਦੀ ਗੱਲ ਕਰ ਰਹੇ ਹਾਂ, ਇਸ ਦੇ ਸਬੰਧ ਵਿੱਚ ਪਤਾ ਕੀ ਹੋਇਆ? ਕਈ ਬੰਦਿਆਂ ਨੇ ਵੋਟਾਂ ਰਜਿਸਟਰ ਕਰਾ ਲਈਆਂ, ਸਾਰਿਆਂ ਨੇ ਮਤਲਬ ਕਰਾਉਣੀਆਂ ਹੀ ਆ ਲੋ। ਹੁਣ ਉਹ ਜਿਹੜੀਆਂ ਵੋਟਾਂ ਰਜਿਸਟਰ ਕਰਾਈਆਂ ਨਾ, ਉਹਦੀ ਹੁਣ ਆਕਸ਼ਨ ਹੋ ਰਹੀ ਆ, ਉਹ ਈਬੇ ਤੇ ਪਾਤੀ ਕਿਸੇ ਨੇ ਵੋਟ, ਭੀ ਮੈਂ ਜਿਦਾਂ ਹੁਣ ਮਤਲਬ ਮੈਂ ਪਾ ਦਵਾਂ, ਭੀ ਮੇਰੇ ਕੋਲ ਵੋਟ ਹੈ ਮੈਂ ਪਾ ਸਕਦਾ, ਹੁਣ ਇੱਥੇ ਬਿੱਡ ਕਰੋ, ਬਿੱਡ ਕਰੋ। ਹਾਂਜੀ, ਤੇ ਉਹ ਕਹਿੰਦੇ ਬਈ ਉਹਨੇ ਬਿੱਡ ਪਤਾ ਕਿੰਨੇ ਤੋਂ ਸ਼ੁਰੂ ਕੀਤੀ? $1500 ਤੋਂ। ਕਹਿੰਦੇ ਕਿ ਵੋਟਾਂ, ਹਾਂ ਹਾਂ, ਹੁਣ ਦੇਖੋ ਅਸੀਂ ਇੱਥੇ ਨਾ ਥੋੜਾ ਚਿੰਤਨ ਕਰਨਾ ਬਣਦਾ, ਇਹ ਬਣਦਾ ਕਿ ਇੰਡੀਆ ਦੇ ਵਿਚ ਜਿਹੜੇ ਪੋਲੀਟੀਸ਼ਨ ਆ ਵੋਟ ਖਰੀਦਦੇ ਨੇ, ਉਹ ਆਪ ਪੈਸੇ ਲੈ ਕੇ ਜਾਂਦੇ ਨੇ ਵੀ ਸਾਨੂੰ ਵੋਟ ਪਾ ਦਿਓ, ਆਹ ਚੱਕੋ 1000 ਰੁਪਇਆ, 2000, 5000, 10000, ਜਾਂ ਨੌਕਰੀ ਲਵਾ ਦਾਂਗੇ। ਠੀਕ ਹੈ, ਹੁਣ ਆਸਟ੍ਰੇਲੀਆ ਦਾ ਤੁਸੀਂ ਹਾਲ ਦੇਖੋ, ਅਸੀਂ ਜਿਹਨੂੰ ਕਹਿੰਦੇ ਆ ਕਿ ਵੀ ਸਾਡੀ ਜਿਹੜੀ ਵੈਸਟਰਨ ਕੰਟਰੀ ਆ, ਪੜ੍ਹੇ ਲਿਖੇ ਆ, ਇੱਥੇ ਆਸਟ੍ਰੇਲੀਆ ਆ ਕੇ ਅਸੀਂ ਜਿਹਨਾਂ ਚ ਅਸੀਂ ਵੀ ਆ ਜਾਂਦੇ ਆ ਕਿ ਅਸੀਂ ਬਹੁਤ ਐਡਵਾਂਸ ਹੈ, ਅਸੀਂ ਬੜੇ ਫੇਅਰ ਹੈ, ਅਸੀਂ ਬੜੇ ਆਹ ਆ, ਅਸੀਂ ਬੜੇ ਉਹ ਹੈ। ਹੁਣ ਤੁਸੀਂ ਦੇਖੋ ਉੱਥੇ ਤਾਂ ਪੋਲੀਟੀਸ਼ੀਅਨ ਪੈਸੇ ਲੈ ਕੇ ਘੁੰਮਦੇ ਨੇ ਵੋਟਰਾਂ ਦੇ ਮਗਰ, ਇੱਥੇ ਵੋਟਰ ਕਹਿੰਦੇ ਨੇ ਕਿ ਸਾਨੂੰ ਪੈਸੇ ਦਿਓ, ਬਿੱਡ ਕਰੋ, ਬਿੱਡ ਮਤਲਬ ਦੇਖੋ ਤੁਸੀਂ ਜਿੱਥੇ ਅਸੀਂ ਆਪਣੇ ਡੀਂਗਾਂ ਮਾਰ ਰਹੇ ਹਾਂ ਬੈਠ ਬੈਠ ਕੇ, ਵੀ ਅਸੀਂ ਬਹੁਤ ਐਡਵਾਂਸ ਹੈ, ਉਹ ਜੀ ਉਹ ਤਾਂ ਥਰਡ ਵਰਲਡ ਕੰਟਰੀ ਹੈ, ਉਹ ਤਾਂ ਪਛੜਿਓ ਕੰਟਰੀ ਹੈ, ਉਹਨਾਂ ਨੂੰ ਸਾਡੀ ਅਕਲ ਦੀ ਲੋੜ ਹੈ, ਬੇਅਕਲੇ ਆ ਉਹ ਤਾਂ। ਚਲੋ ਪੋਲੀਟੀਸ਼ੀਅਨ ਉਹਨਾਂ ਨੂੰ ਆ ਕੇ ਕਰਪਟ ਕਰਦੇ ਆ, ਪੈਸੇ ਸੁੱਟਦੇ ਉਹਨਾਂ ਦੇ ਮੋਹਰੇ, ਕਈ ਡਿੱਗ ਵੀ ਪੈਂਦੇ ਆ। ਇੱਥੇ ਵੋਟਰਾਂ ਦਾ ਆਹ ਹਾਲ ਹੈ ਦੇਖੋ, ਵੀ 1500 ਦੀ ਵੋਟ ਈਬੇ ਦੇ ਉੱਤੇ ਬਿੱਡ ਲਾਈ ਹੋਈ ਆ ਉਹਨਾਂ ਨੇ, ਔਰ ਇਸ ਦੇ ਸਬੰਧ ਵਿਚ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਸਨੇ ਪੂਰਾ ਮਤਲਬ ਮੁਸਤੈਦੀ ਵਰਤੀ ਆ, ਔਰ ਕਿਹਾ ਵੀ ਇਹ ਇਲੀਗਲ ਹੈ, ਤੇ ਜਿਹੜਾ ਵੀ ਬੰਦਾ ਏਦਾਂ ਕਰਨ ਦੀ ਕੋਸ਼ਿਸ਼ ਕਰਾ ਉਹਨੂੰ ਜੇਲ੍ਹ ਵੀ ਹੋ ਸਕਦੀ ਆ। ਠੀਕ ਹੈ, ਸੋ ਵਾਰਨਿੰਗ ਦਿੱਤੀ। ਸੋ 1500 ਦੀ ਲੋਕ ਵੋਟਰਾਂ ਵਿੱਢ ਲਵਾ ਰਹੇ ਨੇ, ਦੇਖੋ ਕਮਾਲ ਹੈ, ਮਤਲਬ ਦੁਨੀਆਂ ਦਾ ਜਿਹ ਚ ਸਰਮ ਧਰਮ ਘੱਟ ਡੇਰਾ ਦੂਰ, ਹੈਨਾ, ਨਾਨਕ ਕੂੜ ਰਿਹਾ ਭਰਪੂਰ, ਮਤਲਬ ਕੂੜ ਸਾਰੀ ਦੁਨੀਆਂ ਦੇ ਵਿਚ ਕੂੜ ਭਰਪੂਰ ਹੈ। ਹੁਣ ਕੂੜ ਭਰਪੂਰ ਦੀ ਗੱਲ ਕਰੀਏ, ਸਰਮ ਧਰਮ ਘੱਟ ਡੇਰਾ ਦੂਰ, ਇਹ ਮੈਂ ਕਮੈਂਟ ਲਿਖਿਆ ਸੀ ਕਿ ਮੀਟ ਲੈਮ ਆਸਟ੍ਰੇਲੀਆ ਇਕ ਸੰਸਥਾ ਆ ਜਿਹੜੀ ਕਿ ਆਸਟ੍ਰੇਲੀਆ ਦਾ ਲੈਮ ਮੀਟ ਨੂੰ ਪ੍ਰਮੋਟ ਕਰਦੀ ਆ। ਠੀਕ ਹੈ, ਉਹ ਹਰੇਕ ਸਾਲ ਆਪਣੀ ਸਾਲ ਦੇ ਵਿਚ ਇਕ ਐਡ ਕੱਢਦੀ ਹੁੰਦੀ ਹੈ ਜਿਹੜੀ ਕਿ ਕੰਟਰੋਵਰਸ਼ੀਅਲ ਹੁੰਦੀ ਹੈ, ਉਹ ਜਾਣ ਕੇ ਕੱਢਦੇ ਨੇ, ਔਰ ਉਸ ਐਡ ਦੇ ਵਿਚ ਉਨ੍ਹਾਂ ਨੇ ਇਸ ਵਾਰੀ ਦਿਖਾਇਆ ਕਿ ਟੇਬਲ ਦੇ ਉੱਤੇ ਦੁਨੀਆਂ ਦੇ ਸਾਰੇ ਧਰਮੀ ਨੁਮਾਇੰਦੇ ਬੈਠੇ ਨੇ, ਉਨ੍ਹਾਂ ਵਿਚ ਜੀਸੀਐਸ ਵੀ ਬੈਠਾ ਆ, ਉਨ੍ਹਾਂ ਦੇ ਵਿਚ ਚਾਈਨੀਜ਼ ਵੀ ਬੈਠੇ ਨੇ, ਉਨ੍ਹਾਂ ਦੇ ਵਿਚ ਕੋਪਰਨੀਕਸ ਵੀ ਬੈਠਾ ਆ, ਔਰ ਉਹਦੇ ਉਨ੍ਹਾਂ ਦੇ ਵਿਚ ਐਸ ਕੀ ਉਨ੍ਹਾਂ ਨੇ ਗਣੇਸ਼ ਜੀ ਨੂੰ ਵੀ ਬਿਠਾਇਆ, ਗਣੇਸ਼ ਜੀ ਵੀ ਬੈਠੇ, ਉਹ ਵੀ ਲੈਮ ਖਾ ਰਹੇ। ਮਤਲਬ ਤੁਸੀਂ ਦੇਖੋ ਤਾਂ ਸਹੀ, ਮਤਲਬ ਦੁਨੀਆਂ ਕਿੱਧਰ ਨੂੰ ਜਾ ਰਹੀ ਹੈ। ਤੇ ਇਸ ਦੀ ਮੁਖਾਲਫਤ ਸ਼ੁਰੂ ਹੋਈ ਜੀ ਫੇਸਬੁੱਕ ਦੇ ਉੱਤੇ ਕਿਸੇ ਨੇ ਪਾਇਆ, ਚਲੋ ਮੈਂ ਵੀ ਉਹਦੇ ਹੇਠਾਂ ਕਮੈਂਟ ਆਹੀ ਲਿਖਿਆ ਸੀ ਵੀ ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਿਹਾ ਭਰਪੂਰ, ਤੇ ਸਰ ਮਤਲਬ ਮੇਹਨਤ ਤੇ ਜਿਹੜਾ ਧਰਮ ਹੈ ਓਹਦਾ ਤਾਂ ਡੇਰਾ ਬਹੁਤ ਦੂਰ ਚਲੇ ਗਿਆ ਤੇ ਕੂੜ ਝੂਠ ਕੂੜ ਫਿਰੇ ਪ੍ਰਧਾਨ ਵੇ ਲਾ ਲੋ ਹਨਾ ਮਤਲਬ ਇਹੋ ਜਿਹੀਆਂ ਗੱਲਾਂ ਲੋਕੀ ਕਰ ਰਹੇ ਨੇ ਤੇ ਤੁਸੀਂ ਦੇਖੋ ਸਮਾਜ ਨੂੰ ਇਹ ਕਿੱਧਰ ਨੂੰ ਲੈ ਕੇ ਜਾਣਗੇ ਤੇ ਅਮਰੀਕ ਜੀ ਮੈਂ ਤੀ ਮੁਖਾਲਫਤ ਕੀਤੀ ਹੈ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਇਹ ਮਾੜੀ ਗੱਲ ਹੈ ਤੇ ਮੈਸੇਜਿਸ ਬਹੁਤ ਆਏ ਨੇ ਆ ਵੀ ਰਹੇ ਨੇ ਤੇ ਮੈਂ ਥੋੜੀ ਦੇਰ ਬਾਅਦ ਉਹ ਸ਼ੇਅਰ ਵੀ ਕਰਾਂਗਾ ਸੋ ਉਸ ਤੋਂ ਬਾਅਦ ਜੇ ਆਪਾਂ ਥੋੜੀ ਜਿਹੀ ਨਾ ਹੁਣ ਜਗਤਾਰ ਗਿੱਲ ਭਾਜੀ ਹੋਣਾਂ ਦਾ ਮੈਸੇਜ ਸੀ ਉਹ ਸਾਡੇ ਚਿੰਤਨ ਦੇ ਨਾਲ ਵੀ ਰਿਲੇਟਡ ਹੈ ਉਹ ਵੀ ਗੱਲ ਕਰਨੀ ਹੈ ਤਾਂ ਉਨ੍ਹਾਂ ਨੇ ਮੈਸੇਜ ਪਾਇਆ ਜੀ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਨੇ ਕਿ ਸਰਸੇ ਡੇਰੇ ਦੀ ਤਲਾਸ਼ੀ ਸ਼ੁਰੂ ਹੋ ਗਈ ਹੈ ਤੇ ਕੁਛ ਇਤਰਾਜ਼ਯੋਗ ਸਮੱਗਰੀ ਵੀ ਮਿਲੀ ਹੈ ਅਮਰੀਕ ਜੀ ਤੁਸੀਂ ਵੀ ਬ੍ਰੇਕਿੰਗ ਨਿਊਜ਼ ਦੇਖੀ ਸੀ ਇੱਕ
ਅਮਨਦੀਪ ਕੱਲ ਨਾ ਪੀਟੀਸੀ ਟੀਵੀ ਤੇ ਜਿਹੜਾ ਅਕਾਲੀ ਦਲ ਦਾ ਟੀਵੀ ਕਿਹਾ ਜਾਂਦਾ ਆ ਉਹਦੇ ਤੇ ਦੋ ਖਬਰਾਂ ਆਈਆਂ ਬ੍ਰੇਕਿੰਗ ਨਿਊਜ਼ ਆ ਰਹੀ ਹੈ ਬਹੁਤ ਉਹਦੇ ਵਿਚ ਬ੍ਰੇਕਿੰਗ ਨਿਊਜ਼ ਵਿਚ ਹੁੰਦਾ ਕੀ ਆ ਰਿਹਾ ਸਰਸਾ ਡੇਰੇ ਦੇ ਵਿਚੋਂ 7000 ਪੁਰਾਣੀ ਰੁਪਏ ਦੀ ਕਰੰਸੀ ਫੜੀ ਗਈ ਤੇ 12000 ਰੁਪਇਆ ਨਵੀਂ ਕਰੰਸੀ ਫੜੀ ਗਈ ਮੈਂ ਨਵੀਂ ਕਰੰਸੀ ਫੜੀ ਗਈ ਮੈਂ ਕਿਹਾ ਇਹ ਕਰੰਸੀ ਜੇ ਤਾਂ 12000 ਕਰੋੜ ਹੁੰਦੀ ਫੇਰ ਤਾਂ ਖਬਰ ਬਣਦੀ ਸੀ 12000 ਤੇ ਇੱਕ ਭਖਾਰੀ ਦੀ ਨਿਕਲਿਆ ਇਹ ਕੀ ਬ੍ਰੇਕਿੰਗ ਨਿਊਜ਼ ਆ ਕੀ ਹੋਰ ਬ੍ਰੇਕਿੰਗ ਨਿਊਜ਼ ਪਤਾ ਉਸ ਤੋਂ ਬਾਅਦ
ਅਮਰੀਕ ਜੀ ਤੁਹਾਨੂੰ ਪੌਜ਼ ਕਰਦਾ ਪਹਿਲੀ ਗੱਲ ਤਾਂ ਇਹ ਆ ਵੀ ਜਿਹੜੀ 12000 ਨਵੇਂ ਨੋਟ ਹੈ ਮੈਨੂੰ ਇਹ ਸਮਝਾਉਣ ਤਾਂ ਸਹੀ ਵੀ ਇਹ ਇਲੀਗਲ ਕਿੱਦਾਂ ਹੈ ਮਤਲਬ ਕੈਸ਼ ਜਿਹੜੀ ਆ ਉਹ ਲੀਗਲ ਹੈ ਰਾਈਟ ਮਤਲਬ ਜੇ ਹੁਣ ਮੇਰੇ ਬਟੂ ਨਹੀਂ ਹੁਣ ਕੱਲ ਨੂੰ ਮਤਲਬ ਇੱਕ ਬੰਦਾ ਮੈਨੂੰ ਫੜ ਲਵੇ ਇੰਡੀਆ ਗਏ ਨੂੰ ਤੇ ਉਹ ਕਹਿੰਦਾ ਉਹਦੇ ਬਟੂਏ ਚੋਂ 12000 ਰੁਪਇਆ ਨਿਕਲਿਆ ਫੜਿਆ ਗਿਆ ਮਤਲਬ ਇਹ ਇਲੀਗਲ ਹੈ ਤੁਹਾਨੂੰ ਬਟੂਏ ਦੇ ਵਿਚ ਪੈਸੇ ਰੱਖਣੇ ਇਲੀਗਲ ਹੈ ਆਪਣੇ ਘਰ ਦੇ ਵਿਚ ਕੈਸ਼ ਰੱਖਣੀ ਇਲੀਗਲ ਹੈ ਜੇ ਉਹ ਇਲੀਗਲ ਹੈ ਤਾਂ ਬਣਾਈ ਗੱਲ ਹੀ ਆ ਉਹ
ਗੌਰਮੈਂਟ ਉਸ ਤੋਂ ਬਾਅਦ ਇੰਨਾ ਨੀ ਹੈ ਉਸ ਤੋਂ ਬਾਅਦ ਹੋਰ ਫਲੈਸ਼ਿੰਗ ਨਿਊਜ਼ ਆ ਰਹੀ ਆ ਬੀਟੀਸੀ ਤੇ ਬੀਟੀਸੀ ਟੀਵੀ ਤੇ ਨਿਊਜ਼ ਆ ਰਹੀ ਆ ਬਾਬੇ ਡੇਰੇ ਤੋਂ ਇੱਕ ਕੰਪਿਊਟਰ ਫੜਿਆ ਗਿਆ ਤੇ ਹਾਰਡ ਡਿਸਕ ਫੜੀ ਗਈ ਇਹ ਤਾਂ ਬਹੁਤ ਬੜੀ
ਅਮਰੀਕ ਜੀ ਤੁਸੀਂ ਤਾਂ ਮੈਨੂੰ ਡਰਾਈ ਦਿੱਤਾ ਮੇਰੀ ਮੇਰੇ ਇੱਥੇ ਡਰਾ ਦੇ ਵਿਚ ਵੀ $125 ਪਏ ਆ ਠੀਕ ਆ ਤੇ ਮੇਰੇ ਇੱਥੇ ਤਿੰਨ ਕੰਪਿਊਟਰ ਲੱਗੇ ਹੋਏ ਆ ਤਿੰਨ ਹਾਰਡ ਡਰਾਈਵਾਂ ਪਈਆਂ ਮੈਂ ਤਾਂ ਉਹਦੇ ਨਾਲ ਤਿੰਨ ਗੁਣਾ ਵੱਡਾ ਬਾਬਾ ਆ ਅਮੇਜ਼ਿੰਗ
ਨਿਊਜ਼ ਪੜਿਆ ਗਿਆ ਜੇ ਉਹ ਰਿਲੀਜ਼ ਵੀ ਕੀਤੀ ਉਹ ਦੇਣ ਦੀ ਕੀ ਲੋੜ ਹੈ ਕੀ ਖਬਰ ਹੈ ਦਿਸ ਇਜ਼ ਨਥਿੰਗ ਨਾ ਮੀਡੀਆ ਆ ਅਕਸਰ ਉਹਨੂੰ ਜੇ ਖਬਰ ਦੇਣੀ ਆ ਹਾਂ 1000 crore ਕਿਤੇ ਫੜਿਆ ਗਿਆ ਇਧਰ ਉਧਰ ਹੋਇਆ ਉਹਦੀ ਤਾਂ ਖਬਰ ਦਿਓ ਤੇ ਤੁਸੀਂ ਛੋਟੀਆਂ ਮੋਟੀਆਂ ਖਬਰਾਂ ਦੇ ਰਹੇ ਫਿਰ ਉਹਨੂੰ ਬ੍ਰੇਕ ਉਹਦੀ ਬ੍ਰੇਕਿੰਗ ਨਿਊਜ਼ ਤੇ ਦੇ ਰਹੇ ਆ ਇੱਕ ਵਾਰਨਿੰਗ ਨਿਊਜ਼ ਹੁੰਦੀ ਨਾ ਉਹਦੇ ਤੇ ਦੇ ਰਿਹਾ ਥੱਲੇ
ਫਲੈਸ਼ ਕਰ ਰਹੀ ਅਸਲ ਦੇ ਵਿਚ ਕੀ ਹੈ ਸਪਿਨ ਹੋ ਰਹੀ ਹੈ ਨਿਊਜ਼ ਸਪਿਨ ਹੋ ਰਹੀ ਹੈ ਹੁਣ ਜਗਤਾਰ ਗਿੱਲ ਭਾਜੀ ਉਹਨਾਂ ਦਾ ਮੈਸੇਜ ਪੜ੍ਹਦੇ ਉਸ ਤੋਂ ਗੱਲ ਕਾਫੀ ਕਲੀਅਰ ਹੋਜੂਗੀ ਕਹਿੰਦੇ ਕਿ ਤਲਾਸ਼ੀ ਸ਼ੁਰੂ ਹੋਈ ਤੇ ਕੁਛ ਕੁ ਇਤਰਾਜ਼ਯੋਗ ਸਮੱਗਰੀ ਵੀ ਮਿਲੀ ਦਵਾਈਆਂ ਵਿਦੇਸ਼ੀ ਗੱਡੀ ਵੀ ਮਿਲੀ ਦਵਾਈਆਂ ਵੀ ਮਿਲੀ ਵਿਦੇਸ਼ੀ ਗੱਡੀ ਦੱਸੋ ਉੱਡ ਕੇ ਆ ਗਈ ਕਸਟਮ ਦੇ ਵਿੱਚ
ਟੇਕ ਵਾਲੀ ਗੱਡੀ ਆ ਨਾ ਲੈਕਸਸ ਗੱਡੀ ਜਿਹੜੀ ਆ ਹਾਂਜੀ ਉਹ ਗੱਡੀ ਫੜੀ ਗਈ
ਤਲਾਸ਼ੀ ਦੌਰਾਨ ਕਹਿੰਦੇ ਉਹਨਾਂ ਨੇ ਉਹਨਾਂ ਆਪਣੀ ਬਣਾਈ ਕਰੰਸੀ ਦੇ ਸਿੱਕੇ ਵੀ ਮਿਲੇ ਜਿਹੜੇ ਕਿ ਸਰਕਾਰੀ ਕਰੰਸੀ ਨਾਲ ਮੇਲ ਖਾਂਦੀ ਸੀ ਇਹ ਹੈ ਨਿਊਜ਼ ਇਹ
ਕਰੰਸੀ
ਇਹ ਕਰੰਸੀ ਬਣਾਉਣਾ ਕੀ ਸਾਬਿਤ ਕਰਦਾ ਕਿ ਤੁਹਾਨੂੰ ਨਹੀਂ ਲੱਗਦਾ ਕਿ ਉਹ ਆਪਣੀ ਸਲਤਨਤ ਬਣਾਉਣ ਦੇ ਰੋਹ ਦੇ ਵਿਚ ਹੋ ਸਕਦਾ ਜਾਂ ਦੇਸ਼ ਦੇ ਲਈ ਬਹੁਤ ਵੱਡਾ ਖਤਰਾ ਬਣ ਸਕਦਾ ਤੁਹਾਡਾ ਇਸ ਵਰਤਾਰੇ ਬਾਰੇ ਕੀ ਕਹਿਣਾ ਹੁਣ ਇਹਦੇ ਬਾਰੇ ਇੱਥੇ ਆਉਣੀ ਹੈ ਗੱਲ ਹੁਣ ਗੱਲ ਇਹ ਹੈ ਕਿ ਇਹ ਨਾ ਜਿਹੜੀ ਐਬਸੋਲੂਟ ਪਾਵਰ ਕਰਪਟ ਇੱਕ ਗੋਰਿਆਂ ਦੀ ਕਹਾਵਤ ਹੈ ਕਿ ਜਦੋਂ ਤੁਹਾਡੇ ਕੋਲ ਬਹੁਤ ਜ਼ਿਆਦਾ ਪਾਵਰ ਆ ਜਾਂਦੀ ਹੈ ਤਾਂ ਉਹ ਕਰਪਟ ਕਰ ਦਿੰਦੀ ਹੈ ਤੁਹਾਨੂੰ ਤੁਹਾਨੂੰ ਇੱਦਾਂ ਸਮਝਣ ਲੱਗ ਪੈਂਦੇ ਕਿ ਇਹਨਾਂ ਨੂੰ ਕਿ ਤੁਸੀਂ ਬਹੁਤ ਉੱਚੇ ਹੋ ਗਏ ਆ ਤੁਸੀਂ ਇੱਕ ਮੈਂ ਅੱਗੇ ਵੀ ਦੱਸਿਆ ਸੀ ਇੱਕ ਹੁੰਦਾ ਬਾਦਸ਼ਾਹ ਇੱਕ ਹੁੰਦਾ ਪਾਤਸ਼ਾਹ ਠੀਕ ਹੈ ਜੀ ਇਹ ਜਿਹੜਾ ਬਾਬਾ ਸੀ ਨਾ ਮੋਸਟਲੀ ਜਿਹੜੇ ਬਾਬੇ ਆ ਇਹ ਪਾਤਸ਼ਾਹ ਬਣਨ ਦੀ ਕੋਸ਼ਿਸ਼ ਕਰਦੇ ਨੇ ਮਤਲਬ ਇਹ ਫੀਲਿੰਗ ਉਹ ਲੈਂਦੇ ਨੇ ਜਿਹੜਾ ਬਾਦਸ਼ਾਹ ਹੁੰਦਾ ਰਾਜਾ ਮਤਲਬ ਜਿਹੜਾ ਲੋਕਾਂ ਨੇ ਬਣਾਇਆ ਹੁੰਦਾ ਲੋਕਾਂ ਦੇ ਉੱਤੇ ਹੁੰਦਾ ਉਹ ਲੋਕਾਂ ਵੱਲੋਂ ਉੱਪਰ ਨੂੰ ਛਣ ਛਣ ਕੇ ਪਣ ਪਣ ਹੋ ਕੇ ਉੱਪਰ ਆਇਆ ਹੁੰਦਾ ਤੇ ਉਹ ਬਾਦਸ਼ਾਹ ਹੁੰਦਾ ਇੱਕ ਹੁੰਦਾ ਪਾਤਸ਼ਾਹ ਪਾਤਸ਼ਾਹ ਹੁੰਦਾ ਕਿ ਜਿਹੜਾ ਅਕਾਲ ਪੁਰਖ ਨੇ ਆਪਣੀ ਮੇਹਰ ਦੇ ਨਾਲ ਓਹਨੂੰ ਪਾਤਸ਼ਾਹ ਬਣਾਇਆ ਹੁੰਦਾ, ਓਹਦਾ ਮਾਇਆ ਦੇ ਉੱਤੇ ਇਹਨਾਂ ਚੀਜ਼ਾਂ ਦੇ ਉੱਤੇ ਕੋਈ ਬੇਰਿੰਗ ਨੀ ਹੁੰਦੀ, ਉਹ ਕੋਈ ਲੈਣ ਦੇਣ ਨੀ ਹੁੰਦਾ, ਪਰ ਉਹ ਸਾਰੀਆਂ ਉਹਦੇ ਅੱਗੇ ਪਿੱਛੇ ਘੁੰਮਦੀਆਂ ਹੁੰਦੀਆਂ, ਜਿਹੜੀ ਚੀਜ਼ ਉਹਨੂੰ ਚਾਹੀਦੀ ਹੁੰਦੀ ਉਹਦੇ ਲਈ ਅਵੇਲੇਬਲ ਹੁੰਦੀ ਆ। ਜੇ ਰਾਜੇ ਨੂੰ ਕੋਈ ਚੀਜ਼ ਚਾਹੀਦੀ ਆ ਤਾਂ ਉਹਨੂੰ ਖੋਣੀ ਪੈਂਦੀ ਆ ਜਾਂ ਉਹਨੂੰ ਕਮਾਉਣੀ ਪੈਂਦੀ ਆ ਜਾਂ ਉਹ ਤੋਂ ਕਰਵਾਉਣੀ ਪੈਂਦੀ ਆ, ਪਰ ਜਿਹੜਾ ਪਾਤਸ਼ਾਹ ਹੁੰਦਾ ਨਾ ਉਹਦੇ ਅੱਗੇ ਪਿੱਛੇ ਜਿਹੜੀਆਂ ਚੀਜ਼ਾਂ ਉਹਦੇ ਲਈ ਕੋਈ ਬਾਰਡਰ ਨਹੀਂ ਹੁੰਦਾ, ਕੋਈ ਕੁਛ ਨਹੀਂ ਹੁੰਦਾ, ਜਿੱਥੇ ਮਰਜ਼ੀ ਆ ਜਾ ਸਕਦਾ। ਪਾਤਸ਼ਾਹ ਉਹ ਹੁੰਦਾ ਹੈ, ਜਿਸ ਤਰ੍ਹਾਂ ਆਪਣੇ ਗੁਰੂ ਸਾਹਿਬ ਸੀ ਉਹ ਪਾਤਸ਼ਾਹ ਸੀਗੇ, ਉਹ ਰਾਜ ਨਹੀਂ ਸੀ, ਰਾਜ ਲਈ ਨਹੀਂ ਸੀ ਲੜ ਰਹੇ। ਇਹ ਚੀਜ਼ ਇਹ ਫਰਕ ਹੈ। ਇਹ ਜਿਹੜੇ ਬੰਦੇ ਆ ਨਾ ਜਿੱਦਾਂ ਹੁਣ ਸਰਸੇ ਵਾਲਾ, ਇਹਨੂੰ ਐਂ ਲੱਗਿਆ ਵੀ ਮੇਰੇ ਨਾਲ ਤਾਂ ਇੰਨੇ ਲੋਕ ਨੇ, ਲੱਖ, ਦੋ ਲੱਖ, ਪੰਜ ਲੱਖ, ਇੱਕ ਕਰੋੜ ਲੋਕ ਹੈ। ਉਹਨੂੰ ਫੀਲਿੰਗ ਆਉਣ ਲੱਗ ਗਈ ਬਾਦਸ਼ਾਹ ਦੀ, ਤੇ ਉਹ ਸਾਰੇ ਤੁਸੀਂ ਦੇਖੋ ਜਿਹੜੇ ਕੰਮ ਕਰ ਰਿਹਾ ਸੀ ਉਹ ਬਾਦਸ਼ਾਹਾਂ ਵਾਲੇ ਕਰ ਰਿਹਾ ਸੀਗਾ, ਬਾਦਸ਼ਾਹੀ ਮਤਲਬ ਬਹੁਤ ਔਰਤਾਂ ਰੱਖਣੀਆਂ, ਆਪਣੇ ਆਲੀਸ਼ਾਨ ਗੁਫਾਵਾਂ ਬਣਾਉਣੀਆਂ, ਆਪਣੀ ਕਰੰਸੀ ਬਣਾ ਲੈਣੀ, ਮਰਜ਼ੀ ਨਾਲ ਬੰਦੇ ਮਰਵਾ ਲੈਣੇ, ਧੱਕੇ ਨਾਲ ਕਟਵਾ ਲੈਣੇ, ਧੱਕੇ ਨਾਲ ਮਨਾ ਲੈਣੇ, ਆਪਣੀਆਂ ਸਬਜ਼ੀਆਂ। ਉਹ ਆਪਣੇ ਆਪ ਚ ਇੱਕ ਸਲਤਨਤ ਕਾਇਮ ਕਰਕੇ ਬੈਠਾ ਸੀਗਾ, ਠੀਕ ਹੈ ਨਾ। ਉਹ ਆਲਰੇਡੀ ਬੈਠਾ ਸੀ, ਜਗਤਾਰ ਜੀ ਤੁਸੀਂ ਕਹਿ ਰਹੇ ਹੋ ਉਹ ਰੋਹ ਦੇ ਵਿੱਚ ਨਹੀਂ ਸੀਗੀ, ਉਹ ਆਲਰੇਡੀ ਬੈਠਾ ਸੀ। ਹੁਣ ਜਦੋਂ ਇਹੋ ਜਿਹੀ ਕਿਤੇ ਘਟਨਾ ਵਾਪਰ ਜਾਵੇ ਨਾ, ਹੋਣ ਲੱਗ ਜਾਏ, ਤਾਂ ਜਿਹੜਾ ਉਸ ਦੇਸ਼ ਦਾ ਪ੍ਰਸ਼ਾਸਨ ਹੁੰਦਾ, ਉਸ ਦੇਸ਼ ਦਾ ਰਾਜਾ ਹੁੰਦਾ ਮੇਨ, ਉਹ ਇਹ ਦੇਖਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਨਾ ਰੋਕਿਆ ਗਿਆ ਤਾਂ ਇਹ ਸਾਰਿਆਂ ਨੂੰ ਓਵਰਟੇਕ ਕਰ ਲਊਗਾ, ਠੀਕ ਹੈ। ਇਸ ਕਰਕੇ ਹੁਣ ਇੱਥੇ ਇੱਕ ਹੋਰ ਖ਼ਬਰ ਵੀ ਕਹਿੰਦੀ, ਕੱਲ ਮੈਂ ਇੱਕ ਪੱਤਰਕਾਰ ਦੀ ਨਾ ਖ਼ਬਰ ਪੜ੍ਹ ਰਿਹਾ ਸੀ ਜੋ ਕਿ ਪਹਿਲਾਂ ਪੰਜਾਬੀ ਟ੍ਰਿਬਿਊਨ ਚ ਕੰਮ ਕਰਦੇ, ਹੁਣ ਮੈਨੂੰ ਨਾਂ ਨਹੀਂ ਯਾਦ ਉਹਦਾ ਕਿਉਂਕਿ ਇੰਗਲਿਸ਼ ਕੋਰਸਪੋਂਡੈਂਟ ਸੀਗਾ ਉਹ, ਆਪਣੇ ਪੰਜਾਬੀ ਸੀਗਾ ਪਰ ਮੈਨੂੰ ਹੁਣ ਨਾਮ ਨਹੀਂ ਯਾਦ ਉਹਦਾ। ਉਹਨੇ ਕਹਿੰਦਾ ਵੀ ਮੈਂ ਕਵਰੇਜ ਕੀਤੀ ਜਦੋਂ ਇਹਨੇ ਸਰਸੇ ਵਾਲੇ ਨੇ ਦਸਵੇਂ ਪਾਤਸ਼ਾਹ ਦਾ ਢੋਂਗ ਰਚਾਇਆ, ਹੈਨਾ, ਕਾਪੀ ਕੀਤੀ ਉਹਨੇ, ਕਹਿੰਦਾ ਮੈਂ ਗਿਆ ਉੱਥੇ ਜਾ ਕੇ ਹੈਰਾਨ ਰਹਿ ਗਿਆ ਕਿ ਜਿੰਨੀ ਉੱਥੇ ਸਰਵੇਲੈਂਸ ਚੱਲ ਰਹੀ ਹੈ ਡੇਰੇ ਚ, ਕਿ ਤੁਹਾਡੇ ਜੁੱਤੀਆਂ ਵੀ ਬਾਹਰ, ਤੁਹਾਡੇ ਫੋਨ ਵੀ ਬਾਹਰ, ਔਰ ਬੰਦੇ ਵੀਡੀਓ ਕੈਮਰੇ ਤੁਹਾਡੀਆਂ ਫੋਟੋਆਂ ਖਿੱਚ ਰਹੇ ਨੇ, ਤੁਹਾਡੀ ਪੂਰੀ ਐਨਾਲਿਸਿਸ ਕਰ ਰਹੇ ਨੇ, ਔਰ ਤੁਹਾਨੂੰ ਸਵਾਲ ਜਿਹੜੇ ਤੁਹਾਨੂੰ ਲਿਖ ਕੇ ਦੇਣੇ ਪੈਣੇ ਆ। ਔਰ ਕਹਿੰਦੇ ਮੈਂ ਹੈਰਾਨ ਰਹਿ ਗਿਆ ਕਿ ਉਸ ਡੇਰੇ ਦੇ ਵਿੱਚ ਰੋਅ, ਜਿਹੜੀ ਕਿ ਇੰਡੀਆ ਦੀ ਰੋਅ ਐਂਡ ਐਨਾਲਿਸਿਸ ਵਿੰਗ ਹੈ, ਜਿਹੜੀ ਕਿ CIA ਮੰਗਰ ਹੈ, ਹਨਾ, ਇੰਟੈਲੀਜੈਂਸ ਏਜੰਸੀ, ਉਹਦੇ ਰਿਟਾਇਰਡ ਆਫੀਸਰ, CBI ਦੇ ਰਿਟਾਇਰਡ ਆਫੀਸਰ ਉਹਦੇ ਲਈ ਕੰਮ ਕਰ ਰਹੇ ਨੇ, ਸਰਸੇ ਡੇਰੇ ਲਈ ਉਹ ਕੰਮ ਕਰ ਰਹੇ ਨੇ, ਉਹ ਇੰਪਲੋਈ ਆ, ਉਹਦੀ ਮਦਦ ਕਰ ਰਹੇ ਨੇ, ਠੀਕ ਹੈ। ਸੋ ਤੁਸੀਂ ਦੇਖੋ ਜਿਨ੍ਹਾਂ ਕੋਲ ਐਡੇ ਵੱਡੇ ਵੱਡੇ ਰਿਸੋਰਸਿਸ ਆ, ਜਿਹੜੇ ਆਲਰੇਡੀ ਟ੍ਰੇਨਡ ਬੰਦੇ ਆ, ਉਹ ਉਹਦੇ ਲਈ ਕੰਮ ਕਰ ਰਹੇ ਆ, ਤੇ ਤੁਹਾਡਾ ਕੀ ਖਿਆਲ ਹੈ, ਮਤਲਬ ਕਿ ਉਹਨੂੰ ਕੋਈ ਪਤਾ ਨਾ ਹੋਊਗਾ। ਹੁਣ ਜਦੋਂ ਉੱਥੇ ਕਹਿੰਦੇ ਮਾਫੀਆਂ ਆਈਆਂ, ਉਹ ਤੋਂ ਬਾਅਦ ਨਾ ਉਹਨੇ ਡੇਰੇ ਸਰਸੇ ਵਾਲੇ ਨੇ ਦੋ ਸਪਸ਼ਟੀਕਰਨ ਦਿੱਤੇ, ਇੱਕ ਸਪਸ਼ਟੀਕਰਨ ਦਿੱਤਾ, ਇੱਕ ਅਪੋਲੋਜੀ ਦਿੱਤੀ, ਠੀਕ ਹੈ ਜੀ। ਔਰ ਜਿਹੜੇ ਸਪਸ਼ਟੀਕਰਨ ਦਿੱਤਾ ਤੇ ਅਪੋਲੋਜੀ ਦਿੱਤੀ, ਉਹ ਪ੍ਰਕਾਸ਼ ਸਿੰਘ ਬਾਦਲ ਸਰਕਾਰ ਸੀਗੀ ਉਸ ਵੇਲੇ, ਉਹਦੀ ਪੂਰੀ ਰਾਏ ਦੇ ਨਾਲ ਦਿੱਤੀ ਵੀ ਕਿਹੜੀ ਕਿਹੜੀ ਵਰਡਿੰਗ ਯੂਜ਼ ਕਰਨੀ ਹੈ, ਕਿੱਦਾਂ ਕਿੱਦਾਂ ਕਰਨੀ ਹੈ ਪ੍ਰੋਪਰ। ਹੁਣ ਦੇਖੋ ਵੀ ਜਦੋਂ ਸਰਕਾਰੀ ਪ੍ਰਸ਼ਾਸਨ ਵੀ ਤੁਹਾਡੇ ਨਾਲ ਹੈ, ਤੁਹਾਡੇ MLA MP ਪੁਲਿਸ ਸਾਰੀ ਨਾਲ ਹੈ, ਦੂਜੀ ਗੱਲ ਜਦੋਂ ਬਾਬੇ ਨੂੰ ਲੈ ਕੇ ਜਾ ਰਹੇ ਸੀ ਜੇਲ੍ਹ ਦੇ ਵਿਚ, ਤਾਂ ਹਰਿਆਣਾ ਪੁਲਿਸ ਦੇ 5-7 ਪੁਲਿਸ ਆਫਿਸਰਾਂ ਨੇ ਉਨ੍ਹਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ, ਔਰ ਉਨ੍ਹਾਂ ਨੂੰ ਫਿਰ ਬਾਅਦ ਚੋਂ ਗ੍ਰਿਫ਼ਤਾਰ ਵੀ ਕੀਤਾ ਗਿਆ। ਸੋ ਤੁਸੀਂ ਪੁਲਿਸ ਮਹਿਕਮੇ ਦੇ ਵਿਚ ਵੀ ਤੁਹਾਡੇ ਬੰਦੇ ਆ, ਤਾਂ ਜਿਹੜਾ ਰਾਜ ਹੈ, ਰਾਜ ਓਬੀਅਸਲੀ ਉਹ ਜਿਹੜਾ ਪਹਿਲੀ ਗੱਲ ਤਾਂ ਸਰਸਾ ਜਿਹੜਾ ਭਟਕ ਗਿਆ ਨਾ, ਡੇਰਾ ਭਟਕ ਗਿਆ, ਆਪਣੇ ਰੂਹਾਨੀਅਤ ਵਾਲੇ ਤੋਂ ਪਾਸੇ ਹੋ ਗਿਆ ਨਾ, ਉਹ ਪੈਰਲਲ ਇੱਕ ਰਾਜ ਬਣਾਉਣ ਦੇ ਚੱਕਰ ਦੇ ਵਿਚ ਪੈ ਗਿਆ ਪਿਛਲੇ 5-7 ਸਾਲ ਤੋਂ, ਔਰ ਰਾਜ ਬਣਾਉਣ ਦੇ ਚੱਕਰ ਦੇ ਵਿਚ ਮੁਕਾਬਲਾ ਰਾਜਾਂ ਨਾਲ ਹੋ ਗਿਆ। ਤੇ ਇਹ ਹੁਣ ਜਿਹੜੀ ਖੇਡ ਚੱਲੀ ਆ, ਜਿਹੜੇ ਰੋਅ ਦੇ ਬੰਦੇ ਸੀ ਜਾਂ CBI ਦੇ ਬੰਦੇ ਉਨ੍ਹਾਂ ਲਈ ਕੰਮ ਕਰ ਰਹੇ ਸੀ, ਹੋ ਸਕਦਾ ਉਹ ਵਿਚ ਬੜੇ ਹੋਣ ਇਸ ਕਰਕੇ, ਹੋ ਸਕਦਾ ਉਨ੍ਹਾਂ ਨੇ ਆਪਣਾ ਪੈਰਲਲ ਬਣਾ ਲਿਆ ਹੋਵੇ, ਤੋਂ ਇਕ ਖਿੱਚੋ ਤਾਣ ਜਿਹੜੀ ਇੰਟੈਲੀਜੈਂਸ ਏਜੰਸੀਆਂ ਚ ਵੀ ਚੱਲੀ ਤੇ ਇਹਨੂੰ ਕਿੱਦਾਂ ਤੋੜਿਆ ਜਾਵੇ, ਅਦਰਵਾਈਜ਼ ਇਹ ਬਹੁਤ ਖਤਰਨਾਕ ਹੋ ਸਕਦਾ ਸੀ। ਸੋ ਇਹ ਮਤਲਬ ਖੁਲਾਸੇ ਹੋਏ ਆ।
ਇੱਕ ਦੋ ਦਿਨ ਪਹਿਲਾਂ ਮੇਰੀ ਇੱਕ ਡਾਕਟਰ ਸਾਹਿਬ ਨਾਲ ਗੱਲ ਹੋ ਰਹੀ ਸੀ, ਉਹ ਵੀ ਕਾਫੀ ਰੱਖਦੇ ਆ ਖਿਆਲ, ਕਾਫੀ ਅੱਛਾ ਮੈਨੂੰ ਲੱਗਦਾ ਉਹਨਾਂ ਦੇ ਨਾਲ ਗੱਲ ਕਰਕੇ, ਤੇ ਉਹਨਾਂ ਨੇ ਦੱਸਿਆ ਕਿ ਇਹ ਜਿਹੜਾ ਬਾਬਾ ਸੀ ਨਾ, ਇਹ ਸਰਕਾਰਾਂ ਨੇ ਸੋਚਿਆ ਕਿ ਇੱਕ ਮੌਨਸਟਰ ਬਣਦਾ ਜਾ ਰਿਹਾ, ਉਹਨਾਂ ਲਈ ਖਤਰਾ ਬਣਦਾ ਜਾ ਰਿਹਾ, ਇੱਕ ਪੈਰਲਲ ਉਹਦੀ ਪਾਵਰ ਬਣਦੀ ਜਾ ਰਹੀ ਆ। ਤੁਸੀਂ ਇਹ ਵੀ ਸੁਣਿਆ ਹੋਊਗਾ ਕਿ ਪੁਲਿਸ ਦੇ ਨਾਲ ਦੋਸਤੀ ਜਾਂ ਪੁਲਿਸ ਦੇ ਨਾਲ ਦੁਸ਼ਮਣੀ ਨਹੀਂ ਨਿਭਾਉਣੀ ਚਾਹੀਦੀ, ਇਹ ਬੜੇ ਖਤਰਨਾਕ ਹੁੰਦੇ। ਇਸੇ ਤਰ੍ਹਾਂ ਜਿਹੜੇ ਪੋਲੀਟੀਕਲ ਲੀਡਰ ਹੁੰਦੇ ਆ, ਇਹ ਨਾ ਕਿਸੇ ਦੇ ਬਾਪ, ਨਾ ਕਿਸੇ ਦੇ ਮਿੱਤਰ ਹੁੰਦੇ, ਨਾ ਕਿਸੇ ਦੇ ਦੁਸ਼ਮਣ ਹੁੰਦੇ ਆ, ਇਹ ਮੌਕਾ ਪ੍ਰਸਤ ਹੁੰਦੇ ਨੇ ਤੇ ਮੌਕੇ ਦਾ ਫਾਇਦਾ ਉਠਾਉਣਾ। लेकिन बाबा बादशाह दा बनया रहा, लेकिन उस नूं पोलिटिकल जिहड़ी आ उहदे च घाट सी, पोलिटिकल अवेयरनेस उहदे च नहीं सी। हुण देखो, हुण डाक्टर साहब ने इह वी गल मैनूं दसी कि इस वेले देखो किसी भी राज दे विच आले दुआले ना पंजाब च इलैक्शन दी हो ना हरियाणा च इलैक्शन दी हो, सेंटर दी इलैक्शन भी दूर आ। जिस वेले उन्हां राजनीतिक नेतावां ने सोचा कि सानू इहदी हुण लोड़ नहीं है, इह मोन्स्टर बनदा जा रहा, साडे लई खतरा पैदा हो सकदा, ਇਸ ਨੂੰ ਹੁਣ ਨੱਥ ਪਾਓ, ਇਹ ਵੀ ਇੱਕ ਐਲੀਮੈਂਟ ਰਿਹਾ ਕਿ ਸਰਕਾਰਾਂ ਵੀ ਇਸ ਦੇ ਖਿਲਾਫ਼ ਸੀਆਂ। ਉਹਨਾਂ ਨੂੰ ਵੀ ਇਹ ਰੜਕਦਾ ਸੀ ਕਿ ਇੱਕ ਸਧਾਰਨ ਆਦਮੀ ਦੇ ਜਾ ਕੇ ਅਸੀਂ ਮੱਥਾ ਟੇਕਦੇ ਹਾਂ, ਉਹ ਤੋਂ ਵੋਟਾਂ ਮੰਗਦੇ ਹਾਂ, ਤੇ ਉਹਨਾਂ ਦੇ ਅੱਖਾਂ ਚ ਰੜਕਣ ਦੇ ਕਾਰਨ ਉਹਨਾਂ ਨੇ ਦੇਖਿਆ ਕਿ ਬਹੁਤ ਵਧੀਆ ਮੌਕਾ ਇਸ ਵੇਲੇ ਇਹਨੂੰ ਕਾਬੂ ਕਰੋ, ਤੇ ਮੇਰੇ ਖਿਆਲ ਚ ਉਹ ਵੀ ਇਨਫਲੂਐਂਸ ਹੋਇਆ।
ਦੂਜੇ ਬਸ ਇਹ ਹੈ ਕਿ ਇੱਕ ਇਨਸਾਨ ਹੁੰਦਾ ਕਿ ਜਿਹੜਾ ਰੂਹਾਨੀਅਤ ਦਾ ਪੁੰਜ ਹੁੰਦਾ ਆ, ਉਹਦੇ ਵਿਚ ਰੂਹਾਨੀਅਤ ਹੁੰਦੀ। ਹੁਣ ਅਕਬਰ ਪਾਤਸ਼ਾਹ, ਜਹਾਂਗੀਰ ਹੋਣੀ ਜਾਂ ਸ਼ਾਹਜਹਾਨ ਹੋਣੀ, ਉਹ ਗੁਰੂ ਮਹਾਰਾਜਾ ਕੋਲ ਆਉਂਦੇ ਰਹੇ ਆ, ਆਪਣੇ ਗੁਰੂਆਂ ਕੋਲ ਆਉਂਦੇ ਰਹੇ ਆ, ਤੇ ਉਹਨਾਂ ਨੂੰ ਉਹ ਰੂਹਾਨੀਅਤ ਕਰਕੇ ਆਉਂਦੇ ਰਹੇ ਆ, ਠੀਕ ਆ। ਪਰ ਵੋਟਾਂ ਲੈਣ ਲਈ ਨੀ, ਜਾਂ ਲੋਕ ਲੈਣ ਲਈ ਨੀ, ਜਾਂ ਫੌਜਾਂ ਲਈ ਬੰਦੇ ਲੈਣ ਲਈ, ਘੋੜੇ ਲੈਣ ਦੇ ਲਈ ਨੀ ਆ ਰਹੇ, ਉਹ ਬੰਦੇ ਰੂਹਾਨੀਅਤ ਕਰਕੇ ਆ ਰਹੇ ਨੇ, ਤੇ ਇਹ ਬੰਦੇ ਇਹਦੇ ਡੇਰੇ ਦੇ ਵਿਚ ਵੋਟਾਂ, ਇਹ ਮਤਲਬ ਇਹਨੂੰ ਇਹ ਫੀਲਿੰਗ ਹੋ ਗਈ ਵੀ ਮੈਂ ਹੁਣ ਜਿਹੜੇ ਬਾਦਸ਼ਾਹ ਆ ਉਹ ਮੈਂ ਉਹਨਾਂ ਦਾ ਹੁਣ ਪਾਤਸ਼ਾਹ ਬਣ ਗਿਆ ਉਪਰੋਂ, ਇਹ ਫੀਲਿੰਗ ਲੈਣ ਲੱਗ ਗਿਆ ਉਪਰੋਂ। ਸੋ ਇਸ ਕਰਕੇ ਨਾ ਮਤਲਬ ਇਹ ਇੱਕ ਬੜਾ ਮਾੜਾ ਰੁਝਾਨ ਰਿਹਾ ਆ। ਤੇ ਹੁਣ ਅਮਰਪ੍ਰੀਤ ਭੰਦੇਰ ਨੇ ਮੈਸੇਜ ਭੇਜਿਆ, ਕਹਿੰਦੇ ਵੀ ਸੋਰੀ, ਕਹਿੰਦੇ ਮੈਂ ਇਹ ਡੇਰੇ ਦੇ ਗਿਆ ਸੀ, ਕਹਿੰਦੇ ਇਹ ਜਿਹੜੀ ਕਰੰਸੀ ਆ ਨਾ, ਇਹ ਕਰੰਸੀ ਨੀ ਹੈਗੀ, ਇਹ ਕੂਪਨ ਹੈ ਜਿਹੜਾ ਡੇਰੇ ਦੇ ਬੰਦਿਆਂ ਲਈ ਹੈ, ਤੇ ਉਹ ਆਪਣੇ ਉੱਥੇ ਕੰਮ ਕਰਦੇ ਨੇ, ਆਪਣਾ ਜਿਹੜਾ ਫੂਡ ਹੈ ਉਹ ਖਰੀਦ ਸਕਦੇ ਨੇ, ਲੈ ਸਕਦੇ ਨੇ, ਜਿਹੜਾ ਉੱਥੇ ਕੰਮ ਕਰਦੇ ਨੇ ਉਹਨਾਂ ਨੂੰ ਉਹਨਾਂ ਨੇ ਇਹਦਾ ਮਤਲਬ ਉਹ ਵਿਦਇਨ ਅ ਡੇਰਾ, ਉਹ ਇੱਕ ਕਰੰਸੀ ਹੈ ਇਨ ਇਟ ਸੈਲਫ, ਉਹ ਇੱਕ ਇਨ ਸੈਲਫ ਕੂਪਨ ਹੈ ਉਹਨਾਂ ਦੀ ਆਪਣੀ ਡੇਰੀ, ਉਹ ਕਰ ਰਹੇ। ਹੁਣ ਦੂਜੀ ਗੱਲ ਇਹ ਹੈ ਕਿ ਜਦੋਂ ਇੱਥੇ ਵੀ ਹੁਣ ਬਿਟਕੋਇਨ ਵੀ ਚੱਲਿਆ, ਤੁਸੀਂ ਦੇਖਿਆ ਕਿ ਬਿਟਕੋਇਨ ਕਰੰਸੀ ਚੱਲ ਰਹੀ ਹੈ ਨਾ, ਹੁਣ ਅਸੀਂ ਆਸਟ੍ਰੇਲੀਆ ਦੇ ਵਿਚ ਮੰਨ ਲਓ ਅਸੀਂ ਚਲਾ ਲਈਏ, ਠੀਕ ਹੈ, ਅਸੀਂ ਇੱਕ ਕੂਪਨ ਚਲਾ ਲਈਏ ਵੀ ਮੈਂ ਇੰਨਾ ਕੰਮ ਕੀਤਾ ਤੁਹਾਨੂੰ ਕੂਪਨ, ਸ਼ਾਇਦ ਇਹਦਾ ਉਹ ਦੂਜਾ ਵੀ ਹੈਗਾ ਬਾਰਟਰ ਸਿਸਟਮ ਵਾਲਾ ਵੀ ਹੈਗਾ, ਮੈਨੂੰ ਨਾਂ ਨੀ ਯਾਦ ਆਣਾ। ਹੁਣ ਦੇਖੋ ਉਹਦੇ ਵਿਚ ਟੈਕਸ ਕਿੱਥੇ ਆ ਗਿਆ, ਟੈਕਸ ਮਨਫੀ ਹੋ ਗਿਆ ਸਾਰਾ, ਰਿਸੋਰਸਿਸ ਦੀ ਸਰਕਾਰ ਦੇ ਬਣਨੇ, ਟੈਕਸ ਨੀ ਦੇਣਾ, ਕੂਪਨ ਦੇਣਾ, ਕੂਪਨ ਲੈ ਲੈਣਾ, ਠੀਕ ਹੈ, ਉਹ ਕਰੰਸੀ ਚੱਲਣ ਲੱਗ ਪਈ, ਸੌਦਾ ਵਿਕ ਰਿਹਾ ਆ, ਸਾਰਾ ਕੁਛ ਹੋ ਰਿਹਾ, ਤਾਂ ਉਹ ਤੁਹਾਨੂੰ ਜਿਹੜਾ ਕੋਈ ਉਹਦਾ ਟੈਕਸ ਨੀ ਦੇਣਾ ਪੈਣਾ, ਕੁਛ ਨੀ ਦੇਣਾ ਪੈਣਾ, ਆਦਾਨ ਪ੍ਰਦਾਨ ਹੋ ਰਿਹਾ, ਸੜਕਾਂ ਕਾਹਦੇ ਨਾਲ ਬਣਨੀਆਂ, ਦੇਸ਼ ਦੀ ਰੱਖਿਆ ਕਰਨੀ ਆ, ਫੌਜੀਆਂ ਨੂੰ ਤਨਖਾਹਾਂ ਦੇਣੀਆਂ, ਉਹ ਕਿੱਥੋਂ ਜਾਣੀਆਂ, ਠੀਕ ਹੈ ਨਾ। ਸੋ ਉਹ ਜਿਹੜੀਆਂ ਚੀਜ਼ਾਂ ਨਾ ਇਹ ਚੁੱਭਦੀਆਂ। ਦੂਜੀ ਗੱਲ, ਹੁਣ ਇੱਕ ਥੋੜਾ ਜਿਹਾ ਧਿਆਨ ਮੈਂ ਦਵਾਉਣਾ ਚਾਹੁੰਦਾ ਕਿ ਇੰਡੀਆ ਦੇ ਵਿਚ ਜਿਹੜੀ ਅਸਹਿਣਸ਼ੀਲਤਾ ਹੈ ਉਹ ਬਹੁਤ ਵੱਧ ਰਹੀ ਹੈ, ਵੱਧ ਨਹੀਂ ਰਹੀ ਮਤਲਬ ਇਹਨੂੰ ਪੋਲੀਟੀਕਲ ਰੰਗਤ ਦਿੱਤੀ ਜਾ ਰਹੀ। ਹੁਣ ਬਾਬੇ ਦੇ ਬੰਦੇ ਦੇਖੋ, ਬਾਬੇ ਦੇ ਬੰਦਿਆਂ ਨੇ ਪੱਤਰਕਾਰ ਵੀ ਮਾਰੇ ਨੇ, ਠੀਕ ਹੈ, ਧਮਕੀਆਂ ਵੀ ਦਿੱਤੀਆਂ। ਹੁਣ ਜਿਹਦੀ ਪੱਤਰਕਾਰ ਦੀ ਮੈਂ ਕੱਲ ਦੀ ਗੱਲ ਕਰ ਰਿਹਾ, ਉਹਦੀ ਮੈਂ ਖ਼ਬਰ ਮਤਲਬ ਪੜ੍ਹੀ ਸੀ, ਉਹ ਕਹਿੰਦਾ ਵੀ ਮੇਰਾ ਮੋਟਰਸਾਈਕਲ ਵੀ ਭੰਨ ਦਿੱਤਾ ਉਹਨਾਂ ਨੇ, ਹਾਂਜੀ, ਉਹ ਧਮਕੀਆਂ ਵੀ ਦਿੱਤੀਆਂ ਉਹਨਾਂ ਨੂੰ ਬੰਦਿਆਂ ਨੂੰ। ਸੋ ਪੂਰੀ ਪ੍ਰੋਫਾਈਲ ਬਣਾਈ ਸੀ ਉਹਨਾਂ ਦੇ, ਪ੍ਰੋਪਰ ਵਿੰਗ ਨੇ, ਜਿਹੜਾ ਬਾਬੇ ਦੇ ਅਗੇਂਸਟ ਬੋਲਦਾ ਸੀ ਉਹਨੂੰ ਧਮਕੀ ਦਿੱਤੀ ਜਾਂਦੀ ਸੀ, ਕੁੱਟਿਆ ਜਾਂਦਾ ਸੀ, ਮਾਰ ਵੀ ਦਿੱਤਾ ਜਾਂਦਾ ਸੀ, ਇਹ ਮਤਲਬ ਰੁਝਾਨ ਚੱਲ ਰਿਹਾ। ਹੁਣ ਇਸੇ ਹੀ ਸੋਚ ਦੇ ਅਧੀਨ ਤੁਹਾਨੂੰ ਯਾਦ ਹੋ ਗਿਆ ਕਿ ਪਿਛਲੇ ਹਫ਼ਤੇ ਤਿੰਨ ਚਾਰ ਦਿਨ ਪਹਿਲਾਂ ਗੌਰੀ ਲੰਕੇਸ਼ ਦਾ ਕਤਲ ਹੋਇਆ, ਜੋ ਕਿ ਇੱਕ ਮਤਲਬ ਬੜੀ ਆਊਟਸਪੋਕਨ ਰਾਈਟਰ ਰਹੀ ਹੈ, ਜਿਹੜੇ ਕਿ ਮਤਲਬ ਸਮੇਂ ਦੇ ਹਿਸਾਬ ਦੇ ਨਾਲ ਲਿਖਦੀ ਸੀ, ਮੋਸਟ ਲਾਈਕਲੀ ਹੁਣ ਬੀਜੇਪੀ ਦਾ ਰਾਜ ਹੈ ਤਾਂ ਸਰਕਾਰ ਦੇ ਉਲਟੀ ਲਿਖਣਾ ਹੁੰਦਾ, ਤੇ ਉਸਦਾ ਕਤਲ ਹੋਇਆ, ਉਸਦੇ ਘਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਦਰਵਾਜ਼ਾ ਖੜਕੜਾਇਆ, ਉਹ ਜਿੱਦਾਂ ਹੀ ਉਹਨੇ ਦਰਵਾਜ਼ਾ ਖੋਲਿਆ ਸ਼ਾਮ ਨੂੰ ਉਹਨੂੰ ਪੁਆਇੰਟ ਬਲੈਂਕ ਰੇਂਜ ਤੋਂ ਗੋਲੀ ਮਾਰ ਦਿੱਤੀ ਗਈ, ਠੀਕ ਹੈ। ਸੋ ਉਹਦਾ ਕਤਲ ਹੋਇਆ, ਕਤਲ ਤੋਂ ਬਾਅਦ ਬਹੁਤ ਉਹਦੀ ਪ੍ਰਤੀਕਿਰਿਆ ਹੋਈ, ਮਤਲਬ ਖੰਡਨ ਯੋਗ ਹੈ, ਕਤਲ ਕਤਲ ਹੀ ਹੈ ਚਾਹੇ ਕੋਈ ਵਿਚਾਰਧਾਰਾ ਰੱਖਦਾ ਹੋਵੇ। ਤੇ ਉਸ ਤੋਂ ਬਾਅਦ ਜਿਹੜੀ ਖ਼ਬਰ ਇਹ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਰਵੀਸ਼ ਕੁਮਾਰ ਜੋ ਕਿ ਐਨ ਡੀ ਟੀਵੀ ਦੇ ਬੜੇ ਆਲਾ ਦਰਜੇ ਦੇ ਅੱਜ ਕੱਲ੍ਹ ਨੰਬਰ ਵਨ ਚੱਲ ਰਹੇ ਨੇ ਜਰਨਲਿਸਟ ਨੇ, ਔਰ ਉਹ ਕਾਫ਼ੀ ਅਪਸੈਟ ਰਹੇ, ਉਹਨਾਂ ਨੇ ਹੁਣ ਬਿਆਨ ਦਿੱਤਾ, ਵੀਡੀਓ ਵੀ ਆ ਰਹੀ ਹੈ ਫੇਸਬੁੱਕ ਤੇ, ਤੁਸੀਂ ਦੇਖੇ ਹੋਵੋਗੇ ਕਿ ਉਹ ਗੁਰਦੁਆਰਾ ਸਾਹਿਬ ਗਏ ਬੰਗਲਾ ਸਾਹਿਬ, ਤੇ ਬੰਗਲਾ ਸਾਹਿਬ ਜਾ ਕੇ ਉਹਨਾਂ ਨੇ ਮੱਥਾ ਟੇਕਿਆ, ਕੀਰਤਨ ਸੁਣਿਆ, ਲੰਗਰ ਛਕਿਆ, ਤੇ ਉਥੋਂ ਉਹਨਾਂ ਨੇ ਬਿਆਨ ਇਹ ਦਿੱਤਾ ਕਿ ਗੁਰਦੁਆਰਾ ਸਾਹਿਬ ਭਾਰਤ ਦੇ ਲੋਕਤੰਤਰ ਦੀ ਲਾਈਫ ਲਾਈਨ ਹੈ, ਮੈਂ ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਕਾਫੀ ਬੇਚੈਨ ਸੀ, ਮੇਰੇ ਲਈ ਸਭ ਤੋਂ ਚੰਗੀ ਜਗ੍ਹਾ ਇੱਥੇ ਹੀ ਸੀ, ਇਹ ਰਵੀਸ਼ ਕੁਮਾਰ ਨੇ ਕਿਹਾ। ਹੁਣ ਤੁਸੀਂ ਦੇਖੋ ਕਿ ਅਸੀਂ ਆਪਸ ਚ ਕਈ ਵਾਰੀ ਹੁਣ ਤੁਸੀਂ ਦੇਖਿਆ ਹੋਣਾ ਕਿ ਗੁਰਦੁਆਰਿਆਂ ਨੂੰ ਕਾਫੀ ਅਸੀਂ ਖੰਡਨ ਕਰਦੇ ਰਹਿੰਦੇ ਹਾਂ, ਉਹ ਗੁਰਦੁਆਰੇ ਬੰਦ ਹੋਣੇ ਚਾਹੀਦੇ ਆ, ਉਹ ਐਵੇਂ ਲੰਗਰਾਂ ਚ ਪੈਸੇ ਨਾ ਪਾਓ, ਗੋਲਕ ਚ ਪੈਸੇ ਨਾ ਪਾਓ, ਦੁਨੀਆਂ ਦੀ ਸੇਵਾ ਕਰੋ, ਲੋਕਾਂ ਦੀ ਸੇਵਾ ਕਰੋ, ਤੁਹਾਨੂੰ ਕੋਈ ਰੋਕਦਾ ਕਰੀ ਜਾਓ, ਜਿਹੜਾ ਮਰਜ਼ੀ ਜਿਹੜੇ ਕੰਮ ਆਲਰੇਡੀ ਚੱਲ ਰਹੇ ਨੇ ਹਨਾ, ਉਹਨਾਂ ਨੂੰ ਕਿਉਂ ਰੋਕਣਾ ਹੈ? ਲੰਗਰ ਚੱਲ ਰਹੇ ਨੇ, ਲੋਕਾਂ ਨੂੰ ਸਕੂਨ ਮਿਲ ਰਿਹਾ, ਲੋਕਾਂ ਨੂੰ ਉੱਥੇ ਸ਼ਾਂਤੀ ਮਿਲ ਰਹੀ ਹੈ, ਉਹ ਬੰਦ ਕਿਉਂ ਕਰਾਉਣੇ ਆ? ਮੈਂ ਪਹਿਲਾਂ ਵੀ ਬਹੁਤ ਵਾਰੀ ਇਹ ਕਿਹਾ, ਹੁਣ ਰਵੀਸ਼ ਕੁਮਾਰ ਹੈ, ਇਹ ਸਾਰਿਆਂ ਨਾਲੋਂ ਵੱਡਾ ਜਰਨਲਿਸਟ ਹੈ ਅੱਜ ਦੇ ਟਾਈਮ ਦੇ ਵਿਚ ਇੰਡੀਆ ਦੇ ਵਿਚ, ਉਹ ਜਦੋਂ ਬੇਚੈਨ ਹੋਇਆ, ਉਹਦਾ ਦਿਲ ਜਦੋਂ ਵਲਵਲੇ ਖਾਣ ਲੱਗਾ, ਉਹਨੂੰ ਕਿੱਥੇ ਸਕੂਨ ਮਿਲਿਆ ਜਾ ਕੇ? ਉਹਨੂੰ ਜਾਣ ਨੂੰ ਕਿੱਥੇ ਜਗ੍ਹਾ ਹੈ? ਉਹਨੂੰ ਗੁਰੂ ਘਰ ਜਾਣ ਜਾ ਕੇ ਜਗ੍ਹਾ, ਔਰ ਉੱਥੇ ਜਾ ਕੇ ਉਹਨੇ ਕੀ ਦੇਖਿਆ ਕਿ ਇਸ ਗੁਰੂ ਘਰ ਦੇ ਵਿਚ ਕੀਰਤਨ ਚੱਲ ਰਿਹਾ ਹੈ, ਸ਼ਾਂਤੀ ਵਰਤ ਰਹੀ ਹੈ,
ਠੀਕ ਹੈ,
ਤੁਸੀਂ ਬੈਠੇ ਹੋ, ਨਤਮਸਤਕ ਹੋਏ ਆ, ਅੱਖਾਂ ਮੀਟੀਆਂ ਹੋਈਆਂ, ਤੁਹਾਡੇ ਕੀਰਤਨ ਚੱਲ ਰਿਹਾ, ਉੱਥੇ ਕੋਈ ਕੂੜ ਪ੍ਰਚਾਰ ਥੋੜਾ ਚੱਲ ਰਿਹਾ? ਉਹ ਤੁਸੀਂ ਉੱਠੇ ਹੋ, ਉੱਥੋਂ ਉੱਠ ਕੇ ਬਾਹਰ ਆ ਗਏ ਹੋ, ਲੰਗਰ ਹਾਲ ਚ ਚੱਲ ਗਏ ਹੋ, ਤੁਸੀਂ ਦੁਨੀਆਂ ਦੇ ਇਸ ਵੇਲੇ ਮਤਲਬ ਭਾਰਤ ਦੇ ਸਾਰਿਆਂ ਨਾਲੋਂ ਵੱਡੇ ਜਰਨਲਿਸਟ ਹੋ, ਤੁਸੀਂ ਪੰਗਤ ਚ ਬਹਿ ਗਏ ਜਾ ਕੇ, ਤੁਹਾਡੇ ਨਾਲ ਇੱਕ ਰਿਕਸ਼ੇ ਵਾਲਾ ਵੀ ਬੈਠਾ ਆ, ਠੀਕ ਹੈ, ਤੁਹਾਡੇ ਮੂਹਰੇ ਇੱਕ ਇੰਡਸਟਰੀਅਲ ਲਿਸਟ ਵੀ ਬੈਠਾ ਹੈ ਦੂਜੇ ਪਾਸੇ ਪੰਗਤ ਚ, ਤੇ ਤੀਜੇ ਪਾਸੇ ਇੱਕ ਅਪਾਹਜ ਵੀ ਬੈਠਾ, ਚੌਥੇ ਪਾਸੇ ਇੱਕ ਸਪੋਰਟਸ ਮੈਨ ਵੀ ਬੈਠਾ ਹੈ, ਔਰ ਉਹਨਾਂ ਦਾ ਆਪਣਾ ਬਿਆਨ ਹੈ ਕਿ ਦੁਨੀਆਂ ਦੇ ਵਿਚ ਕਿਹੜੀ ਜਗ੍ਹਾ ਆ ਜਿੱਥੇ ਇੰਨੇ ਬੰਦੇ ਇੱਕ ਥਾਂ ਬੈਠ ਕੇ ਇੱਕ ਪੰਗਤ ਦੇ ਵਿਚ ਇਕੱਠੇ ਲੰਗਰ ਖਾ ਰਹੇ ਨੇ, ਕਿਹੜੀ ਜਗ੍ਹਾ? ਉਹਨਾਂ ਦਾ ਬਿਆਨ ਹੈ, ਇਹ ਕਹਿੰਦੇ ਵੀ ਇਹ ਡੈਮੋਕ੍ਰੇਸੀ ਦਾ ਧੁਰਾ ਆ ਗੁਰਦੁਆਰਾ, ਲੋਕਤੰਤਰ ਦੀ ਲਾਈਫ ਲਾਈਨ ਹੈ, ਇਹ ਬੇਸ ਹੈ ਇੰਡੀਆ ਦੇ ਵਿਚ, ਜਿਹੜੀ ਡੈਮੋਕ੍ਰੇਸੀ ਵਰਲਡ ਦੇ ਵਿਚ ਕਹਿੰਦੇ ਬਣੀ ਹੈ ਨਾ, ਇਹ ਜਿਹੜਾ ਸਿਸਟਮ ਹੈ, ਲੰਗਰ ਸਿਸਟਮ ਹੈ ਗੁਰੂਆਂ ਦਾ, ਇਹ ਬੇਸ ਬਣਿਆ ਹੋਇਆ ਹੈ, ਇਹ ਫਿਲੋਸਫੀ ਬੇਸ ਹੈ ਡੈਮੋਕ੍ਰੇਸੀ ਦੀ, ਲੋਕਤੰਤਰ ਦੀ। ਸੋ ਇਹ ਵਿਚਾਰ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਸੀ ਕਿ ਮਤਲਬ ਕਈ ਵਾਰੀ ਅਸੀਂ ਐਵੇਂ ਨਿੰਦੀ ਜਾਈਦਾ ਬਿਨਾਂ ਕਿਸੇ ਗੱਲ ਤੋਂ ਜੀ, ਪਰ ਇਹਦੇ ਪਿੱਛੇ ਏਜੰਡੇ ਕੀ ਹੈ ਇਹ ਵੀ ਸਾਰਿਆਂ ਨੂੰ ਪਤਾ, ਜਿੱਦਾਂ ਹੁਣ ਸੇਮ ਸੈਕਸ ਮੈਰਿਜ ਆ ਜਾਂ ਕੋਈ ਵੀ ਹੈ, ਇਹਦੇ ਪਿੱਛੇ ਕਿਹੜੀਆਂ ਲੌਬੀਆਂ ਕੰਮ ਕਰ ਰਹੀਆਂ ਨੇ, ਪਤਾ ਹੀ ਹੈ ਸਾਰਾ ਕੁਝ, ਹੁਣ ਸਾਰਾ ਕੁਝ ਸਾਹਮਣੇ ਆ ਰਿਹਾ, ਜਿਹੜੇ ਹੁਣ ਸਿੱਖ ਧਰਮ ਨੂੰ ਨਿੰਦ ਰਹੇ ਨੇ ਜਾਂ ਕਿਸੇ ਵੀ ਧਰਮ ਨੂੰ ਨਿੰਦ ਰਹੇ ਨੇ, ਆ ਜੀ ਗੋਲਕਾਂ ਬੰਦ ਕਰੋ ਜੀ, ਪੈਸੇ ਨਾ ਦਿਓ ਜੀ, ਸਿੱਧੀ ਮਦਦ ਕਰੋ, ਹਨਾ, ਉਹ ਸਾਨੂੰ ਪਤਾ ਹੀ ਹੈ, ਸਾਰਿਆਂ ਨੂੰ ਪਤਾ ਹੀ ਹੈ ਵੀ ਉਹਦੇ ਪਿੱਛੇ ਕਿਹੜੀ ਸੋਚ ਹੈ ਚੱਲ ਰਹੀ, ਹਨਾ। ਸੋ ਇਹ ਤੋਂ ਥੋੜਾ ਜਿਹਾ ਗਰੇਜ ਕਰਨਾ ਚਾਹੀਦਾ। ਖੈਰ ਆਪਾਂ ਪ੍ਰੋਗਰਾਮ ਚ ਅੱਗੇ ਜੁੜਦੇ ਹਾਂ, ਤੇ ਭੁਪਿੰਦਰ ਲਾਂਬਾ ਹੁਣੀ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਫਤਿਹ ਬੁਲਾਈ ਹੈ, ਫਤਿਹ ਜੀ। ਨਵੀਂ ਵਿਨੀਪੈਗ ਵਾਲੇ ਵੀ ਜੁੜੇ ਨੇ। ਹੁਣ ਗੱਲ ਥੋੜੀ ਜਿਹੀ ਹੋਰ ਵੀ ਚੱਲਦੀ ਆ, ਹਨੀਪ੍ਰੀਤ ਦਾ ਬਹੁਤ ਰੌਲਾ ਪਿਆ ਹੋਇਆ ਜੀ।
ਹਾਂਜੀ,
ਉਹਦੀ ਕੋਈ ਬ੍ਰੇਕਿੰਗ ਨਿਊਜ਼ ਤਾਂ ਨੀ ਤੁਸੀਂ ਸੁਣੀ
ਅਮਨਦੀਪ? ਹਨੀਪ੍ਰੀਤ ਦੀ ਕੱਲ ਬ੍ਰੇਕਿੰਗ ਨਿਊਜ਼ ਨਹੀਂ ਆ ਰਹੀ ਸੀ, ਹਨੀਪ੍ਰੀਤ ਦੀਆਂ ਬ੍ਰੇਕਿੰਗ ਨਿਊਜ਼ ਪਹਿਲਾਂ ਆਈਆਂ, ਸਾਰਿਆਂ ਨੂੰ ਪਤਾ ਹੀ ਹੈ ਉਹਦੇ ਬਾਰੇ ਕੀ ਨਿਊਜ਼ ਆ ਰਹੀ ਆ। ਮੈਨੂੰ ਇਹ ਨੀ ਅਮਨਦੀਪ ਪਤਾ ਲੱਗ ਰਿਹਾ ਕਿ ਇੱਕ ਸਧਾਰਨ ਔਰਤ ਆ, ਉਹ ਸਧਾਰਨ ਔਰਤ ਹੀ ਕਹਾਂਗੇ ਉਹਨੂੰ, ਖੈਰ ਬਾਬੇ ਦੇ ਨਾਲ ਰਹਿੰਦੀ ਕਰਕੇ ਥੋੜੀ ਜਿਆਦਾ
ਤੁਹਾਡੇ ਲਈ ਸਧਾਰਨ ਬਾਬੇ ਲਈ ਕਰੋ
ਜੀ। ਹਾਂਜੀ, ਉਹ ਇੱਕ ਤਾਂ ਕਿੱਥੇ ਛਿਪ ਸਕਦੀ ਹੈ, ਘਰ ਵਿਚ ਬੈਠੀ ਹੋ ਸਕਦਾ ਲੋਕ ਕੇ ਬੈਠੀ ਹੋਊਗੀ, ਅਤੇ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਅਰਬਾਂ ਖਰਬਾਂ ਦੀ ਪ੍ਰਾਪਰਟੀ ਇਸ ਲੈ ਕੇ ਉਹ ਫਰਾਰ ਹੋ ਗਈ ਆ। ਉਹ ਪ੍ਰਾਪਰਟੀ ਕਿੱਦਾਂ, ਸੂਟਕੇਸ ਬੰਦ ਕਰਕੇ ਲੈ ਗਈ ਜਾਂ ਪੈਸੇ ਜਾਂ ਗਹਿਣੇ ਸੂਟਕੇਸਾਂ ਚ ਬੰਦ ਕਰਕੇ ਕਿਤੇ ਬੈਠੀ ਆ? ਇਹ ਲੌਜਿਕ ਪਤਾ ਨੀ ਲੱਗ ਰਿਹਾ ਕਿ ਉਹ ਕਿਉਂ ਨੀ ਫੜੀ ਜਾ ਰਹੀ, ਜਾਂ ਉਹਨੂੰ ਫੜਿਆ ਨੀ ਜਾ ਰਿਹਾ, ਜਾਂ ਉਹ ਚਲਾ ਕੇ ਹੀ ਇੰਨੀ ਆ। ਇਹਦੇ ਬਾਰੇ ਤੁਸੀਂ ਕੀ ਕਹੋਗੇ, ਕੀ ਸੋਚ ਆ, ਜਾਂ ਸਾਡੇ ਸਰੋਤੇ ਕੀ ਕਹਿਣ, ਕਿੱਥੇ ਗਈ ਹੋਊਗੀ?
ਅਮਰੀਕ ਜੀ ਜਿਹੜੀ
ਕਹਿੰਦੇ ਉਹਨੇ ਭੇਸ ਬਦਲ ਲਿਆ, ਮੁੰਡਾ ਬਣ ਕੇ ਚਲ ਗਈ, ਇੱਕ ਨੇਪਾਲ ਦੇ ਵਿਚ ਚਲ ਗਈ, ਇੱਕ ਟੀਵੀ ਨੇਪਾਲ ਦੇ ਵਿਚ ਡੇਰੇ ਆਪਣੇ ਲਾ ਕੇ ਬੈਠਾ, ਉੱਥੋਂ ਖਬਰਾਂ ਦੇ ਰਿਹਾ, ਕੋਈ ਚੈਨਲ ਹਿੰਦੁਸਤਾਨ ਦੇ ਟੀਵੀ ਚੈਨਲ ਉੱਥੋਂ ਜਾ ਕੇ ਬੈਠੇ ਆ, ਤੇ ਪਤਾ ਨੀ ਲੱਗ ਰਿਹਾ।
ਤੁਸੀਂ ਦੇਖੋ ਮਤਲਬ ਮੀਡੀਆ ਦਾ ਹਾਲ ਦੇਖੋ, ਬੰਦਿਆਂ ਦਾ ਅਫਵਾਹ ਜਿਹੜੀ ਫੈਲਦੀ ਆ, ਔਰ ਅਜੀਤ ਇਹਦੀ ਮਤਲਬ ਮਾਫ਼ੀ ਵੀ ਮੰਗ ਚੁੱਕਾ ਕਿ ਉਨ੍ਹਾਂ ਨੇ ਗਲਤ ਖਬਰ ਲਾਈ ਕਿ ਉਹ ਗ੍ਰਿਫ਼ਤਾਰ ਹੋ ਚੁੱਕੀ ਆ, ਠੀਕ ਹੈ। ਹੁਣ ਤੁਸੀਂ ਮੈਨੂੰ ਇਹ ਦੱਸੋ, ਖਬਰ ਲੱਗੀ ਵੀ ਹਨੀਪ੍ਰੀਤ ਜਿਹੜੀ ਆ ਬੰਬੇ ਤੋਂ ਮੁੰਬਈ ਤੋਂ ਗ੍ਰਿਫ਼ਤਾਰ ਹੋ ਗਈ ਆ, ਉਹ ਆਸਟ੍ਰੇਲੀਆ ਭੱਜਣ ਦੀ ਤਿਆਰੀ ਚ ਸੀ, ਰਾਈਟ
ਜੀ।
ਤੁਸੀਂ ਦੇਖੋ ਵੀ ਉਹ ਏਅਰਪੋਰਟ ਤੇ ਗਈ ਆ, ਉਹਨੂੰ ਏਦਾਂ ਲੱਗਿਆ ਵੀ ਮੈਨੂੰ ਕੋਈ ਦੇਖਦਾ ਹੀ ਨਹੀਂ, ਹਨਾ, ਉਹਨੂੰ ਐ ਲੱਗਿਆ।
ਉਹ ਤਾਂ ਉਹ ਆਸਟ੍ਰੇਲੀਆ ਭੱਜਣ ਵਾਲੀ ਖਬਰ ਤਾਂ ਜੀ ਥੋੜੀ ਜਿਹੀ ਬਣਦੀ ਆ, ਉਹਦੀ ਕਾਹਤੇ ਆਸਟ੍ਰੇਲੀਆ ਭੱਜਣ ਦੀ ਕਾਹਤੇ ਕਰ ਰਹੀ ਆ?
ਨਹੀਂ ਨਹੀਂ, ਤੁਸੀਂ ਉਧਰ ਨੂੰ ਨਾ ਲੈ ਜਾਓ,
ਬਾਬਾ ਨਾ ਬਾਬਾ
ਤੁਸੀਂ ਖਬਰ ਦੇਖੋ ਵੀ ਹਨੀਪ੍ਰੀਤ ਏਅਰਪੋਰਟ ਤੇ ਪਹੁੰਚੀ ਆ, ਹਨਾ, ਹਨੀਪ੍ਰੀਤ ਪਤਾ ਕਿੱਦਾਂ ਸੋਚਦੀ ਹੋਣੀ ਆ, ਉਹ ਮੈਂ ਨਾ ਉਹ ਆਪਣੇ ਬੰਦੇ ਤੂੰ ਨਾ ਮੈਨੂੰ ਏਅਰਪੋਰਟ ਦੇ ਨਾ ਜਿਹੜਾ ਮੇਨ ਡੋਰ ਆ ਉਹ ਤੋਂ ਥੋੜੇ ਪਾਸੇ ਨੂੰ ਲਾ ਦੀ, ਮੈਂ ਉਥੋਂ ਉਤਰ ਗਿਆ, ਮੈਂ ਨਾ ਝਪੱਕੀ ਦੇ ਕੇ ਅੰਦਰ ਵੜ ਜਾਣਾ, ਕਿਸੇ ਨੂੰ ਪਤਾ ਨੀ ਲੱਗਣ ਦੇਣਾ, ਠੀਕ ਹੈ। ਔਰ ਨਾ ਮੈਂ ਉਥੋਂ ਹੌਲੀ ਹੌਲੀ ਜਾ ਕੇ ਇਧਰ ਉਧਰੋਂ ਕਰਕੇ ਮੈਂ ਸਮਾਨ ਵਾਲੇ ਸੈਕਸ਼ਨ ਚੋਂ ਲੰਘ ਕੇ ਜੱਜ ਹਾਜ ਨਾ ਤਾਕੀ ਬੰਦ ਹੋਣੀ ਆ, ਮੈਂ ਨੱਠ ਕੇ ਉਹਦੇ ਪਿੱਛੇ ਚੜ ਜਾਣਾ, ਜਿੱਦਾਂ ਮਿੰਨੀ ਬੱਸ ਦੇ ਪਿੱਛੇ ਨੀ ਚੜ ਜਾਂਦੇ ਹੁੰਦੇ ਸੀ, ਜਿੱਦਾਂ ਤੁਹਾਨੂੰ ਪਤਾ ਇੰਡੀਆ ਇੰਡੀਆ ਜਦੋਂ ਤੁਸੀਂ ਦੇਖਿਆ ਹੋਣਾ ਪੰਜਾਬ ਰੋਡਵੇਜ ਦੀਆਂ ਬੱਸਾਂ ਆਉਂਦੀਆਂ ਹੁੰਦੀਆਂ ਸੀ, ਉਦੋਂ ਤੇ ਕਿਰਾਇਆ ਵੀ 20-25 ਪੈਸੇ ਹੁੰਦਾ ਸੀ, ਠੀਕ ਹੈ ਨਾ। ਹੁੰਦਾ ਕੀ ਸੀ, ਜਿਹੜੇ ਨੌਜਵਾਨ ਸੀਗੇ ਸਕੂਲਾਂ ਕਾਲਜਾਂ ਵਾਲੇ ਉਹ ਕੀ ਕਰਦੇ ਹੁੰਦੇ ਸੀ, ਕੰਡਕਟਰ ਨੇ ਕਹਿਣਾ ਉਹ ਚੜ ਜਾਓ ਚੜੋ ਬੱਸ ਚ ਚੜੋ ਬੱਸ, ਟਿਕਟਾਂ ਕਟਾਓ ਟਿਕਟਾਂ ਕਟਾਓ, ਜਿਹੜੇ ਨਾਰਮਲ ਬੰਦੇ ਉਹਦੀਆਂ ਟਿਕਟਾਂ ਕਟਾ ਲੈਣੀਆਂ, ਸਾਡੇ ਯਾਰ ਗਿਆ ਨਾ ਉਹ ਖੋਖੇ ਦੇ ਪਿੱਛੇ ਖੜੇ ਰਹਿਣਾ, ਉੱਥੇ ਦੇਖੀ ਜਾਣਾ ਵੀ ਕਦੋਂ ਬੱਸ ਸਟਾਰਟ ਹੁੰਦੀ ਹੈ ਕਦੋਂ ਬਾਰੀ ਬੰਦ ਕਰਦਾ, ਤੇ ਜਿੱਦਾਂ ਹੀ ਨਾ ਉਹਨੇ ਮਤਲਬ ਬਾਰੀ ਬੰਦ ਕਰਨੀ ਬੱਸ ਸਟਾਰਟ ਕਰਨੀ, ਉਹਨੂੰ ਉਹ ਕਿਹੜੇ ਮਤਲਬ ਕਿਤੇ ਬਹੁਤ ਸੁਪਰ ਫਾਸਟ ਹੁੰਦੀ ਸੀ, ਹੌਲੀ ਹੌਲੀ ਤਾਂ ਤੁਰ ਸ਼ੁਰੂ ਹੁੰਦੀ ਸੀ, ਉਹ ਜਦੋਂ ਉਹਨੇ ਹੌਲੀ ਹੌਲੀ ਨੱਠਣਾ ਸ਼ੁਰੂ ਕਰਦਾ ਤਾਂ ਖੋਖੇ ਦੇ ਪਿੱਛੇ ਨੱਠਣਾ, ਦੋ ਤਿੰਨਾਂ ਨੇ ਨੱਠ ਕੇ ਜਾ ਕੇ ਪਿੱਛੇ ਨਾ ਜਿਹੜੀ ਪਿੱਛੇ ਪੌੜੀ ਹੁੰਦੀ ਸੀ ਉੱਪਰ ਛੱਤ ਤੇ ਚੜਨ, ਉਹਦੇ ਪਿੱਛੇ ਚੜ ਜਾਣਾ, ਕੰਡਕਟਰ ਨੂੰ ਪਤਾ ਨਾ ਲੱਗਣਾ, ਬਸ ਏਦਾਂ ਹੀ ਪਿੰਡ ਤੱਕ ਏਦਾਂ ਹੀ ਜਾਣਾ, ਜਦੋਂ ਬੱਸ ਖੜਨੀ ਉਤਰ ਕੇ ਪਿੱਛੇ ਖੜ ਜਾਣਾ ਕੰਡਕਟਰ ਨੂੰ ਪਤਾ ਨਾ ਲੱਗੇ, ਹੈਂ ਜਦੋਂ ਚੜਨੀ ਫੇਰ। ਮੈਨੂੰ ਲੱਗਦਾ ਹਨੀਪ੍ਰੀਤ ਬਿਲਕੁਲ ਏਦਾਂ ਹੀ ਚਾਹੁੰਦੀ ਸੀਗੀ ਵੀ ਉਹ ਜਹਾਜ਼ ਜਦ ਸ਼ੁਰੂ ਹੋਵੇ ਨਾ ਨੱਠ ਕੇ ਪਿੱਛੇ ਚੜ ਜਾਵੇ, ਤੇ ਉਹ ਆਸਟ੍ਰੇਲੀਆ ਔਰ ਉਹ ਵੀ ਜਿਹੜਾ ਜਹਾਜ਼ ਆਸਟ੍ਰੇਲੀਆ ਨੂੰ ਜਾਣਾ ਉਹਦੇ ਪਿੱਛੇ, ਹੈਨਾ। ਮਤਲਬ ਤੁਸੀਂ ਕਿੰਨਾ ਤੁਸੀਂ ਸੋਚ ਨੀ ਸਕਦੇ, ਮਤਲਬ ਏਅਰਪੋਰਟ ਤੋਂ ਮਤਲਬ ਇੱਕ ਬੰਦੇ ਨੇ ਚੜਨਾ ਹੈ ਉਹਨੂੰ ਆਸਟ੍ਰੇਲੀਆ ਦਾ ਵੀਜ਼ਾ ਵੀ ਚਾਹੀਦਾ, ਠੀਕ ਹੈ। ਉਹਦੇ ਬਾਰੇ ਉਹਦੇ ਅਲਰਟ ਵੀ ਹੋ ਚੁੱਕੇ ਨੇ ਇਸ਼ੂ, ਪਹਿਲੀ ਗੱਲ ਤਾਂ ਉਹਨੂੰ ਵੀਜ਼ਾ ਨੀ ਮਿਲਣਾ, ਵੀਜ਼ਾ ਕਿੱਦਾਂ ਮਿਲਿਆ ਹੋਊਗਾ, ਮਤਲਬ ਅਮੇਜ਼ਿੰਗ ਹੈ, ਮਤਲਬ ਅਮੇਜ਼ਿੰਗ ਖ਼ਬਰਾਂ ਜਿਹੜੀਆਂ ਲੱਗ ਰਹੀਆਂ ਨੇ। ਤੇ ਦੂਜੇ ਪਾਸੇ ਜਿਹੜੀ ਇਹਦਾ ਹੁਣ ਰੀਅਲ ਮੈਂ ਤੁਹਾਨੂੰ ਮਤਲਬ ਮੇਰੀ ਜਿਹੜੀ ਮੈਂ ਵਿਜੂਅਲਾਈਜ਼ ਕਰ ਰਿਹਾ ਉਹ ਇਹ ਕਰ ਰਿਹਾ ਕਿ ਜਿਹੜੀ ਹਨੀਪ੍ਰੀਤ ਆ ਉਸ ਨੂੰ ਖੁੱਲਾ ਛੱਡਿਆ ਜਾ ਰਿਹਾ, ਉਸ ਦੇ ਉੱਤੇ ਪੂਰੀ ਚੌਕਸੀ ਆ, ਚੌਕਸੀ ਉਹਦੇ ਉਹਦੇ ਇਹ ਹੋ ਹੀ ਨਹੀਂ ਸਕਦਾ ਕਿ ਇੰਟੈਲੀਜੈਂਸ ਉਹਦੇ ਆਲੇ ਦੁਆਲੇ ਨਾ ਹੋਵੇ, ਉਹਦੇ ਫੋਨ ਮੋਨੀਟਰ ਕੀਤੇ ਜਾ ਰਹੇ ਨੇ, ਉਹਦੀ ਗਤੀਵਿਧੀਆਂ ਮੋਨੀਟਰ ਕੀਤੀਆਂ ਜਾ ਰਹੀਆਂ, ਉਹ ਕਿਹੜੇ ਕਿਹੜੇ ਬੰਦੇ ਉਹਦੇ ਨਾਲ ਹੈ, ਕਿੱਥੇ ਕਿੱਥੇ ਫੋਨ ਕਰਦੀ ਆ ਔਰ ਕੀ ਗੱਲਾਂ ਕਰਦੀ ਆ, ਉਹ ਸਾਰਾ ਜਿਹੜਾ ਨੈਟਵਰਕ ਹੈ ਉਹਨੂੰ ਸਟੱਡੀ ਕੀਤਾ ਜਾ ਰਿਹਾ। ਉਹ ਜਾਂ ਤਾਂ ਉਹ ਉਹਨੂੰ ਫੜ ਲਿਆ ਹੋਊਗਾ, ਠੀਕ ਹੈ, ਜਾਂ ਉਹਨੂੰ ਫੜ ਲਿਆ ਜਾਊਗਾ, ਠੀਕ ਹੈ। ਜੇ ਹੁਣ ਲੁੱਕ ਆਊਟ ਦਾ
ਜਾਣ ਕੇ ਵੀ ਫੜ ਰਹੇ ਕਿਉਂਕਿ ਉਹ ਗਤੀਵਿਧੀਆਂ ਦੇਖਣਾ ਚਾਹੁੰਦੇ ਆ, ਜੋ ਤੁਸੀਂ ਕਿਹਾ ਇਹ ਬਚਾਰਾ ਕੀ ਹੋਣਾ ਕਿੱਥੇ, ਹਾਂਜੀ ਉਹ ਲਿੰਕਸ ਉਹ ਕੈਪਚਰ ਕਰਨਾ ਚਾਹੁੰਦੇ,
ਉਹ ਲਿੰਕਸ ਦੇਖਣਾ ਚਾਹੁੰਦੇ ਆ। ਜੇ ਹੁਣ ਉਹ ਪਹਿਲੇ ਹੀ ਸੱਟੇ ਉਹ ਗ੍ਰਿਫ਼ਤਾਰ ਕਰ ਲਿਆ ਫੇਰ ਤਾਂ ਉਹਨੂੰ ਪਤਾ ਹੀ ਨੀ ਲੱਗਣਾ ਉਹਨਾਂ ਦਾ ਨੈਟਵਰਕ ਕੀ ਆ, ਪਰ ਹੁਣ ਜਦੋਂ ਭੱਜਦੀ ਨੱਠਦੀ ਆ ਲੁੱਕ ਆਊਟ ਹੈ, ਲੁੱਕ ਆਊਟ ਦੇ ਵਿੱਚ ਫਿਰ ਉਹਦੀ ਮੋਨੀਟਰਿੰਗ ਜਿਹੜੀ ਆ ਬੰਦੇ ਦੀ ਜ਼ਿਆਦਾ ਹੁੰਦੀ ਆ ਕਿ ਕਿਹਦੇ ਕਿਹਦੇ ਕੋਲ ਜਾਂਦਾ, ਕਿਹੜਾ ਕਿਹੜਾ ਬੰਦਾ ਇਹਨੂੰ ਸ਼ਰਨ ਦਿੰਦਾ ਆ, ਠੀਕ ਹੈ ਨਾ। ਔਰ ਇਹ ਮਤਲਬ ਇੱਕ ਸੋਚੀ ਸਮਝ ਮੇਰੇ ਹਿਸਾਬ ਨਾਲ ਫਿਲਹਾਲ ਇਹ ਆ, ਪਰ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਨੀ ਕੀ ਹੋਊਗਾ, ਪਰ ਮੈਨੂੰ ਲੱਗਦਾ ਕਿ ਇਹ ਰਾਈਟ ਅਪਰੋਚ ਹੈ। ਜੇ ਉਸ ਬੰਦੇ ਦਾ ਉਸ ਔਰਤ ਦਾ ਸਾਰਾ ਨੈਟਵਰਕ ਤੁਸੀਂ ਉਧੇੜਨਾ ਆ ਤਾਂ ਤੁਹਾਨੂੰ ਆ ਬੈਸਟ ਟਾਈਮ ਆ ਬੈਸਟ ਟੈਕਟਿਕ ਹੁੰਦਾ ਆ ਕਿ ਇਹ ਨੈਟਵਰਕ ਨੂੰ ਸਟੱਡੀ ਕਰਨ ਦਾ। ਔਰ ਕਈ ਖਦਸ਼ੇ ਇਹ ਵੀ ਹੈ ਕਿ ਉਹ ਮਾਰ ਦਿੱਤੀ ਗਈ ਜਾਂ ਉਹ ਦਿੱਤੀ, ਹੋ ਸਕਦਾ ਦੇਖੋ ਹੁਣ ਇਹ ਆ ਵੀ ਖੁੱਲਾ ਛੱਡਿਆ ਹੋਇਆ ਉਸ ਨੂੰ ਉਹ ਲੁੱਕ ਆਊਟ ਤੇ, ਹੋ ਸਕਦਾ ਵੀ ਇਹ ਇਹ ਕਾਰਾ ਹੋ ਵੀ ਜਾਵੇ, ਉਸਦੀ ਜਾਨ ਨੂੰ ਖਤਰਾ ਵੀ ਹੈ, ਐਸੀ ਗੱਲ ਨੀ ਹੈਗੀ, ਹੁਣ ਉਹਦੀ ਜਾਨ ਨੂੰ ਖਤਰਾ ਵੀ, ਉਹਦੇ ਆਪਣੇ ਸਾਥੀ ਇਹ ਕੰਮ ਕਰ ਸਕਦੇ ਨੇ ਕਿਉਂਕਿ ਅਰਮਾਂ ਦਾ ਮਾਲ ਹੈ ਕਰੋੜਾਂ ਦਾ ਮਾਲ ਹੈ, ਪੈਸਾ ਤਾਂ ਹੋਣਾ ਹੀ ਆ, ਕਿਤੇ ਨਾ ਕਿਤੇ ਜਿਹੜੇ ਦੱਬੇ ਹੋਣੇ ਆ ਕਿਤੇ ਨਾ ਕਿਤੇ ਲੁਕੋਏ ਹੋਣੇ ਆ, ਹੁਣ ਜਿਨ੍ਹਾਂ ਕੋਲ ਪਏ ਹੋਣੇ ਆ ਉਹਨਾਂ ਨੇ ਉਹ ਤਾਂ ਬੇਚਾਰੇ ਉਹਨਾਂ ਨੂੰ ਵੀ ਖਤਰਾ ਆ, ਤੇ ਉਹ ਕਹਿੰਦੇ ਹੁਣ ਹੁਣ ਇਹਨੂੰ ਕੱਲ ਹੀ ਦੇਣੇ, ਇਹ ਤਾਂ ਆਲਰੇਡੀ ਲੁੱਕ ਆਊਟ ਤੇ ਆ, ਉੱਥੇ ਵੀ ਤਕਰਾਰ ਵੀ ਹੋਣੀ, ਉੱਥੇ ਤਕਰਾਰ ਵੀ ਹੋਣੇ ਆ, ਔਰ ਖਤਰਾ ਜਿਹੜਾ ਆ ਉਹ ਉਹਨਾਂ ਕੋਲ ਹੀ ਆ ਜਿਨ੍ਹਾਂ ਕੋਲ ਉਹ ਪੈਸਾ ਜਾਂ ਸਰਮਾਇਆ ਜਾਂ ਕੋਈ ਵੀ ਚੀਜ਼ ਵੈਲਿਊਏਬਲ ਪਏ ਹੋਣੇ, ਉਹਨੇ ਹੀ ਕੰਮ ਕਰਨਾ ਹੁਣ, ਹੋਰ ਕਿਸੇ ਨੇ ਨਹੀਂ। ਸੋ ਉਹ ਹੁਣ ਮਤਲਬ ਇਹ ਬੜੀ ਇੰਟਰਸਟਿੰਗ ਸਿਚੁਏਸ਼ਨ ਹੈ। ਤੇ ਬਾਕੀ ਉਧਰ ਬਾਬਾ ਕਹੀ ਜਾਂਦਾ ਆ, ਚੁਟਕਲੇ ਬਥੇਰੇ ਆਉਂਦੇ, ਬਾਬਾ ਕਹੀ ਜਾਂਦਾ ਹਨੀਪ੍ਰੀਤ ਨੂੰ ਭੇਜੋ, ਠੀਕ ਹੈ, ਤੇ ਕਿਉਂਕਿ ਉਹ ਮਸਾਜ ਕਰਦੀ ਆ ਤੇ ਮੇਰੀ ਸਰੀਰ ਜਿਹੜਾ ਦੁਖ ਰਿਹਾ ਉਹਨੂੰ ਪਤਾ ਹੈ ਕਿੱਦਾਂ ਕਰਨਾ ਹੈ, ਠੀਕ ਹੈ। ਇੱਕ ਮੈਂ ਤੁਹਾਨੂੰ ਨਾ ਇੰਟਰਸਟਿੰਗ ਖ਼ਬਰ ਸੁਣਾ, ਸਵੇਰੇ ਇਹ ਅੱਜ ਤੱਕ ਟੀਵੀ ਦੇ ਉੱਤੇ ਜੀ ਤੁਸੀਂ ਦੇਖ ਸਕਦੇ ਹੋ, ਉਹਨਾਂ ਦੇ ਵੈਬਸਾਈਟ ਤੇ ਪਈ ਆ। ਕਹਿੰਦੇ ਤੁਸੀਂ ਬਿਗ ਬ੍ਰਦਰ ਦੇਖਿਆ ਨਾ, ਸ਼ੋ ਚੱਲਦਾ ਹੁੰਦਾ ਬਿਗ ਬ੍ਰਦਰ,
ਹਾਂਜੀ
ਦੇਖਦਾ ਤਾਂ ਮੈਂ ਹੈ ਨਹੀਂ ਪਰ ਸੁਣਿਆ ਉਹਦੇ ਬਾਰੇ ਬਹੁਤ ਹੈ। ਕਹਿੰਦੇ ਬਈ ਜਿਹੜੇ ਆਜ ਤੱਕ ਵਾਲਿਆਂ ਨੇ ਨਾ ਉਹਨੀ ਸ਼ੋ ਵਾਲਿਆਂ ਨੇ ਮਾਫ ਕਰਨਾ ਬਿਗ ਬ੍ਰਦਰ ਵਾਲਿਆਂ ਨੇ ਇਹ ਬਾਬੇ ਨੂੰ ਅਪਰੋਚ ਕੀਤੀ ਵੀ ਤੂੰ ਬਿਗ ਬ੍ਰਦਰ ਦੇ ਵਿਚ ਆ ਜਾ, ਠੀਕ ਹੈ, ਐਜ਼ ਅ ਕੈਂਡੀਡੇਟ। ਹੁਣ ਬਿਗ ਬ੍ਰਦਰ ਦਾ ਇਹ ਹੁੰਦਾ ਕਿ ਮਹੀਨਾ ਜਿੰਨਾ ਵੀ ਟਾਈਮ ਆ ਉਹ ਘਰ ਦੇ ਵਿਚ ਰਹਿਣਾ ਹੁੰਦਾ, ਬਾਹਰ ਨੀ ਜਾ ਸਕਦੇ ਹਨਾ। ਤੇ ਉੱਥੇ ਉਹਦੀਆਂ ਗਤੀਵਿਧੀਆਂ ਜਿਹੜੀਆਂ ਉਹ ਰਿਕਾਰਡ ਹੁੰਦੀਆਂ, ਸਾਰਾ ਕੁਛ ਹੁੰਦਾ। ਤੇ ਹੁਣ ਕਹਿੰਦੇ ਜਦੋਂ ਬਾਬੇ ਨਾਲ ਗੱਲਬਾਤ ਹੋਈ ਤੇ ਬਾਬੇ ਨੇ ਕੰਡੀਸ਼ਨ ਰੱਖੀ ਕਿ ਹਾਂ ਮੈਂ ਆਉਣ ਨੂੰ ਤਿਆਰ ਹਾਂ, ਪਰ ਮੇਰੀ ਕਹਿੰਦੇ ਇੱਕ ਕੰਡੀਸ਼ਨ ਹੈ ਕਿ ਮੇਰੇ ਸ਼ਰਧਾਲੂ ਮੈਨੂੰ ਮਿਲ ਸਕਦੇ ਹੋਣ।
ਅੱਛਾ ਜੀ।
ਹਾਂਜੀ। ਮੈਂ ਔਰ ਦੂਜਾ ਕਹਿੰਦਾ ਵੀ ਜਿਹੜੀ ਹਨੀਪ੍ਰੀਤ ਨੂੰ ਮੈਂ ਮਿਲ ਸਕਦਾ ਹਾਂ, ਇਹ ਦੋ ਕੰਡੀਸ਼ਨਾਂ
ਰੱਖੀਆਂ।
ਹਾਂਜੀ। ਹੁਣ ਉਹ ਤੋਂ ਬਾਅਦ
ਹੁਣ ਬਾਬੇ ਨੇ ਜੇਲ੍ਹ ਦੇ ਵਿੱਚੋਂ ਤੋਂ ਪਹਿਲਾਂ ਜੀ,
ਨਹੀਂ ਨਹੀਂ ਪਹਿਲਾਂ ਦੀ ਗੱਲ ਹੈ, ਪਹਿਲਾਂ ਦੀ ਗੱਲ ਹੈ, ਇਹ ਸਾਲ ਦੋ ਸਾਲ
ਪਹਿਲਾਂ।
ਉਹ ਇਸ ਕੰਡੀਸ਼ਨ ਤੇ ਕਹਿੰਦੇ ਉਹ ਰਿਜੈਕਟ ਹੋ ਗਿਆ, ਉਹਨਾਂ ਦੀ ਗੱਲ ਸਿਰੇ ਨਹੀਂ ਚੜੀ ਵੀ ਬਾਬਾ ਨਹੀਂ ਗਿਆ। ਉਹਨੇ ਫਿਰ ਉਹ ਓਮ ਮਹਾਰਾਜ ਲਿਆਂਦਾ ਜਿਹੜਾ ਸਾਧੂ ਬਣਿਆ ਪਖੰਡੀ ਬਣਾ ਕੇ ਲਿਆਂਦਾ। ਹੁਣ ਕਹਿੰਦੇ ਉਹ ਤੋਂ ਬਾਅਦ ਪਤਾ ਕੀ ਹੋਇਆ, ਬਾਬੇ ਨੇ ਕਹਿੰਦਾ ਉਹ ਤੋਂ ਮੋਟੀਵੇਟ ਹੋ ਗਿਆ, ਬਿਗ ਬ੍ਰਦਰ ਵਾਲੇ ਕਾਨਸੈਪਟ ਤੋਂ ਮੋਟੀਵੇਟ ਹੋ ਗਿਆ। ਕਹਿੰਦੇ ਫਿਰ ਕੀ ਆ, ਕਹਿੰਦੇ ਜੇ ਮੈਨੂੰ ਹਾਇਰ ਨਹੀਂ ਕੀਤਾ ਉਹਨਾਂ ਨੇ ਕੋਈ ਚੱਕਰ ਹੀ ਨਹੀਂ, ਕਹਿੰਦੇ ਮੈਂ ਕਹਿੰਦੇ ਕਹਿੰਦੇ ਉਹਨਾਂ ਨੇ ਉਹੀ ਇਨਵਾਇਰਮੈਂਟ ਆਪਣੇ ਡੇਰੇ ਚ ਆ ਕੇ ਬਣਾ ਲਿਆ।
ਹਾਂ,
ਡੇਰੇ ਚ ਆ ਕੇ ਬਣਾ ਕੇ ਤਾਂ ਉਦਾਂ ਹੀ ਖੇਲਦਾ ਹੁੰਦਾ ਸੀ ਕਹਿੰਦੇ, ਉਹ ਉੱਥੇ ਬੰਦੇ ਰੱਖ ਦਿੰਦਾ ਸੀ ਤੇ ਉਹਦੀ ਕੰਡੀਸ਼ਨ ਇਹ ਸੀ ਕਿ ਹਨੀਪ੍ਰੀਤ ਆ ਜਾ ਸਕਦੀ ਹੈ ਕਿਸੇ ਵੀ ਟਾਈਮ, ਇਹ ਰਿਪੋਰਟ ਦੇ ਵਿੱਚ ਲਿਖਿਆ ਹੋਇਆ। ਰਾਈਟ। ਸੋ ਮਤਲਬ ਤੁਸੀਂ ਇਹ ਦੇਖੋ ਵੀ ਉਹ ਇੱਕ ਰੂਹਾਨੀਅਤ ਦਾ ਕੇਂਦਰ ਜਿਹੜਾ ਕਹਿੰਦਾ ਤੇ ਉਹ ਦੇਖ ਲਓ ਕਿੱਦਾਂ ਦੀਆਂ ਖੇਡਾਂ ਖੇਡ ਰਹੇ ਆ ਬੰਦੇ, ਚਲਿਆ ਨੀ ਵਿੱਚ, ਛੱਡੋ ਤੁਸੀਂ ਇਹ ਗੱਲਾਂ। ਤੇ
ਫਿਲਮੀ ਗਾਣੇ ਵੀ ਗਾਉਂਦਾ ਬਾਬਾ ਜੀ, ਉਹਦੇ ਗਾਣੇ ਵੀ ਸੁਣਨੇ, ਗਾਣੇ ਵੀ ਉਹਦੇ ਕਦੇ ਲਾਏ ਦੇ ਮਾੜਾ ਜਿਹਾ,
ਤੁਸੀਂ ਰਹਿਣ ਦੇ ਉਹਦਾ ਲਵ ਚਾਰਜ ਰਹੀ ਹੈ ਇੱਕ ਜਿਹੜਾ ਵਧੀਆ ਗੀਤ ਉਹਦੀ ਫਰਮਾਇਸ਼ ਆ ਰਹੀ ਹੈ ਬਾਰ ਬਾਰ, ਮੈਂ ਤਾਂ ਅੱਜ ਤੱਕ ਨੀ ਸੁਣਿਆ। ਤੇ ਇੰਦਰਪਾਲ ਹੋਣੀ ਵੀ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਟੋਕਨ ਦੇ ਬਾਰੇ ਵੀ ਗੱਲ ਕਰ ਰਹੇ, ਇੱਕ ਫੋਟੋ ਵੀ ਆ। ਤੇ ਆਹ ਵੇਖੋ ਕਹਿੰਦੇ ਆਸਟ੍ਰੇਲੀਆ ਚ ਆ ਗਏ ਜੀ ਕਹਿੰਦੇ ਸਰਸੇ ਵਾਲਾ, ਤੇ ਭਾਜੀ ਇਹ ਤੁਹਾਡੇ
ਪਿੰਡ
ਅੱਜ 2 ਆਵਰ ਰਿਹਾ, ਅਰਾਊਂਡ 5 AM ਹੁਣ ਸਿਡਨੀ ਨੂੰ ਜਾ ਰਿਹਾ। ਇਹ ਪਤਾ ਨੀ ਕਿਹਦੀ ਫੋਟੋ ਭੇਜੀ ਇੰਦਰ, ਅੱਛਾ ਇਹ ਆਪਣੀ ਫੋਟੋ ਹੈ ਇਹਨਾਂ ਦੀ, ਇਹਨਾਂ ਨੇ ਆਪਣੀ ਫੋਟੋ ਭੇਜੀ ਉਦਾਂ ਦੀ ਟੋਪੀ ਲੈ ਕੇ। ਠੀਕ ਹੈ ਠੀਕ ਹੈ। ਸਨੀ ਬਰਾਲ ਲੀਟਰ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਲੱਗਦਾ ਅਮਨ ਜੀ ਹਨੀਪ੍ਰੀਤ ਨੂੰ ਸ਼ਾਇਦ ਬਾਬੇ ਨੂੰ ਫਾੜਨ ਲਈ ਹੀ ਸੀ, ਇਹ ਐਂਗਲ ਵੀ ਦੇਖਣਾ ਬਣਦਾ। ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ, ਮੈਨੂੰ ਲੱਗਦਾ ਇਹ ਸਹੀ ਨਹੀਂ ਹੈਗਾ। ਤੇ ਰਮਨਜੀਤ ਜੰਦੋੜੀਆ ਕਹਿ ਰਹੇ ਨੇ ਕਿ ਹਾਂਜੀ ਮਿੰਟੂ ਭਾਜੀ ਮਾਈਟ ਹੈਵ ਆਫਰਡ ਹਰ ਅ ਕੁਟੀਆ ਮੈਨੇਜਰ ਜੋਬ, ਮੇ ਬੀ ਦੈਟ ਵਾਜ਼ ਅ ਰੀਜ਼ਨ ਟੂ ਮੂਵ ਟੂ ਆਸਟ੍ਰੇਲੀਆ।
ਬਾਬਾ ਜੀ, ਬਾਬਾ ਮੈਨੂੰ ਕੋਈ ਪੁੱਛੇ ਨਾ ਬਾਬਾ ਕੌਣ ਆ, ਤੇ ਮੈਂ ਜਵਾਬ ਦਊਂਗਾ ਬਾਬਾ ਜੀ ਆਪਣੇ ਮਿੰਟੂ ਬਰਾੜ ਜੀ ਦੇ ਗੁਆਂਢੀ ਆ।
ਠੀਕ ਆ, ਰਿਸ਼ਤੇਦਾਰੀ ਵੀ ਆ। ਹਾਂਜੀ। ਤੇ ਚਾਲ ਵੀ ਨੀ ਕਹਿ ਰਹੇ ਨੇ ਜਿਹੜੇ ਕੂਪਨ,
ਹਲੇ ਜਵਾਬ ਦੀ ਮੁੱਕਿਆ ਨੀ ਹੈ, ਤੇ ਬਾਬਾ ਕੌਣ ਆ, ਤੇ ਮੈਂ ਇਹ ਵੀ ਕਹੂੰਗਾ ਕਿ ਅਮਨਦੀਪ ਸਿੱਧੂ ਉਹਨਾਂ ਦੇ ਗੋਤੀ ਵੀ ਆ।
ਠੀਕ,
ਤੁਹਾਡੀ ਗੋਤੀ ਵੀ ਆ ਜੀ, ਰਾਮ
ਪਤਾ ਕੀ ਹੋਇਆ, ਗੱਲ ਇਹ ਚੱਲ ਰਹੀ ਸੀ, ਦੇਖੋ ਜੀ ਉਹ ਰਾਮ ਗੁਰਮੀਤ ਸਿੰਘ ਸਿੱਧੂ ਆ ਅਸਲ ਚ ਉਹਦਾ ਨਾਮ, ਤੇ ਮੈਨੂੰ ਇੱਕ ਫੋਨ ਕਰਕੇ ਸੱਜਣ ਕਹਿੰਦੇ ਉਹ ਤੁਹਾਡਾ ਗੋਤੀ ਫੜਿਆ ਗਿਆ। ਮੈਂ ਕਿਹਾ ਦੇਖੋ ਤੁਸੀਂ, ਮੈਂ ਕਿਹਾ ਮੇਣਾ ਮਾਰ ਰਹੇ ਹੋ ਜਾਂ ਕੀ ਕਰ ਰਹੇ ਹੋ, ਕਹਿੰਦੇ ਹਾਂ ਤੁਹਾਨੂੰ ਦੱਸਦੇ ਆ ਵੀ ਉਹ ਵੀ ਸਿੱਧੂਆਂ ਦਾ ਮੁੰਡਾ। ਮੈਂ ਕਿਹਾ ਮੈਂ ਤੁਹਾਨੂੰ ਫਸਟ ਫੋਰ ਯੋਰ ਨੌਲੇਜ ਦੱਸਦਾ ਕਿ ਫੜਵਾਇਆ ਵੀ ਅਸੀਂ ਆ, ਸਿੱਧੂਆਂ ਨੇ ਫੜਵਾਇਆ ਉਹਨੂੰ। ਕਹਿੰਦੇ ਇਹ ਕਿਹੜੀ ਗੱਲ, ਮੈਂ ਕਿਹਾ ਸਾਡੀ ਹੋਈ ਸੀ, ਸਿੱਧੂ ਯੂਨੀਅਨ ਬਣੀ ਹੋਈ ਆ ਸਾਡੀ, ਠੀਕ ਹੈ, ਉਹਦੇ ਵਿਚ ਮੈਂ ਕਿਹਾ ਸਾਡਾ ਤਾਇਆ ਵੀ ਆ ਕੈਪਟਨ ਅਮਰਿੰਦਰ। ਕਹਿੰਦੇ ਉਹ ਕੌਣ, ਮੈਂ ਕਿਹਾ ਕੈਪਟਨ ਅਮਰਿੰਦਰ ਸਿੰਘ ਵੀ, ਉਹ ਵੀ ਸਿੱਧੂ ਹੀ ਆ। ਹਾਂਜੀ, ਮੈਂ ਕਿਹਾ ਸਾਡੀ ਯੂਨੀਅਨ ਬਣੀ ਹੋਈ ਆ, ਉਹਦੇ ਵਿਚ ਇਹ ਮੁੱਦਾ ਆਇਆ ਸੀ ਵੀ ਇਹਦਾ ਕੀ ਕਰਨਾ ਆ ਗੁਰਮੀਤ ਦਾ, ਤੇ ਮੈਂ ਕਿਹਾ ਮੁੱਦਾ ਕੀ ਆ, ਮੁੱਦਾ ਕਹਿੰਦੇ ਇਹ ਆ ਵੀ ਇਹਨੇ ਆਪਣੇ ਨਾਂ ਪਿੱਛੋਂ ਸਿੱਧੂ ਹਟਾ ਲਿਆ। ਅਸੀਂ ਕਿਹਾ ਚਲੋ ਬਾਕੀ ਦਾ ਠੀਕ ਹੈ, ਬਾਕੀ ਦਾ ਜੋ ਕਰਦਾ ਉਹ ਤਾਂ ਠੀਕ ਹੈ ਜੇ ਕਰੀ ਜਾਵੇ, ਪਰ ਇਸ ਕਰਕੇ ਹੁਣ ਇਹਨੂੰ ਫੜਵਾਉਣਾ ਬਣਦਾ ਕਿਉਂਕਿ ਇਹਨੇ ਆਪਣੇ ਨਾਂ ਪਿੱਛੇ ਸਿੱਧੂ ਲਾਉਣਾ ਬੰਦ ਕਰਤਾ, ਇਸ ਕਰਕੇ ਇਹਨੂੰ ਹੁਣ ਫੜਵਾ ਦੋ, ਸਿੱਧੂਆਂ ਚੋਂ ਭਟਕ ਗਿਆ। ਹਾਂਜੀ। ਸੋ ਇਸ ਕਰਕੇ
ਭਟਕ ਗਿਆ
ਉਹ ਬਾਬਾ, ਫੜੇ ਤਾਂ ਹੋਇਆ ਕਿਉਂਕਿ ਉਹਨੇ ਆਪਣੇ ਨਾਂ ਪਿੱਛੋਂ ਸਿੱਧੂ ਹਟਾ ਲਿਆ ਸੀ, ਤੇ ਜੇ ਹੁੰਦਾ
ਜਠੇਰਿਆਂ ਦੇ ਫਿੱਟ ਨਹੀਂ ਬਹਿੰਦਾ ਹੁਣ।
ਹਾਂਜੀ, ਉਹ ਜਠੇਰਿਆਂ ਦੇ ਫਿੱਟ ਨਹੀਂ ਸੀ ਬਹਿੰਦਾ। ਤੇ ਚਾਲ ਹੁਣੀ ਵੀ ਕਹਿ ਰਹੇ ਨੇ ਕਿ ਜਿਹੜਾ ਕੂਪਨ ਸਿਸਟਮ ਹੈ ਡੇਰਾ ਬਿਆਸ ਦੇ ਵਿਚ ਵੀ ਚੱਲਦਾ, ਤੇ ਬਟ ਵੀ ਨੀਡ ਟੂ ਬਾਏ ਦੋਜ ਕੂਪਨਸ। ਦੇਖੋ ਇਹ ਤਾਂ ਕੋਈ ਨਾਰਮਲ ਗੱਲਾਂ ਆ, ਪਰ ਜਿਹੜੀਆਂ ਕੂਪਨ ਵਿਦ ਇਨ ਸਿਸਟਮ ਚੱਲਦਾ ਆ ਡੇਰੇ ਦੇ, ਉਹ ਤਾਂ ਸਾਰੇ ਪਾਸੇ ਇੱਦਾਂ ਹੋ ਸਕਦਾ ਆ, ਪਰ ਇਹ ਆਪਾਂ ਮੁੱਦੇ ਜਿਹੜੇ ਨੇ ਕਰੰਸੀਆਂ ਦੇ, ਦੈਟਸ ਅ ਡਿਫਰੈਂਟ ਸਟੋਰੀ। ਤਾਂ ਹੋਰ ਸਾਡੇ ਨਾਲ ਬਿਗ ਬੋਸ ਦੀ ਗੱਲ ਕਰ ਰਹੇ ਸੀ, ਸੋਰੀ ਬਿਗ ਬ੍ਰਦਰ ਨੀ ਬਿਗ ਬੋਸ ਦੀ, ਮੈਂ ਦੇਖਿਆ ਨੀ ਨਾ ਤੇ ਬਿਗ ਬਿਗ ਬੋਸ ਦੀ। ਸਤਨਾਮ ਗਿੱਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਭਾਜੀ, ਹਨੀਪ੍ਰੀਤ ਤੇ ਆਰਾਮ ਨਾਲ ਕਿਸੇ ਬੀਜੇਪੀ ਲੀਡਰ ਦੇ ਘਰ ਚ ਬੈਠੀ ਹੋਣੀ ਆ। ਕੱਲ ਬੀਜੇਪੀ ਦਾ ਮੰਤਰੀ ਕਹਿ ਰਿਹਾ ਸੀ ਕਿ ਅਸੀਂ ਫਿਰ ਜਾਵਾਂਗੇ ਵੋਟਾਂ ਮੰਗਣ ਲਈ ਡੇਰੇ ਤੇ, ਆਈ ਥਿੰਕ ਅਨਿਲ ਵਿਜ ਸੀ ਉਸ ਦਾ ਨਾਮ। ਹਾਂਜੀ, ਉਹ ਬੜੇ ਮਤਲਬ ਸ਼ਾਨ ਨਾਲ ਕਹਿ ਰਿਹਾ, ਕਹਿੰਦੇ ਅੱਗੇ ਵੀ ਮੰਗੀਆਂ, ਹੁਣ ਵੀ ਮੰਗਣੀਆਂ, ਗਾਂਹ ਨੂੰ ਵੀ ਮੰਗਣੀਆਂ ਵੋਟਾਂ, ਅਸੀਂ ਤਾਂ ਜਾਣਾ ਹੀ ਜਾਣਾ। ਕਹਿੰਦਾ ਅਜੇ ਤਾਂ ਸਾਡੇ ਤਾਂ ਡੇਰੇ ਨਾਲ ਪਿਆਰ ਹੈ। ਤੇ ਪਾਲਾ ਕੋਬਰਮ ਵੀ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਬਸ ਭਾਜੀ ਤੁਸੀਂ ਮੇਰੇ ਲਵ ਚਾਰਜਰ ਹੋ। ਠੀਕ ਹੈ ਠੀਕ ਹੈ। ਤੇ ਅਮਰਜੀਤ ਵੀ ਸਾਡੇ ਨਾਲ ਜੁੜੇ ਨੇ, ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ, ਸਤਿ ਸ੍ਰੀ ਅਕਾਲ। ਤੇ ਕੁਲਵਿੰਦਰ ਢਿੱਲੋਂ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ। ਸਿੱਧੂ ਸਾਹਿਬ, ਆਪਾਂ ਨੂੰ ਗੁਰਦੁਆਰੇ ਜਾ ਕੇ ਕੀ ਸਕੂਨ ਮਿਲਦਾ, ਆਪਾਂ ਡੇਰਿਆਂ ਨੂੰ ਇੰਨਾ ਭੰਡਦੇ ਆ, ਡੇਰੇ ਜਾਣ ਵਾਲੇ ਨੂੰ ਡੇਰੇ ਜਾ ਕੇ ਸਕੂਨ ਮਿਲਦਾ, ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਸਕੂਨ ਮਿਲਦਾ ਆ, ਵਧੀਆ ਸਕੂਨ ਦੀ ਇੰਪ੍ਰੈਸ਼ਨ ਦੇਣਾ ਚਾਹੁੰਦੇ, ਪਰ ਦੇਖੋ ਜੋ ਹੁਣ ਉਹ ਨਿਕਲ ਰਿਹਾ ਉਸ ਡੇਰੇ ਚੋਂ, ਅਮਰੀਕ ਜੀ ਇੱਕ ਚਿੰਤਨ ਉਹ ਕਰ ਰਹੇ, ਉੱਥੋਂ ਹੱਡੀਆਂ ਵੀ ਨਿਕਲ ਰਹੀਆਂ ਦਰਖਤਾਂ ਦੇ ਹੇਠਾਂ। ਉੱਥੇ ਕਹਿੰਦੇ ਆ ਕਿ ਬੰਦਿਆਂ ਨੂੰ ਮਾਰ ਕੇ ਉਹ ਡੇਰੇ ਦੇ ਵਿੱਚ ਹੀ ਦੱਬ ਦਿੱਤਾ ਜਾਂਦਾ ਸੀ, ਤੇ ਜਿੱਥੇ ਦੱਬ ਦਿੱਤਾ ਜਾਂਦਾ ਸੀ ਨਾ, ਤੇ ਉੱਥੇ ਬਾਬਾ ਕਹਿੰਦਾ ਸੀ ਵੀ ਇਹਦੇ ਪਰ ਦਰਖਤ ਲਾ ਦਿਓ, ਬੂਟਾ ਲਾ ਦਿਓ ਉਹਦੇ ਤੇ।
ਅਮਨਦੀਪ, ਇਹਦੀ ਇੱਕ ਹੋਰ ਵੀ ਵਿਆਖਿਆ ਆ ਰਹੀ ਆ ਹੱਡੀਆਂ ਬਾਰੇ, ਜਿਹੜੇ ਐਨਾਲਿਸਿਸ ਕਰ ਰਹੇ ਆ, ਉਹ ਕਹਿ ਰਹੇ ਕਿ ਜਿਹੜੇ ਡੇਰਾ ਪ੍ਰੇਮੀ ਸੀ ਨਾ, ਜਿਸ ਵੇਲੇ ਉਹਨਾਂ ਦੇ ਬਜੁਰਗ ਚੜਾਈ ਕਰ ਜਾਂਦੇ ਸੀ ਜਾਂ ਉਹਨਾਂ ਨੂੰ ਉਹਨਾਂ ਦੀ ਜਿਹੜੀ ਹੱਡੀਆਂ, ਫਿਰ ਉਹ ਆਸਥਾ ਰੱਖਦੇ ਸੀ, ਕਹਿ ਦਿੰਦੇ ਸੀ ਇੱਥੇ ਅਸੀਂ ਡੇਰੇ ਵਿੱਚ ਉਹਨਾਂ ਨੂੰ ਦਫਨਾਉਣਾ ਆ, ਜਾਂ ਉਹਦੇ ਨਾਲ ਵੀ ਲੇਟ ਕਰ ਰਹੇ ਆ, ਏਦਾਂ ਵੀ ਕੋਈ ਸਟੋਰੀ ਆ ਰਹੀ।
ਉਹਦਾ ਪਤਾ ਨੀ ਕਿੱਦਾਂ ਆ, ਹੁਣ ਉੱਥੇ ਹਸਪਤਾਲ ਵੀ ਚੱਲਦਾ ਸੀ, ਮੌਤਾਂ ਵੀ, ਪਰ ਆਈ ਡੋਂਟ ਨੋ ਸਿਸਟਮ ਦੇ ਅੰਡਰ ਆਉਂਦਾ ਸੀ ਜਾਂ ਨਹੀਂ ਆਉਂਦਾ ਸੀ, ਪਰ ਹੁਣ ਕਹਿੰਦੇ ਉੱਥੇ ਹੱਡੀਆਂ ਮਿਲ ਰਹੀਆਂ ਨੇ। ਪਰ ਇੱਕ ਇਹ ਵੀ ਹੈ ਵੀ ਇੱਕ ਅਨਨੋਨ ਗੱਲਾਂ, ਪਤਾ ਨੀ ਅਫਵਾਹ ਵੀ ਹੋ ਸਕਦੀ ਹੈ ਕਿ ਇੱਕ ਨਾ, ਵੈਸੇ ਪੁਰਾਣੇ ਟਾਈਮ ਦੇ ਉੱਤੇ ਇਹ ਗੱਲ ਹੈਗੀ ਹੈ ਕਿ ਜਿਹੜੀ ਮਿੱਟੀ ਆ ਜਿੱਥੇ ਸਰੀਰ ਦਫ਼ਨ ਕੀਤਾ ਹੁੰਦਾ ਨਾ, ਘੁਮਿਆਰ ਉਸ ਨੂੰ ਵਰਤਦੇ ਨੇ। ਤੁਸੀਂ ਆਸਾ ਦੀ ਵਾਰ ਦਾ ਸ਼ਲੋਕ ਸੁਣਿਆ ਹੋਣਾ, ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਔਰ ਉਹ ਮਿੱਟੀ ਉਹ ਕਬਰਾਂ ਦੇ ਵਿੱਚੋਂ ਜਾ ਕੇ ਪੱਟਦੇ ਨੇ ਜਿੱਥੇ ਉਹ ਦੱਬੀ ਹੁੰਦੀ ਨਾ ਲਾਸ਼ ਉੱਥੇ, ਕਿਉਂਕਿ ਉਹ ਬਾਡੀ ਚ ਫੈਟ ਬਹੁਤ ਹੁੰਦਾ ਆ, ਤੇ ਉਹ ਕਲੇ ਦੇ ਮਿੱਟੀ ਦੇ ਵਿੱਚ ਜਾ ਕੇ ਨਾ ਉਹਨੂੰ ਚੀਕਣੀ ਬਣਾ ਦਿੰਦੀ, ਔਰ ਉਹਦੇ ਭਾਂਡੇ ਬਹੁਤ ਸੋਹਣੇ ਬਣਦੇ ਆ। ਠੀਕ ਆ, ਹਾਂਜੀ, ਇਹ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆ, ਆਪਾਂ ਆਸਾ ਦੀ ਵਾਰ ਚ ਇਹਦੀ ਵਿਆਖਿਆ ਵੀ ਕੀਤੀ ਸੀ। ਹੁਣ ਇਹੀ ਜਿਹੜਾ ਸਿਧਾਂਤ ਹੈ ਉਹ ਦਰਖਤਾਂ ਤੇ ਵੀ ਲਾਗੂ ਹੁੰਦਾ ਕਿ ਜਿੱਥੇ ਮਤਲਬ ਸਰੀਰ ਦੱਬਿਆ ਹੋਵੇ, ਬਾਡੀ ਦੱਬੀ ਹੋਵੇ, ਉਹਦੇ ਪਰ ਜਿਹੜਾ ਦਰਖਤ ਹੈ ਉਹ ਬਹੁਤ ਜ਼ਿਆਦਾ ਹੈਲਥੀ ਹੁੰਦਾ, ਬਹੁਤ ਜ਼ਿਆਦਾ ਹੈਲਥੀ ਹੁੰਦਾ, ਕਿਉਂਕਿ ਦੇਖੋ ਉਹ ਸਾਰਾ ਜਿਹੜਾ ਉਹ ਫਰਟੀਲਾਈਜ਼ਰ ਹੀ ਰੱਖ ਲਓ, ਉਹ ਸਲੋ ਰਿਲੀਜ਼ ਜਿਹੜਾ ਆ ਉਹ ਬੜਾ ਮਤਲਬ ਹੈਲਥੀ ਹੁੰਦਾ ਉਹ ਦਰਖਤ। ਸੋ ਇਹ ਉਹ ਕਹਿੰਦੇ ਹੁੰਦੇ ਸੀਗੇ ਵੀ ਇੱਦਾਂ ਹੋ ਰਹੀ ਹੈ, ਪਰ ਆਈ ਡੋਂਟ ਨੋ ਇਫ ਇਟਸ ਟਰੂ ਔਰ ਨਾਟ, ਪਰ ਹੁਣ ਜਿਹੜੇ ਇਹਦੇ ਖੁਲਾਸੇ ਹੋ ਰਹੇ ਨੇ। ਪਰ ਮੈਨੂੰ ਇਹ ਗੱਲ ਨੀ ਸਮਝ ਆਉਂਦੀ ਕਿ 15-20 ਦਿਨ ਬਾਅਦ ਜੀ ਉਹਦੀ ਤਲਾਸ਼ੀ ਲੈ ਰਹੇ ਆ, ਤੇ ਹੁਣ ਤੱਕ ਉੱਥੇ ਬੈਠਾ ਹੋਊਗਾ ਕੰਮ, ਉਹ ਮਤਲਬ ਜੋ ਕੁਝ ਵੀ ਉਹਨੇ ਰੱਖਿਆ ਹੋਊਗਾ ਸਾਰਾ, ਉਹ ਤਾਂ ਖੁਰਦ ਬੁਰਦ ਪਹਿਲਾਂ ਹੀ ਕਰਤਾ ਹੋਣਾ ਉਹਨਾਂ ਨੇ, ਹਨਾ। ਸੋ ਇਹ ਕੋਈ ਐਡੀ ਮਤਲਬ ਪਤਾ ਨੀ ਕੀ ਚੱਲ ਰਿਹਾ, ਹਰਿਆਣਾ ਪੁਲਿਸ ਹੈ ਤੁਹਾਨੂੰ ਪਤਾ ਹੀ ਆ ਵੀ ਉਹ ਵੀ ਨਾਲ ਨੇ, ਬੀਜੇਪੀ ਵਾਲੇ ਵੀ ਨਾਲ ਨੇ, ਸਾਰੇ ਨਾਲ ਰਲੇ ਹੋ ਨੇ, ਤੇ ਹੁਣ ਕਿਤੇ ਨਾ ਕਿਤੇ ਉਹਨਾਂ ਨੂੰ ਡੇਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸਰਸੇ ਵਾਲੇ ਗੁਰਮੀਤ ਨੂੰ ਨੀ ਬਚਾਉਣ ਦੀ ਕੋਸ਼ਿਸ਼ ਕਰ ਰਹੇ, ਵੋਟਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ। ਅਮਰੀਕ ਜੀ, ਤੁਹਾਡਾ ਕੀ ਖਿਆਲ ਹੈ?
ਜੀ ਜੀ ਜੀ, ਬਿਲਕੁਲ ਬਿਲਕੁਲ ਅਮਨਦੀਪ, ਤੁਸੀਂ ਠੀਕ ਜਜਮੈਂਟ ਕੀਤੀ ਆ ਕਿ ਜਿਹੜਾ ਪੋਲੀਟੀਕਲ ਲੀਡਰ ਹੁੰਦੇ ਆ ਜਾਂ ਪੋਲੀਟੀਕਲ ਜਿਹੜੇ ਇੱਕ ਲੋਬੀ ਪੋਲੀਟੀਕਲ ਲੋਬੀ ਹੁੰਦੀ ਆ, ਉਹ ਜ਼ਰੂਰ ਇਹ ਕੋਸ਼ਿਸ਼ ਕਰਦੀ ਕਿ ਵਿਅਕਤੀ ਵਿਸ਼ੇਸ਼ ਸਾਡੇ ਵਿਚ ਨਾ ਵੀ ਰਹੇ, ਲੇਕਿਨ ਉਹਦੇ ਜਿਹੜੇ ਇੰਪੈਕਟ ਆ, ਉਹਦੇ ਜਿਹੜੇ ਉਹਦੀਆਂ ਜਿਹੜੀਆਂ ਜੜਾਂ ਆ, ਜਿੱਦਾਂ ਉਹਦੇ ਫਾਲੋਅਰਸ ਆ, ਉਹ ਨਾ ਸਾਡੇ ਤੋਂ ਟੁੱਟਣ। ਤੇ ਬਿਲਕੁਲ ਕੋਸ਼ਿਸ਼ ਕੀਤੀ ਜਾ ਰਹੀ ਕਿ ਡੇਰਾ ਬਰਕਰਾਰ ਰਹੇ, ਨਵਾਂ ਉੱਥੇ ਇੱਕ ਨਵੇਂ ਬੰਦੇ ਨੂੰ ਉੱਥੇ ਸਥਾਪਿਤ ਕੀਤਾ ਜਾਵੇ, ਤੇ ਉਹ ਵੀ ਉਹਨਾਂ ਦੇ ਹੱਕ ਵਿਚ ਹੋਵੇ, ਤੇ ਵੋਟਾਂ ਉਹਨਾਂ ਦੀਆਂ ਬਣੀਆਂ ਰਹਿਣ। ਜਿਹੜਾ ਮੌਨਸਟਰ ਸੀ ਜਿੱਤੋਂ ਉਹਨਾਂ ਨੂੰ ਖਤਰਾ ਸੀ ਉਹ ਅੰਦਰ ਕਰਾਤਾ, ਤੇ ਬਾਕੀ ਸਭ ਕੁਝ ਠੀਕ ਠਾਕ ਚੱਲ ਰਿਹਾ ਉਹਨਾਂ ਦੇ ਲਈ।
ਠੀਕ ਹੈ ਬੰਦੀ, ਤੇ ਲਓ ਜੀ ਆਪਾਂ ਪ੍ਰੋਗਰਾਮ ਸਮਾਪਤ ਕਰਨਾ। ਤੇ ਪੁਸ਼ਪ ਡਡਵਾਲ ਹੁਣੀ ਆ ਗਏ ਨੇ, ਕਹਿੰਦੇ ਭਾਜੀ ਮੇਰੇ ਬੇਬੀ ਬੋਏ ਦਾ ਹਜੇ ਨਾਮ ਨੀ ਰੱਖਿਆ, ਮੈਂ ਸੋਚ ਰਿਹਾ ਕਿ ਸਮਰਾਟ ਰੱਖ ਲਾਂ, ਤੁਸੀਂ ਦੱਸੋ ਕਿੱਦਾਂ ਦਾ? ਬਹੁਤ ਵਧੀਆ ਨਾਮ ਹੈ ਜੀ, ਸਮਰਾਟ ਅਮਰੀਕ ਜੀ
ਜੀ ਜੀ ਅਮਰੀਕ ਸਮਰਾਟ ਵੀ ਰੱਖ ਸਕਦੇ ਆ ਸਮਾਰਟ ਵੀ ਰੱਖ ਸਕਦੇ ਆ ਸਮਾਰਟ ਸਿੰਘ
ਨਹੀਂ ਨਹੀਂ ਦੇਖੋ ਸਮਰਾਟ ਤਾਂ ਹੋ ਗਿਆ ਆਪਣਾ ਭਾਰਤੀ ਨਾਮ ਹੋ ਗਿਆ ਨਾ ਤੇ ਇਹਨੂੰ ਮਤਲਬ ਜੇ ਆਪਾਂ ਇਹਨੂੰ ਗੋਰਿਆਂ ਵਾਲਾ ਵੀ ਕਰਨਾ ਵੈਸੇ ਤਾਂ ਜਪਾਨ ਚ ਤੇ ਸਮਾਰਟ ਵੀ ਕਿਹਾ ਜਾ ਸਕਦਾ ਪਰ ਸਮਰਾਟ ਪ੍ਰੋਪਰ ਨਾਂ ਰੱਖਿਓ ਜੀ ਤੇ ਪ੍ਰੋਪਰ ਹੀ ਨਾਮ ਕਹੋ
ਸਮਰਾਟ ਜਿਆਦਾ ਵਧੀਆ
ਸਮਰਾਟ
ਹਾਂਜੀ
ਸਮਰਾਟ ਜਿਆਦਾ ਵਧੀਆ ਤੇ
ਹਾਂਜੀ
ਤੇ ਪ੍ਰਦੀਪ ਬੇਦੀ ਵੀ ਪ੍ਰੋਗਰਾਮ ਜੁੜੇ ਬਹੁਤ ਸਾਰੇ ਸੁਨੇਹੇ ਗੀਤ ਰਹਿ ਗਏ ਹੁਣ ਮਾਫ਼ੀ ਚਾਹੁੰਦੇ ਆ ਜੀ ਸਮਾਂ ਸਮਾਪਤ ਹੋ ਰਿਹਾ ਕੱਲ ਨੂੰ ਫੇਰ ਮਿਲਾਂਗੇ ਪ੍ਰੋਗਰਾਮ ਦੇ ਵਿਚ ਤੇ ਹਾਜ਼ਰੀਆਂ ਲਾਵਾਂਗੇ ਮਿੰਟੂ ਬਰਾੜ ਜੀ ਵੀ ਆਉਣਗੇ ਸੋ ਅਮਰੀਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਾਂ ਕੱਲ ਮਿਲਦੇ ਆ ਫਿਰ ਪ੍ਰੋਗਰਾਮ ਚ
ਜੀ ਅਮਦੀਪ ਬਹੁਤ ਬਹੁਤ ਧੰਨਵਾਦ ਸਰੋਤਿਆਂ ਦਾ ਤੇ ਯਾਦ ਰਹਿੰਦੇ ਆ ਸਤਿ ਸ੍ਰੀ ਅਕਾਲ ਨਮਸਕਾਰ ਅਦਾਬ ਤੇ ਫਿਰ ਅਗਲੇ ਸ਼ਿੰਸ ਚ ਬਾਅਦ ਤੁਹਾਡੇ ਰੂਬਰੂ ਹੋਵਾਂਗੇ
ਜੀ ਅਮਦੀਪ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸੋ ਦੋਸਤੋ ਮੈਂ ਵੀ ਇਜਾਜ਼ਤ ਲੈਣਾ ਪ੍ਰੋਗਰਾਮ ਠੀਕ 15 ਮਿੰਟ ਬਾਅਦ ਤੁਸੀਂ ਪੋਡਕਾਸਟ ਤੇ ਸੁਣ ਸਕਦੇ ਹੋ ਔਰ ਅਵੇਲੇਬਲ ਹੋਏਗਾ ਆਪ ਸਭ ਦਾ ਬਹੁਤ ਧੰਨਵਾਦ ਬਹੁਤ ਗੱਲਾਂ ਜਿਹੜੀਆਂ ਉਹ ਘੱਟ ਵੱਧ ਕਹਿ ਹੋ ਜਾਂਦੀਆਂ ਮਾਫ਼ੀ ਚਾਹੁੰਦੇ ਹਾਂ ਅਗਰ ਕੋਈ ਕਿਸੇ ਮਨ ਨੂੰ ਠੇਸ ਲੱਗਿਆ ਹੋਵੇ ਪਰ ਕੱਲ ਨੂੰ ਫੇਰ ਪ੍ਰੋਗਰਾਮ ਚ ਮਿਲਾਂਗੇ ਤਦ ਤੱਕ ਦਿਓ ਇਜਾਜ਼ਤ ਤੇ ਖੁਸ਼ੀਆਂ ਮਾਣੋ ਖੇੜੇ ਮਾਣੋ ਚੜ੍ਹਦੀ ਕਲਾ ਦੇ ਵਿਚ ਰਹੋ ਸਤਿ ਸ੍ਰੀ ਅਕਾਲ ਜੀ